St. John, 11th chapter,
beginning संत योहन्ना 11वां अध्याय 18वीं आयत तो शुरू करके मैं पढ़ना चाहता हूँ। बैतनिया जरूसलम दे नेड़े कोकू वाड़ते सी अते बहुत सारे यहूदी मार्था अते मरियम दे कोल आए जो उना दे भरा दे विखे उना दा मन त्रवा करन। उपरंत मार्था ने जा सुनिया कि यीशु आउंदा है तां उसनू मिलन लई गई, पर मरियम घर विच बैठी रही। तद मार्था ने यीशु नू आख्या, प्रभु जी जे तू इत्थे हुंदा तां मेरा भरा ना मरदा, पर मैं हुण वी जानदी हां कि जो कुछ तू परमेश्वर तो मंगेगा सो परमेश्वर तेनू देऊ। यीशु ने ओनू आख्या, तेरा भरा जी उठेगा। मार्था ने उसनू आख्या, मैं जानदी हां जो क्यामत नू अंत दे दिन ओ जी उठेगा। यीशु ने उसनू क्या, क्यामत अते जीवन मैं हां, जो मेरे उत्ते नेचा करता है भावे ओ मर भी जावे तां भी जीवेगा। हर कोई जेड़ा जिंदा और मेरे उत्ते नेचा करता है सो सदीप काल तक कदे ना मरेगा। की तू इस गल दी प्रतीत करदी है? उन्होंने उसनू आख्या, हां प्रभु, मैं प्रतीत कीती है जो तू ही मसीह है, परमेश्वर दा पुत्र जेड़ा जगत विच आउण वाला सी। अते वेखो, तद ए कह के ओ चली गई अते अपनी भैन मरियम नू चुप कीती, सद के बोली, गुरु आया है अते तेनू सददा है। आओ असी प्रार्थना करिए। स्वर्गी पिता, अज रात उना वचना नू साडे दिलां अंदर पक्का कर, जिवें हुण असी तेरे लई उडीक रहे हां। तेरे वचन, तेरे दास अते विशा, इना सब नू तेरे हत्थां विच सौंपदे हां, यीशु मसीह दे नाम विच, आमीन। तुसी बैठ सकदे हो। मेरा इत्थे होण दा उद्देश है कि परमेश्वर दे लोकां दी सहायता करन दी कोशिश करां। बस इन्ना ही नहीं कि उन्हां लई प्रार्थना करां ते बीमारां ते हथ रखां, पर ए ही कि यीशु मसीह नूं साडे विचकार ओ पछाण सकन। परमेश्वर दा पुत्तर साडे विचकार है। असीं अज रात इस विषय ते बोल रहे हां। फिर यीशु आया अते बुलाया। हुण असी जिस समय बारे गल कर रहे हां, एक बहुत उदासी भरिया समा सी। जे तुसी कदे साडे प्रभु दे जीवन विच एक कहानी पढ़ी है तां सानू पता लगदा है कि ए लाजर उसदा एक बहुत वधिया मित्र सी। यूसुफ दे घर नू छड्डन तों बाद जां ओ छड्ड आया सी तां ओ मरियम, मार्था अते लाजर दे नाल रहण लई आया, अते बहुत वधिया दोस्त सन। उन्हां लई इक पास्टर वांग सी, इक सच्चा असली दोस्त सी। उसदे पहनन लई ओह छोटियां छोटियां चीजां बनाउंदे, पहनन लई इक कोट बनाया। मैं विश्वास करदा हां ओह दावा करदे हां इस नूं बिना किसे सिलाई दे उन्हें गया सी। तद उन्हां ने उस लई बहुत सारे काम कीते क्योंकि ओह उसते विश्वास करदे सन। उन्हां ने विश्वास कीता सी अते वेख्या सी। उन्हां ने कलीसिया नूं छड्ड दिता सी अते इस तरह जो उसदे पिछे चल सकन। एक गल उन्हां दिनां विच बहुत वड्डी सी जिस दी सजा मौत भी हो सकदी सी। पर यीशु ए मनुख इधर उधर जाके उन्हां दीआं कलीसियावां नूं फाड़ रहा सी जिवें ओह दावा करदे सन, अते उन्हां दे पादरियां दे बारे बुरियां गल्लां कर रहा सी अते वगैरा वगैरा। ओह सोचदे सन कि उसने उन्हां दा वड्डा नुकसान कीता सी अते बस उसदा इकरार करना ही सभा तों बाहर कड्डे जाण दा कारण बन सकदा सी। तद जे तुसीं कलीसिया तों बाहर हो, ओह सोचदे सन कि तुहाडे कोल छुटकारे दा कोई मौका नहीं है। जे तुसी उन्हां दे किसे भी एक धड़े नाल संबंध नहीं रखदे सी, जिवें फरीसी, सदूकी जां कुछ होर, जे तुसी उस तों बाहर रहो तां उत्थे कोई छुटकारा नहीं। जे उन्हां कोल अधिकार हुंदा, कुंजियां हुंदियां, तां जे ओह चाहुंदे तां तुहानूं लत मार के बाहर कढ सकदे सन। ए उन्हां दा अपना कहना सी। कोई हैरानी दी गल नहीं कि यीशु ने कहा, तुसी परमेश्वर दे बचन नूं अपनी रीत नाल अकारत करदे हो। समझे? हुण इह फिर तों दोहराया जा रहा है क्योंकि असीं जानदे हां कि इतिहास अपने आप नूं हर वार दोहराउंदा है। इह कहा जांदा है पर इह दोहराए जाण दे लई भविखवाणी होई सी अते इस तरह होया सी। सानूं पता लगदा है कि यीशु बारे चंगा नहीं सोचा जांदा सी। बहुत वार लोक उसदा न्याय करना चाहुंदे सन जो उन्हां नाल सहमत नहीं हुंदे सी। असीं इह करन दे लई नहीं हां, असीं इक दूजे नाल असहमत हो सकदे हां पर मित्रता पूर्ण तरीके नाल। जे मैं किसे मनुख नाल सहमत नहीं हो सकदा अते मैं तद वी उस नूं प्रेम करांगा अते उसदे लई प्रार्थना करांगा। वचन दे आधार ते उस नाल असहमति हो सकती है अते बेहतर ज्ञान लई तद मैं उस नूं कुछ नहीं कहांगा। मैं हमेशा उसदे नाल मित्रता पूर्ण तरीके नाल असहमत होना चाहांगा क्योंकि मैं उस नूं प्रेम करदा हां। मैं यकीनन ए नहीं चाहुंदा कि ओह नाश होवे। उस नूं मेरे नाल वी उसे तरह करना चाहिदा है। ਅਸੀਂ ਨਾਸ਼ ਨਹੀਂ ਹੋਣਾ ਚਾਹੁੰਦੇ। ਸਾਨੂੰ ਆਪਣੇ ਵਿਚਾਰਾਂ ਨੂੰ ਉਸ ਤੇ ਆਧਾਰਿਤ ਕਰਨਾ ਚਾਹੀਦਾ ਹੈ ਜਿਵੇਂ ਵਚਨ ਕਹਿੰਦਾ ਹੈ। ਵਚਨ ਨੂੰ ਸੱਚਾ ਹੋਣ ਦਿਓ, ਸਾਡੇ ਅਕੀਦੇ ਜਾਂ ਸਾਡੇ ਵਿਚਾਰ ਨਹੀਂ, ਪਰ ਉਹੀ ਜੋ ਉਹ ਕਹਿੰਦਾ ਹੈ। ਕੋਈ ਆਪਣਾ ਨਿੱਜੀ ਅਨੁਵਾਦ ਨਹੀਂ, ਪਰ ਸਿਰਫ ਜੋ ਵਚਨ ਕਹਿੰਦਾ ਹੈ। ਇੱਕ ਰਾਤ ਮੈਂ ਕੁਝ ਕੀਤਾ ਅਤੇ ਲਗਭਗ ਧਰਮ ਦੀ ਬੇਅਦਬੀ ਵਾਂਗ ਲੱਗਦਾ ਸੀ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਕਿਸੇ ਸਵੇਰ ਸੇਵਕਾਂ ਦੇ ਨਾਸ਼ਤੇ ਤੇ ਸੀ। ਮੈਂ ਯਿਸੂ ਨੂੰ ਇੱਕ ਮੁਕੱਦਮੇ ਵਿੱਚ ਖੜਾ ਕਰ ਦਿੱਤਾ। ਮੈਂ ਕਿਹਾ, ਜਿਸ ਤਰ੍ਹਾਂ ਉਹਨਾਂ ਨੇ ਉਦੋਂ ਕੀਤਾ ਉਸੇ ਤਰ੍ਹਾਂ ਉਹ ਅੱਜ ਕਰ ਰਹੇ ਹਨ। ਸ਼ਾਇਦ ਇਹ ਚੰਗਾ ਹੋਵੇਗਾ ਕਿ ਮੈਂ ਕੁਝ ਪਲਾਂ ਲਈ ਇਸ ਨੂੰ ਦੁਹਰਾਵਾਂ ਜੇ ਮੇਰੇ ਕੋਲ ਸਮਾਂ ਹੁੰਦਾ। ਮੈਂ ਕਿਹਾ, ਅੱਜ ਸਾਨੂੰ ਪਤਾ ਲੱਗਦਾ ਹੈ ਲੂਥਰ ਦੇ ਸੁਧਾਰ ਕਾਰਜ ਵਿੱਚ ਉਸ ਸਮੇਂ ਵਿੱਚ ਉਸਨੇ ਕਿਹਾ ਕਿ ਧਰਮੀ ਵਿਸ਼ਵਾਸ ਦੁਆਰਾ ਜੀਵੇਗਾ। ਮਨੁੱਖ ਜੋ ਵਿਸ਼ਵਾਸ ਕਰਦਾ ਹੈ ਜਿਸ ਨੂੰ ਇਹ ਮਿਲ ਗਿਆ ਹੈ, ਪਰ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਹ ਵਿਸ਼ਵਾਸ ਕਰਦੇ ਹਨ, ਪਰ ਉਹਨਾਂ ਕੋਲ ਵਿਸ਼ਵਾਸ ਨਹੀਂ ਸੀ। ਜੌਨ ਵੈਸਲੀ ਦੇ ਦਿਨਾਂ ਵਿੱਚ ਜੇਕਰ ਉਹਨਾਂ ਨੂੰ ਦੂਸਰੀ ਬਰਕਤ ਮਿਲੀ, ਉਹਨਾਂ ਇਸ ਨੂੰ ਪਵਿੱਤਰੀਕਰਨ ਕਿਹਾ, ਸੰਪੂਰਨ ਪਵਿੱਤਰੀਕਰਨ। ਉਹ ਖੁਸ਼ ਹੋ ਗਏ ਅਤੇ ਰੋਲਾ ਪਾਉਣ ਲੱਗੇ। ਹਰੇਕ ਰੋਲਾ ਪਾਉਣ ਲੱਗਾ ਕਿ ਉਹਨਾਂ ਕੋਲ ਇਹ ਸੀ, ਪਰ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਕੋਲ ਇਹ ਨਹੀਂ ਸੀ। ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਰੋਲਾ ਪਾਇਆ, ਪਰ ਉਹਨਾਂ ਕੋਲ ਇਹ ਨਹੀਂ ਸੀ। ਪੰਤੇਕੁਸਤ ਦੇ ਦਿਨਾਂ ਵਿੱਚ ਉਹਨਾਂ ਕਿਹਾ, ਹੁਣ ਦਾਨਾਂ ਦੀ ਬਹਾਲੀ ਆ ਗਈ ਹੈ। ਉਹ ਜੋ ਪਰਾਈਆਂ ਭਾਸ਼ਾਵਾਂ ਬੋਲਦਾ ਹੈ ਉਸ ਨੂੰ ਆਤਮਾ ਦਾ ਬਪਤਿਸਮਾ ਮਿਲ ਗਿਆ ਹੈ, ਉਸ ਨੂੰ ਇਹ ਮਿਲ ਗਿਆ ਹੈ। ਪਰ ਸਾਨੂੰ ਪਤਾ ਲੱਗਦਾ ਹੈ ਕਿ ਬਹੁਤਿਆਂ ਨੇ ਗੈਰ ਜ਼ਬਾਨਾਂ ਬੋਲੀਆਂ, ਪਰ ਉਹਨਾਂ ਕੋਲ ਇਹ ਨਹੀਂ ਸੀ। ਇਸ ਲਈ ਉਹਨਾਂ ਨੇ ਕਿਹਾ, ਅੱਛਾ, ਆਤਮਾ ਦਾ ਫਲ ਇਹ ਉਹੀ ਹੈ। ਉਹ ਨਹੀਂ, ਆਤਮਾ ਦਾ ਫਲ ਨਹੀਂ ਹੈ ਮਸੀਹੀ ਵਿਗਿਆਨ, ਆਤਮਾ ਦਾ ਫਲ ਪ੍ਰੇਮ ਹੈ। ਫਿਰ ਉਹਨਾਂ ਕੋਲ ਜੋ ਪ੍ਰੇਮ ਹੈ ਉਹ ਕਿਸੇ ਨਾਲੋਂ ਵੀ ਜ਼ਿਆਦਾ ਹੈ। ਯਿਸੂ ਮਸੀਹ ਦੀ ਪਰਮੇਸ਼ਵਰਤਾਈ ਦਾ ਇਨਕਾਰ ਕਰਦੇ ਹਨ, ਉਸ ਨੂੰ ਬਸ ਇੱਕ ਨਬੀ ਕਹਿੰਦੇ ਹਨ, ਬਸ ਇੱਕ ਸਧਾਰਨ ਮਨੁੱਖ, ਸਮਝੇ। ਇਸ ਲਈ ਇਹ ਉਹ ਨਹੀਂ ਹੈ। ਮੈਨੂੰ ਬਸ ਇੱਕ ਮਿੰਟ ਲਈ ਇਹ ਸਵਾਲ ਕਰਨ ਦਿਓ। ਆਓ ਅਸੀਂ ਯਿਸੂ ਨੂੰ ਇੱਕ ਮੁਕੱਦਮੇ ਵਿੱਚ ਲੈ ਕੇ ਜਾਂਦੇ ਹਾਂ। ਪਰਮੇਸ਼ਵਰ ਮੈਨੂੰ ਇਸ ਮੰਚ ਤੇ ਇਹ ਬਿਆਨ ਦੇਣ ਦੇ ਲਈ ਮਾਫ਼ ਕਰੇ, ਪਰ ਮੈਂ ਇੱਕ ਮਿੰਟ ਲਈ ਉਸ ਦੇ ਵਿਰੋਧ ਵਿੱਚ ਜਾ ਰਿਹਾ ਹਾਂ ਤਾਂ ਕਿ ਤੁਹਾਨੂੰ ਪ੍ਰਕਾਸ਼ ਵਿੱਚ ਲਿਆ ਸਕਾਂ। ਹੁਣ ਅੱਜ ਰਾਤ ਤੁਸੀਂ ਲੋਕ ਇੱਥੇ ਮੇਰੇ ਕੋਲ ਹੋ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ। ਮੈਂ ਉਹਨਾਂ ਦਿਨਾਂ ਵਿੱਚ ਸੀ ਜਦ ਨਾਸਰਤ ਦਾ ਯਿਸੂ ਧਰਤੀ ਉੱਤੇ ਸੀ। ਮੈਂ ਤੁਹਾਡੇ ਕੋਲ ਆਇਆ ਹਾਂ ਤਾਂ ਜੋ ਇਸ ਮਨੁੱਖ ਦੇ ਵਿਰੋਧ ਵਿੱਚ ਜੋ ਨਾਸਰਤ ਦਾ ਯਿਸੂ ਹੈ ਤੁਹਾਡੇ ਨਾਲ ਵਾਦ ਵਿਵਾਦ ਕਰਾਂ। ਹੁਣ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਪਰਮੇਸ਼ਵਰ ਪ੍ਰੇਮ ਹੈ। ਬਾਈਬਲ ਕਹਿੰਦੀ ਹੈ ਕਿ ਉਹ ਪ੍ਰੇਮ ਹੈ। ਸਭ ਠੀਕ ਹੈ, ਪ੍ਰੇਮ, ਆਤਮਾ, ਧੀਰਜ, ਨਰਮਾਈ, ਸੰਜਮ ਅਤੇ ਪ੍ਰੇਮ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ ਆਪਣੇ ਇਸ ਬੁੱਢੇ ਜਾਜਕ ਵੱਲ ਵੇਖੋ। ਉਸਦਾ ਪੜਦਾਦਾ ਇੱਕ ਜਾਜਕ ਸੀ। ਉਸ ਨੂੰ ਇੱਕ ਜਾਜਕ ਹੋਣ ਦੇ ਲਈ ਲੇਵੀਆਂ ਦੇ ਘਰਾਣੇ ਵਿੱਚ ਜਨਮ ਲੈਣਾ ਪੈਣਾ ਸੀ। ਸਾਨੂੰ ਪਤਾ ਲੱਗਦਾ ਹੈ ਕਿ ਉਸ ਕੋਲ ਉਸ ਸੁਰਗਾ ਜਵਾਨ ਆਦਮੀ ਦਾ ਜੀਵਨ ਹੈ ਜਿਸ ਤਰ੍ਹਾਂ ਦਾ ਤੁਹਾਡੇ ਕੋਲ ਸੀ। ਉਹ ਕੀ ਕਰਦਾ ਹੈ? ਉਹ ਆਪਣੇ ਆਪ ਨੂੰ ਬਲੀਦਾਨ ਕਰਦਾ ਹੈ। ਉਹ ਉੱਥੇ ਪਰਮੇਸ਼ਵਰ ਦੇ ਵਚਨ ਦੀ ਪੜ੍ਹਾਈ ਕਰਨ ਲਈ ਹੈ। ਉਹ ਇਸ ਨੂੰ ਪੜ੍ਹਦਾ ਹੈ ਅਤੇ ਦਿਨ ਰਾਤ ਉਸ ਨੂੰ ਉਸਦੇ ਹਰੇਕ ਅੱਖਰ ਦਾ, ਪੋਥੀ ਦੇ ਹਰੇਕ ਸ਼ਬਦ ਨੂੰ ਉਸ ਨੂੰ ਜਾਣਨਾ ਹੈ। ਉਸ ਨੂੰ ਇਸ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਹੈ। ਬਸ ਇਸ ਦੇ ਬਾਰੇ ਕੁਝ ਤਾਂ ਹੈ ਜੋ ਉਸ ਨੂੰ ਜਾਣਨਾ ਹੈ। ਫਿਰ ਉਸ ਤੋਂ ਇਲਾਵਾ, ਜਦੋਂ ਤੁਹਾਡੇ ਪਿਤਾ ਅਤੇ ਮਾਤਾ ਦਾ ਵਿਆਹ ਹੋਇਆ, ਕਿਸ ਨੇ ਉਹਨਾਂ ਨੂੰ ਪਤੀ ਪਤਨੀ ਕਰਕੇ ਮਿਲਾਇਆ? ਤੁਹਾਡੇ ਧਰਮੀ ਬੁੱਢੇ ਜਾਜਕ ਨੇ। ਉਹ ਕੌਣ ਸੀ ਜੋ ਤੁਹਾਡੇ ਪਿਤਾ ਕੋਲ ਆਇਆ ਜਦ ਤੁਹਾਡੇ ਪਿਤਾ ਨੂੰ ਲੋੜ ਸੀ? ਜਿਸ ਨੇ ਆਪਣੇ ਖੇਤਾਂ ਉੱਤੇ ਕਰਜ਼ਾ ਲਿਆ ਸੀ, ਜਿਸ ਨੂੰ ਗਿਰਵੀ ਰੱਖਣ ਵਾਲੇ ਜ਼ਬਤ ਕਰਨ ਵਾਲੇ ਸਨ, ਤਦ ਉਸ ਦੇ ਨਾਲ ਕੌਣ ਖੜਾ ਸੀ? ਤੁਹਾਡਾ ਸੱਜਣ ਬੁੱਢਾ ਜਾਜਕ। ਉਸ ਵੇਲੇ ਕੌਣ ਉਸ ਕਮਰੇ ਵਿੱਚ ਤੁਹਾਡੀ ਮਾਂ ਦੇ ਕੋਲ ਖੜਾ ਸੀ ਜਿਸ ਵੇਲੇ ਉਹ ਤੁਹਾਨੂੰ ਜਨਮ ਦੇ ਰਹੀ ਸੀ? ਤੁਹਾਡਾ ਦਿਆਲੂ ਬੁੱਢਾ ਜਾਜਕ। ਤੁਹਾਡੇ ਕੋਲ ਉਸ ਵੇਲੇ ਕੌਣ ਆਉਂਦਾ ਹੈ ਜਦ ਤੁਸੀਂ ਬਿਮਾਰ ਅਤੇ ਲੋੜਵੰਦ ਹੁੰਦੇ ਹੋ? ਤੁਹਾਡਾ ਬੁੱਢਾ ਜਾਜਕ। ਉਹ ਕੌਣ ਸੀ ਜਿਸ ਨੇ ਤੁਹਾਨੂੰ ਅੱਠਵੇਂ ਦਿਨ ਸੁਨਤ ਕੀਤਾ ਅਤੇ ਤੁਹਾਨੂੰ ਅਸ਼ੀਸ਼ ਦੇ ਕੇ ਪਰਮੇਸ਼ਵਰ ਨੂੰ ਸਮਰਪਿਤ ਕੀਤਾ? ਤੁਹਾਡਾ ਦਿਆਲੂ ਬੁੱਢਾ ਜਾਜਕ। ਜਦ ਤੁਹਾਡੇ ਮਾਤਾ ਪਿਤਾ ਦਾ ਤਲਾਕ ਹੋਣ ਵਾਲਾ ਸੀ, ਕੌਣ ਉਹਨਾਂ ਨੂੰ ਵਾਪਸ ਮੋੜ ਲਿਆਇਆ, ਉਹਨਾਂ ਨੂੰ ਇਕੱਠੇ ਥੰਮ ਰੱਖਿਆ? ਤੁਹਾਡਾ ਸੱਜਣ ਬੁੱਢਾ ਜਾਜਕ। ਜਦੋਂ ਤੁਹਾਡੇ ਗੁਆਂਢ ਵਿੱਚ ਪਰੇਸ਼ਾਨੀ ਹੁੰਦੀ ਹੈ ਤਾਂ ਕੌਣ ਇਸ ਦੀ ਫਿਕਰ ਕਰਦਾ ਹੈ? ਤੁਹਾਡਾ ਸੱਜਣ ਬੁੱਢਾ ਜਾਜਕ। ਯਕੀਨਨ ਹੁਣ ਇਹ ਸੱਜਣ ਬੁੱਢਾ ਜਾਜਕ ਇਹ ਜਾਣਦਾ ਹੈ ਕਿ ਬਾਈਬਲ ਨੇ ਕਿਹਾ ਹੈ ਕਿ ਪਰਮੇਸ਼ਵਰ ਨੂੰ ਬਲੀਦਾਨ ਦੇ ਲਈ ਇੱਕ ਲੇਲੇ ਦੀ ਲੋੜ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਆਦਮੀ ਵਪਾਰੀ ਹਨ, ਇਸ ਲਈ ਤੁਸੀਂ ਭੇਡਾਂ ਨਹੀਂ ਪਾਲਦੇ, ਫਿਰ ਵੀ ਪਰਮੇਸ਼ਵਰ ਨੂੰ ਇੱਕ ਭੇਡ ਦੀ ਲੋੜ ਹੈ। ਉਹਨਾਂ ਨੇ ਉੱਥੇ ਵੇਚਣ ਦੇ ਲਈ ਕੁਝ ਸਥਾਨ ਬਣਾਏ। ਉਹ ਆਪਣੀਆਂ ਭੇਡਾਂ ਨੂੰ ਵੇਚਦੇ ਸਨ ਤਾਂ ਕਿ ਵਪਾਰੀ ਜਾ ਕੇ ਉਸ ਨੂੰ ਖਰੀਦ ਸਕਣ, ਆਪਣੇ ਪ੍ਰਾਣ ਦੇ ਲਈ ਬਲੀਦਾਨ ਚੜਾ ਸਕਣ ਜਿਸ ਦੀ ਪਰਮੇਸ਼ਵਰ ਨੂੰ ਲੋੜ ਹੈ। ਇਸ ਜਵਾਨ ਆਦਮੀ ਨੇ ਕੀ ਕੀਤਾ ਜਿਸ ਨੂੰ ਯਿਸੂ ਕਿਹਾ ਜਾਂਦਾ ਹੈ? ਉਹ ਕਿੱਥੋਂ ਆਇਆ ਸੀ? ਉਸਨੇ ਕਿਹਾ ਕਿ ਉਹ ਇੱਕ ਕੁਆਰੀ ਤੋਂ ਜੰਮਿਆ ਹੈ। ਕੀ ਕਦੇ ਕਿਸੇ ਨੇ ਅਜਿਹੀ ਬੇਹੂਦਾ ਗੱਲ ਸੁਣੀ ਹੈ? ਅਸੀਂ ਜਾਣਦੇ ਹਾਂ ਕਿ ਉਸਦੀ ਮਾਂ ਅਤੇ ਯੂਸਫ ਦੇ ਵਿਆਹ ਹੋਣ ਤੋਂ ਪਹਿਲਾਂ ਹੀ ਉਸਦਾ ਜਨਮ ਹੋਇਆ ਸੀ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਉਹ ਸ਼ੁਰੂਆਤ ਤੋਂ ਹੀ ਬਦਨਾਮ ਸੀ। ਉਸ ਕੋਲ ਕਿਹੜਾ ਮੈਂਬਰਸ਼ਿਪ ਕਾਰਡ ਹੈ? ਜੇ ਉਹ ਇੱਕ ਧਰਮੀ ਮਨੁੱਖ ਸੀ, ਉਹ ਕਿਹੜੇ ਸਮੂਹ ਵਿੱਚ ਸ਼ਾਮਲ ਹੋਇਆ? ਜਦ ਤੁਹਾਡਾ ਜਾਜਕ ਵਚਨ ਨੂੰ ਜਾਣਨ ਲਈ ਪੜ੍ਹਾਈ 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 ਅਤੇ ਪੜ੍ਹਾਈ ਕਰਦਾ ਰਿਹਾ, ਤਾਂ ਉਹ ਆਉਂਦਾ ਹੈ ਜੋ ਉਸਨੇ ਬਣਾਇਆ ਉਸ ਨੂੰ ਢਾ ਦਿੰਦਾ ਹੈ। ਕੀ ਤੁਸੀਂ ਉਸ ਨੂੰ ਪਰਮੇਸ਼ਵਰ ਕਹੋਗੇ? ਯਕੀਨਨ ਨਹੀਂ। ਹੁਣ ਕਿਸੇ ਦਿਨ ਜਦ ਤੁਹਾਡੇ ਜਾਜਕ ਨੇ ਉਹ ਜਗ੍ਹਾ ਬਣਾਈ ਸੀ ਜਿੱਥੇ ਤੁਸੀਂ ਬਲੀ ਖਰੀਦ ਸਕੋ, ਇਸ ਜਵਾਨ ਬੰਦੇ ਨੇ ਕੀ ਕੀਤਾ? ਦਇਆ। ਉਸਨੇ ਮਾਰਿਆ, ਕੁਝ ਰੱਸੀਆਂ ਇਕੱਠੀਆਂ ਕੀਤੀਆਂ, ਕੁਝ ਸਣ ਅਤੇ ਚਮੜਾ ਅਤੇ ਲੋਕਾਂ ਵੱਲ ਗੁੱਸੇ ਨਾਲ ਵੇਖਣ ਲੱਗਾ। ਉਹਨਾਂ ਮੇਜ਼ਾਂ ਨੂੰ ਲੱਤਾਂ ਮਾਰੀਆਂ ਅਤੇ ਜਿਹੜੇ ਉੱਥੇ ਸਨ ਉਹਨਾਂ ਨੂੰ ਕੁੱਟਿਆ। ਤੁਸੀਂ ਇਸ ਨੂੰ ਆਤਮਾ ਦੇ ਫਲ ਕਹਿੰਦੇ ਹੋ? ਉਹਨਾਂ ਵੱਲ ਗੁੱਸੇ ਨਾਲ ਵੇਖ ਰਿਹਾ ਸੀ। ਵੇਖੋ, ਉਹ ਮਨੁੱਖਾਂ ਤੋਂ ਯਹੋਵਾ ਦੀ ਉਪਾਸਨਾ ਕਰਨ ਦਾ ਮੌਕਾ ਖੋ ਰਿਹਾ ਸੀ। ਵਪਾਰੀ ਉਸ ਦੀ ਉਪਾਸਨਾ ਕਰਨ ਚਾਹੁੰਦੇ ਸਨ। ਉਹ ਲੇਲੇ ਨਹੀਂ ਪਾਲਦੇ, ਪਰ ਉਹ ਉੱਥੇ ਖਰੀਦਣ ਲਈ ਗਏ ਸਨ। ਉਸਦੇ ਉਲਟ ਉਹਨਾਂ ਨੂੰ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬਾਹਰ ਭਜਾ ਦਿੱਤਾ। ਉੱਥੇ ਕਿਸਦੇ ਕੋਲ ਆਤਮਾ ਦਾ ਫਲ ਸੀ? ਸਮਝੇ? ਇੱਥੇ ਹੋ ਤੁਸੀਂ, ਸਮਝੇ? ਆਤਮਾ ਦਾ ਫਲ ਨਹੀਂ, ਪਰਾਈ ਭਾਸ਼ਾਵਾਂ ਬੋਲਣਾ ਨਹੀਂ, ਕੋਈ ਸ਼ੋਰ ਸ਼ਰਾਬਾ ਨਹੀਂ। ਤੁਸੀਂ ਕਹਿੰਦੇ ਹੋ, ਤਦ ਭਾਈ ਬ੍ਰਹਨਮ, ਕੀ ਸਬੂਤ ਹੈ? ਕੀ ਸਬੂਤ ਹੈ? ਇਸ ਘੜੀ ਵਿੱਚ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਉਸ ਵਿੱਚ ਵਚਨ ਦੇ ਸਹੀ ਸਿੱਧ ਹੋਣ ਦਾ। ਉਹਨਾਂ ਕੋਲ ਬਾਈਬਲ ਸੀ, ਉਹ ਠੀਕ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯਹੋਵਾ ਨੇ ਕਿਹਾ ਸੀ ਕੀ ਹੋਵੇਗਾ। ਇਸ ਨੂੰ ਕਿਸੇ ਅਨੁਵਾਦ ਦੀ ਲੋੜ ਨਹੀਂ ਹੈ। ਇਹਦਾ ਉੱਥੇ ਤਰਜਮਾ ਹੋਇਆ। ਉੱਥੇ ਤੁਹਾਡੇ ਜਾਜਕ ਸਨ, ਉੱਥੇ ਉਹਨਾਂ ਕੋਲ ਸਭ ਕੁਝ ਸੀ ਅਤੇ ਹਰੇਕ ਚੀਜ਼ ਦਸਤੂਰ ਅਨੁਸਾਰ ਸੀ, ਪਰ ਫਿਰ ਵੀ ਉਹ ਵਚਨ ਨੂੰ ਵੇਖਣ ਵਿੱਚ ਅਸਫਲ ਹੋ ਗਏ। ਉਸਨੇ ਉਸ ਵਚਨ ਨੂੰ ਉਸ ਯੁੱਗ ਦੇ ਲਈ ਜਿਉਂਦਾ ਬਣਾਇਆ। ਇਹੀ ਉਸ ਯੁੱਗ ਦਾ ਸਬੂਤ ਹੈ। ਲੂਥਰ ਕੋਲ ਆਪਣੇ ਯੁੱਗ ਦਾ ਪ੍ਰਮਾਣ ਸੀ, ਵੈਜ਼ਲੀ ਕੋਲ ਆਪਣੇ ਦਾ, ਪੰਤੇਕੁਸਤ ਕੋਲ ਆਪਣੇ ਦਾ, ਪਰ ਅਸੀਂ ਕਿਸੇ ਹੋਰ ਯੁੱਗ ਵਿੱਚ ਰਹਿ ਰਹੇ ਹਾਂ। ਉਹ ਗੱਲਾਂ ਠੀਕ ਹਨ, ਪਰ ਜਿਵੇਂ ਇੱਕ ਬੱਚੇ ਕੋਲ ਇੱਕ ਉਂਗਲ, ਇੱਕ ਅੱਖ ਅਤੇ ਇੱਕ ਨੱਕ ਹੁੰਦਾ ਹੈ, ਪਰ ਕੁਝ ਸਮੇਂ ਬਾਅਦ ਉਸ ਨੂੰ ਇੱਕ ਮਨੁੱਖ ਬਣਨਾ ਹੁੰਦਾ ਹੈ, ਉਸ ਨੂੰ ਇੱਕ ਪਰਿਪੱਕ ਬੱਚਾ ਬਣਨਾ ਹੁੰਦਾ ਹੈ, ਤਦ ਉਹ ਜਨਮ ਲੈ ਸਕਦਾ ਹੈ, ਇੱਕ ਪ੍ਰਾਣ, ਦੇਹ, ਆਤਮਾ ਨੂੰ ਲੈਣਾ ਹੁੰਦਾ ਹੈ, ਫਿਰ ਉਹ ਆਲੇ ਦੁਆਲੇ ਘੁੰਮ ਸਕਦਾ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਭ ਯਿਸੂ ਨੇ ਇਸ ਦਾ ਬਸ ਥੋੜੇ ਜਿਹੇ ਲੋਕਾਂ ਵਿੱਚ ਐਲਾਨ ਕੀਤਾ ਸੀ, ਬਸ ਉਹਨਾਂ ਵਿੱਚ ਜੋ ਜੀਵਨ ਦੇ ਲਈ ਠਹਿਰਾਏ ਗਏ ਸਨ। ਉਸ ਨੂੰ ਵੇਖਿਆ, ਵੱਡੀਆਂ ਪੀੜਾਂ ਨਹੀਂ। ਉਸ ਦੀ ਭੀੜ ਕਦੇ ਵੀ ਕਿਆਫਾ ਦੀ ਭੀੜ ਵਾਂਗ ਨਹੀਂ ਸੀ, ਕਿਉਂਕਿ ਕਿਆਫਾ ਪੂਰੀ ਕੌਮ ਨੂੰ ਇਕੱਠੀ ਬੁਲਾ ਸਕਦਾ ਸੀ, ਪਰ ਯਿਸੂ ਨੇ ਬਸ ਥੋੜੇ ਜਿਹੇ ਲੋਕਾਂ ਨੂੰ ਇਕੱਠੇ ਬੁਲਾਇਆ। ਉਸ ਨੂੰ ਬਹੁਤ ਲੋਕ ਨਹੀਂ ਜਾਣਦੇ ਸਨ। ਹਜ਼ਾਰਾਂ ਵਾਰ ਜਦੋਂ ਧਰਤੀ ਉੱਤੇ ਆਇਆ ਤੇ ਧਰਤੀ ਵਿੱਚੋਂ ਦੀ ਲੰਘਿਆ, ਤਾਂ ਉਹਨਾਂ ਨੂੰ ਕਦੇ ਵੀ ਇਹ ਪਤਾ ਨਾ ਲੱਗਾ ਕਿ ਉਹ ਇੱਥੇ ਸੀ। ਇਸੇ ਤਰ੍ਹਾਂ ਹੀ ਦੁਬਾਰਾ ਹੋਵੇਗਾ। ਉਹ ਉਹਨਾਂ ਕੋਲ ਆਵੇਗਾ ਜਿਨ੍ਹਾਂ ਨੂੰ ਜੀਵਨ ਲਈ ਬੁਲਾਇਆ ਗਿਆ ਹੈ। ਉਹ ਜਾਣਦਾ ਹੈ ਕਿ ਕਿਸ ਨੂੰ ਉਸਨੇ ਜੀਵਨ ਲਈ ਬੁਲਾਇਆ ਹੈ, ਅਤੇ ਸਾਡਾ ਨਹੀਂ, ਪਰ ਉਸਦਾ ਕੰਮ ਹੈ ਕਿ ਉਹ ਚਿੰਤਾ ਕਰੇ ਕਿ ਉਸਨੇ ਕਿਸ ਨੂੰ ਬੁਲਾਇਆ ਹੈ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਫਿਰ ਉਹ ਕਲੀਸਿਆ ਵਿੱਚੋਂ ਬਾਹਰ ਆ ਗਏ ਅਤੇ ਉਹਨਾਂ ਉਸਤੇ ਵਿਸ਼ਵਾਸ ਕੀਤਾ ਸੀ। ਵਚਨ ਉਸਦੇ ਬਾਰੇ ਜੋ ਵੀ ਕਹਿ ਰਿਹਾ ਸੀ ਉਹ ਉਸੇ ਤਰ੍ਹਾਂ ਸੀ, ਅਤੇ ਇੱਕ ਦਿਨ ਉਹ ਉਹਨਾਂ ਦੇ ਘਰ ਨੂੰ ਛੱਡ ਕੇ ਚਲਾ ਗਿਆ। ਮੈਂ ਤਿੰਨ ਚੀਜ਼ਾਂ ਬਾਰੇ ਬੋਲਣਾ ਚਾਹੁੰਦਾ ਹਾਂ। ਯਿਸੂ ਚਲਾ ਗਿਆ, ਮੌਤ ਅੰਦਰ ਆਈ, ਅਤੇ ਸਭ ਉਮੀਦਾਂ ਖਤਮ ਹੋ ਗਈਆਂ ਸਨ। ਮੈਂ ਕੁਝ ਮਿੰਟਾਂ ਦੇ ਲਈ ਇਹਨਾਂ ਤਿੰਨਾਂ ਗੱਲਾਂ ਉੱਤੇ ਬੋਲਣਾ ਚਾਹੁੰਦਾ ਹਾਂ। ਯਿਸੂ ਚਲਾ ਗਿਆ ਸੀ, ਜਦੋਂ ਉਹ ਗਿਆ ਤਾਂ ਮੁਸੀਬਤ ਅੰਦਰ ਆ ਗਈ। ਹੁਣ ਜਦੋਂ ਉਹ ਤੁਹਾਨੂੰ ਛੱਡਦਾ ਹੈ ਜਾਂ ਜਿਸ ਘਰ ਵਿੱਚ ਤੁਸੀਂ ਰਹਿੰਦੇ ਹੋ, ਤਾਂ ਮੁਸੀਬਤ ਆਪਣੇ ਰਾਹ ਤੇ ਹੁੰਦੀ ਹੈ। ਜਦੋਂ ਯਿਸੂ ਛੱਡ ਕੇ ਜਾਂਦਾ ਹੈ ਤਾਂ ਸ਼ੈਤਾਨ ਨੂੰ ਇੱਕ ਖੁੱਲਾ ਦਰਵਾਜ਼ਾ ਮਿਲਦਾ ਹੈ। ਉਹ ਜਾ ਚੁੱਕਾ ਸੀ ਅਤੇ ਜਿਵੇਂ ਹੀ ਉਹ ਗਿਆ ਮੌਤ ਅੰਦਰ ਆ ਗਈ। ਜਦੋਂ ਯਿਸੂ ਬਾਹਰ ਜਾਂਦਾ ਹੈ ਤਾਂ ਮੌਤ ਅੰਦਰ ਆ ਜਾਂਦੀ ਹੈ। ਉਸ ਤੋਂ ਵੱਖਰੇ ਹੋਣਾ ਮੌਤ ਹੈ, ਇਸ ਲਈ ਮੌਤ ਅੰਦਰ ਆ ਗਈ ਜਦ ਯਿਸੂ ਬਾਹਰ ਚਲਾ ਗਿਆ। ਮੌਤ ਲਾਜ਼ਰ ਨੂੰ ਲੈਣ ਵਿੱਚ ਦੇਰ ਕਰ ਰਹੀ ਸੀ। ਉਸ ਵੇਲੇ ਜਿਸ ਉੱਤੇ ਉਹ ਵਿਸ਼ਵਾਸ ਕਰਦੇ ਸਨ ਅਤੇ ਜਿਸ ਨੂੰ ਉਹ ਪ੍ਰੇਮ ਕਰਦੇ ਸਨ, ਉਸ ਨੂੰ ਉਹਨਾਂ ਨੇ ਬੁਲਾਇਆ ਕਿ ਉਹ ਆ ਕੇ ਲਾਜ਼ਰ ਲਈ ਪ੍ਰਾਰਥਨਾ ਕਰੇ, ਕਿਉਂਕਿ ਉਹਨਾਂ ਉਸ ਨੂੰ ਵੇਖਿਆ ਸੀ ਅਤੇ ਉਹ ਜਾਣਦੇ ਸਨ ਕਿ ਉਹ ਪਰਮੇਸ਼ਵਰ ਨੂੰ ਜਾਣਦਾ ਹੈ। ਉਹ ਜੋ ਵੀ ਪਰਮੇਸ਼ਵਰ ਤੋਂ ਮੰਗੇਗਾ, ਮਾਰਥਾ ਨੇ ਉੱਥੇ ਇਹ ਗੱਲ ਕਹੀ, ਹੁਣ ਤੂੰ ਜੋ ਵੀ ਪਰਮੇਸ਼ਵਰ ਤੋਂ ਮੰਗੇਗਾ ਪਰਮੇਸ਼ਵਰ ਉਹ ਦੇਵੇਗਾ। ਉਸਨੇ ਪਛਾਣ ਲਿਆ ਸੀ ਕਿ ਉਹ ਅਤੇ ਪਰਮੇਸ਼ਵਰ ਇੱਕ ਸਨ। ਉਹ ਸਮੇਂ ਦਾ ਵਚਨ ਸੀ, ਇਸ ਲਈ ਉਸਨੇ ਉਸ ਨੂੰ ਪਛਾਣ ਲਿਆ ਸੀ। ਉਹ ਜਾਣਦੀ ਸੀ ਜੇਕਰ ਉਹ ਕਦੇ ਉਸਦੇ ਸੰਪਰਕ ਵਿੱਚ ਆ ਜਾਵੇ, ਪਰ ਉਹ ਚਲਾ ਗਿਆ ਸੀ। ਉਸ ਨੂੰ ਫੜ ਕੇ ਨਹੀਂ ਰੱਖ ਸਕਦੇ ਸਨ। ਉਹਨਾਂ ਉਸ ਨੂੰ ਬੁਲਾਇਆ ਅਤੇ ਉਹ ਆਉਣ ਦੀ ਬਜਾਏ ਹੋਰ ਦੂਰ ਚਲਾ ਗਿਆ। ਫਿਰ ਉਹਨਾਂ ਉਸ ਨੂੰ ਦੁਬਾਰਾ ਬੁਲਾਇਆ ਅਤੇ ਉਹ ਆਉਣ ਦੀ ਬਜਾਏ ਹੋਰ ਦੂਰ ਚਲਾ ਗਿਆ। ਕਦੇ ਕਦੇ ਅਸੀਂ ਹੈਰਾਨ ਹੁੰਦੇ ਹਾਂ ਕਿ ਇਹ ਚੀਜ਼ਾਂ ਕਿਉਂ ਹੁੰਦੀਆਂ ਹਨ, ਪਰ ਕੀ ਵਚਨ ਇਹ ਨਹੀਂ ਕਹਿੰਦਾ? ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ, ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਉਹ ਜਾਣਦਾ ਹੈ ਉਹ ਕੀ ਕਰ ਰਿਹਾ ਹੈ। ਜੇ ਉਹ ਦੇਰ ਲਾਉਂਦਾ ਹੈ ਤਾਂ ਬਿਲਕੁਲ ਠੀਕ ਹੈ। ਉਹ ਜਾਣਦਾ ਹੈ ਕਿ ਉਹ ਕੀ ਕਰ ਰਿਹਾ ਹੈ। ਉਸਦਾ ਇੱਕ ਉਦੇਸ਼ ਸੀ। ਅਸੀਂ ਵੇਖਦੇ ਹਾਂ ਕਿ ਉਸਨੇ ਕਿਹਾ, ਸੰਤ ਯੂਹੰਨਾ 5:19 ਵਿੱਚ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਪੁੱਤਰ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਜੋ ਕੁਝ ਪਿਤਾ ਨੂੰ ਕਰਦਿਆਂ ਵੇਖਦਾ ਹੈ। ਪਿਤਾ ਨੇ ਉਸ ਨੂੰ ਦੂਰ ਜਾਣ ਲਈ ਕਿਹਾ ਸੀ ਅਤੇ ਬਹੁਤ ਸਾਰੇ ਦਿਨ ਦੂਰ ਰਹਿਣ ਲਈ ਕਿਹਾ ਸੀ। ਉਹਨਾਂ ਦਿਨਾਂ ਦੇ ਸਮਾਪਤ ਹੋਣ ਤੋਂ ਬਾਅਦ ਉਸਨੇ ਕਿਹਾ, ਸਾਡਾ ਮਿੱਤਰ ਲਾਜ਼ਰ ਸੌ ਗਿਆ ਹੈ। ਉਹਨਾਂ ਕਿਹਾ, ਠੀਕ ਹੈ, ਉਹ ਚੰਗਾ ਕਰਦਾ ਹੈ। ਉਸਨੇ ਕਿਹਾ, ਉਹ ਮਰ ਗਿਆ ਹੈ। ਮੈਂ ਤੁਹਾਡੀ ਖਾਤਰ ਪ੍ਰਸੰਨ ਹਾਂ ਜੋ ਮੈਂ ਉੱਥੇ ਨਾ ਸਾਂ, ਕਿਉਂਕਿ ਉਹ ਕੋਸ਼ਿਸ਼ ਕਰ ਰਹੇ ਸਨ ਕਿ ਉਹ ਉਸ ਕੋਲ ਜਾਵੇ ਤਾਂ ਜੋ ਉਸ ਨੂੰ ਚੰਗਾ ਕਰੇ ਜਾਂ ਉਹ ਕਹੇ ਜੋ ਕਰਨ ਦੀ ਲੋੜ ਸੀ, ਪਰ ਉਹ ਜਾਣਦਾ ਸੀ ਕਿ ਕੀ ਕਰਨ ਦੀ ਲੋੜ ਹੈ। ਇਸ ਲਈ ਉਹਨੇ ਠੀਕ ਉਹੀ ਕੀਤਾ ਜੋ ਕਰਨ ਲਈ ਉਸ ਨੂੰ ਠਹਿਰਾਇਆ ਗਿਆ ਸੀ, ਉਹ ਸੀ ਉਸ ਤੋਂ ਦੂਰ ਰਹਿਣਾ। ਜੇ ਤੁਸੀਂ ਉਸ ਤੇ ਧਿਆਨ ਕਰੋ, ਜਦ ਉਹ ਘਰ ਵਾਪਸ ਆਇਆ ਅਤੇ ਉਸ ਕਬਰ ਉੱਤੇ ਗਿਆ, ਸਭ ਉਮੀਦਾਂ ਮੁੱਕ ਗਈਆਂ ਸਨ। ਲਾਜ਼ਰ ਮਰ ਗਿਆ ਸੀ। ਹਰ ਘੜੀ ਉਹ ਸੋਚਦੇ ਰਹੇ, ਸ਼ਾਇਦ ਉਹ ਦ੍ਰਿਸ਼ਟ ਆ ਜਾਵੇ, ਉਹ ਦ੍ਰਿਸ਼ਟ ਆ ਸਕਦਾ ਹੈ, ਹੋ ਸਕਦਾ ਹੈ ਉਹ ਵਾਪਸ ਆ ਜਾਵੇ, ਪਰ ਅੰਤ ਉਹ ਮਰ ਗਿਆ। ਸਾ ਉਸ ਨੂੰ ਛੱਡ ਕੇ ਚਲਾ ਗਿਆ। ਉਹ ਬਾਹਰ ਗਏ, ਉਸ ਨੂੰ ਸੁਗੰਧਾਂ ਮਿਲੀਆਂ, ਉਸ ਨੂੰ ਕੱਪੜੇ ਵਿੱਚ ਲਪੇਟਿਆ, ਮਸਾਲੇ ਅਤੇ ਸੁਗੰਧਾਂ ਮਲ ਕੇ ਉਸ ਨੂੰ ਕਬਰ ਵਿੱਚ ਰੱਖ ਦਿੱਤਾ। ਕਬਰ ਦੇ ਅੱਗੇ ਇੱਕ ਪੱਥਰ ਰੱਖ ਦਿੱਤਾ ਜੋ ਉਹਨਾਂ ਦਿਨਾਂ ਵਿੱਚ ਦਫ਼ਨਾਉਣ ਦਾ ਰਿਵਾਜ ਸੀ। ਜ਼ਮੀਨ ਵਿੱਚ ਇੱਕ ਖੱਡ ਜਾਂ ਇੱਕ ਚਟਾਨ ਵਿੱਚ ਅਤੇ ਉਸ ਦੇ ਉੱਪਰ ਇੱਕ ਪੱਥਰ ਰੱਖ ਦਿੰਦੇ ਸਨ। ਇਹ ਉਹਨਾਂ ਦਾ ਰਿਵਾਜ ਸੀ। ਪਹਿਲਾ ਦਿਨ ਗੁਜ਼ਰ ਗਿਆ, ਦੂਸਰਾ ਦਿਨ ਗੁਜ਼ਰ ਗਿਆ, ਤੀਸਰਾ ਦਿਨ ਗੁਜ਼ਰ ਗਿਆ, ਚੌਥਾ ਦਿਨ ਗੁਜ਼ਰ ਗਿਆ। ਮਨੁੱਖ ਪਹਿਲਾਂ ਹੀ ਕਬਰ ਵਿੱਚ ਸੜ ਰਿਹਾ ਸੀ। ਉਸ ਦਾ ਨੱਕ ਸ਼ਾਇਦ ਚੜ ਕੇ ਡਿੱਗ ਗਿਆ ਸੀ। ਓਹ, ਮੈਂ ਸੋਚਦਾ ਹਾਂ ਕਿ ਪਹਿਲੀ ਚੀਜ਼ ਜੋ ਡਿੱਗਦੀ ਹੈ ਉਹ ਨੱਕ ਹੈ। ਉਹ ਪਹਿਲਾਂ ਹੀ ਸੜ ਗਿਆ ਸੀ। ਉਸ ਦਾ ਮਾਸ ਮੁੜ ਧਰਤੀ ਦੀ ਧੂੜ ਵਿੱਚ ਮਿਲ ਗਿਆ ਸੀ ਜਾਂ ਜਾ ਰਿਹਾ ਸੀ। ਉਸ ਦੀ ਆਤਮਾ 4 ਦਿਨ ਦੀ ਯਾਤਰਾ ਕਰ ਚੁੱਕੀ ਸੀ ਅਤੇ ਉਸ ਤੋਂ ਕਿਤੇ ਦੂਰ ਜਾ ਚੁੱਕੀ ਸੀ। ਇਸ ਜੀਵਨ ਵਿੱਚ ਉਸ ਨੂੰ ਦੁਬਾਰਾ ਵੇਖਣ ਦੀਆਂ ਸਭ ਉਮੀਦਾਂ ਮੁੱਕ ਗਈਆਂ ਸਨ। ਫਿਰ ਜਦੋਂ ਸਾਰੀਆਂ ਉਮੀਦਾਂ ਜਾ ਚੁੱਕੀਆਂ, ਉਹਨਾਂ ਨੇ ਉਡੀਕ ਕੀਤੀ ਸੀ ਸ਼ਾਇਦ ਉਹ ਪਹਿਲੇ ਦਿਨ ਆ ਜਾਵੇ ਜਾਂ ਦੂਸਰੇ ਦਿਨ। ਨਹੀਂ, ਤਦ ਉਹ ਮਰ ਗਿਆ ਤੇ ਉਹ ਨਹੀਂ ਆਇਆ। ਤਦ ਨਿਰਾਸ਼ਾ ਛਾ ਗਈ। ਕੁਝ ਚਿਰ ਮਗਰੋਂ ਉੱਥੇ ਕਿਸੇ ਨੇ ਉਸ ਨੂੰ ਜ਼ਰੂਰ ਦੱਸਿਆ ਹੋਵੇਗਾ, ਗੁਰੂ ਬਾਹਰ ਹੈ। ਮਾਰਥਾ ਛੇਤੀ ਨਾਲ ਗਲੀ ਵਿੱਚ ਜਾਂਦੀ ਹੈ। ਯਿਸੂ ਉਸ ਹਨੇਰੀ ਕੜੀ ਵਿੱਚ ਆਇਆ ਜਦ ਹਰੇਕ ਉਮੀਦ ਮੁੱਕ ਚੁੱਕੀ ਸੀ। ਆਮ ਤੌਰ ਤੇ ਉਹ ਉਦੋਂ ਹੀ ਆਉਂਦਾ ਹੈ, ਸਮਝੇ? ਉਹ ਬਸ ਸਭ ਤੋਂ ਹਨੇਰੀ ਕੜੀ ਵਿੱਚ ਆਉਂਦਾ ਹੈ, ਤਦ ਯਿਸੂ ਦ੍ਰਿਸ਼ ਉੱਤੇ ਪ੍ਰਗਟ ਹੁੰਦਾ ਹੈ। ਹੁਣ ਵੇਖੋ, ਉਹ ਆਇਆ ਤੇ ਮਾਰਥਾ ਨੂੰ ਬੁਲਾਇਆ। ਉਸ ਦੀ ਹਜ਼ੂਰੀ ਨਵੀਆਂ ਉਮੀਦਾਂ ਨੂੰ ਲੈ ਆਈ। ਕੋਈ ਫਰਕ ਨਹੀਂ ਪੈਂਦਾ ਜੇ ਉਹ ਲੜਕਾ ਮਰ ਗਿਆ ਸੀ, ਫਿਰ ਵੀ ਉਸ ਦੀ ਹਜ਼ੂਰੀ ਨਵੀਂ ਉਮੀਦ ਨੂੰ ਲੈ ਆਈ ਸੀ। ਤੁਸੀਂ ਸ਼ਾਇਦ ਅੱਜ ਰਾਤ ਇੱਥੇ ਬੈਠੇ ਹੋ, ਮੇਰੇ ਮਿੱਤਰ, ਜਿੱਥੇ ਡਾਕਟਰ ਨੇ ਤੁਹਾਡੇ ਕੈਂਸਰ, ਦਿਲ ਦੀ ਬਿਮਾਰੀ ਤੋਂ ਹਾਰ ਮੰਨ ਲਈ ਹੈ। ਸ਼ਾਇਦ ਇੱਕ ਕੁਰਸੀ ਤੇ ਹੋ, ਅਪਾਹਜ ਹੋ। ਵਿਗਿਆਨ ਨੇ ਇਹੀ ਸਭ ਕਿਹਾ ਹੈ ਕਿ ਤੁਹਾਡੇ ਲਈ ਕੋਈ ਉਮੀਦ ਨਹੀਂ ਹੈ। ਕੈਲਸ਼ੀਅਮ ਦੇ ਜਮਾਵ ਨੇ ਤੁਹਾਡੀਆਂ ਹੱਡੀਆਂ ਨੂੰ ਗੰਢ ਦਿੱਤਾ ਹੈ, ਇਸ ਲਈ ਤੁਸੀਂ ਹੋਰ ਜ਼ਿਆਦਾ ਉਹਨਾਂ ਨੂੰ ਮੋੜ ਨਹੀਂ ਸਕਦੇ, ਜਾਂ ਤੁਹਾਡਾ ਦਿਲ ਬਹੁਤ ਹੀ ਖਰਾਬ ਹੈ। ਡਾਕਟਰ ਕਹਿੰਦਾ ਹੈ ਕਿ ਤੁਸੀਂ ਕਿਸੇ ਵੀ ਮਿੰਟ ਮਾਰ ਸਕਦੇ ਹੋ। ਓਹ, ਵੱਡੀ ਗਿਣਤੀ ਵਿੱਚ ਕੈਂਸਰ ਅਤੇ ਟੀਬੀ ਗ੍ਰਸਤ ਲੋਕ, ਸ਼ਾਇਦ ਤੁਹਾਡੇ ਕੋਲ ਆਖਰੀ ਉਮੀਦ ਬਚੀ ਹੈ, ਅਤੇ ਇੰਜ ਲੱਗਦਾ ਹੈ ਕਿ ਡਾਕਟਰ ਨੇ ਤੁਹਾਨੂੰ ਨਿਰਾਸ਼ ਕਰ ਦਿੱਤਾ ਹੈ। ਫਿਰ ਵੀ ਯਿਸੂ ਮਸੀਹ ਦੀ ਹਜ਼ੂਰੀ ਵਿੱਚ ਹੋਣਾ ਅਤੇ ਉਸ ਦੀ ਹਜ਼ੂਰੀ ਨੂੰ ਪਛਾਣਨਾ ਦੁਬਾਰਾ ਉਮੀਦ ਲੈ ਆਉਂਦਾ ਹੈ। ਕੋਈ ਵੀ ਤੁਹਾਨੂੰ ਉਸ ਤਰ੍ਹਾਂ ਦੇ ਨਾਮ ਦੱਸ ਸਕਦਾ ਹੈ। ਸ਼ਾਇਦ ਤੁਸੀਂ ਪਹਿਲਾਂ ਕਦੇ ਇਸ ਬਾਰੇ ਨਹੀਂ ਸੁਣਿਆ, ਪਰ ਕੋਈ ਕਹਿੰਦਾ ਹੈ, ਮੈਂ ਜਾਣਦਾ ਹਾਂ ਇੱਥੇ ਕਲੀਸਿਯਾ ਹੈ, ਉਹ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਬਿਮਾਰਾਂ ਲਈ ਪ੍ਰਾਰਥਨਾ ਕਰਦੇ ਹਨ। ਛੇਤੀ ਨਾਲ ਇੱਕ ਨਵੀਂ ਉਮੀਦ ਖਿੜਨ ਲੱਗਦੀ ਹੈ। ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ। ਹਨੇਰੀ ਕੜੀ ਵਿੱਚ ਆਮ ਤੌਰ ਤੇ ਉਸ ਵੇਲੇ ਜਦੋਂ ਕੋਈ ਤੁਹਾਨੂੰ ਇਹ ਦੱਸਦਾ ਹੈ, ਤੁਹਾਨੂੰ ਯਿਸੂ ਬਾਰੇ ਦੱਸਦਾ ਹੈ, ਤਾਂ ਉਸ ਦੀ ਹਜ਼ੂਰੀ ਨਵੀਂ ਉਮੀਦ ਨੂੰ ਲੈ ਆਉਂਦੀ ਹੈ। ਕਾਸ਼ ਅੱਜ ਰਾਤ ਵੀ ਉਹ ਇਸੇ ਤਰ੍ਹਾਂ ਕਰੇ ਜਿਵੇਂ ਉਸਨੇ ਬੀਤੀ ਰਾਤ ਕੀਤਾ ਸੀ, ਜਦੋਂ ਅਸੀਂ ਉਸ ਪ੍ਰਮਾਣਿਤ ਵਚਨ ਨੂੰ ਬਿਨਾਂ ਕਿਸੇ ਸ਼ੱਕ ਦੇ ਸਾਏ ਨਾਲ ਵੇਖਦੇ ਹਾਂ, ਜਿਸ ਨੂੰ ਪ੍ਰਗਟ ਕੀਤਾ ਗਿਆ ਹੈ ਅਤੇ ਸਿੱਧ ਕੀਤਾ ਗਿਆ ਹੈ ਕਿ ਉਹ ਯਿਸੂ ਜੋ 1900 ਸਾਲ ਪਹਿਲਾਂ ਜਿਉਂਦਾ ਸੀ, ਜੋ ਕਲਵਰੀ ਉੱਤੇ ਮਰ ਗਿਆ, ਤੀਸਰੇ ਦਿਨ ਜੀ ਉੱਠਿਆ ਅਤੇ ਉਹਨਾਂ ਚੇਲਿਆਂ ਨੂੰ ਦਰਸ਼ਨ ਦਿੱਤਾ ਅਤੇ ਉਹਨਾਂ ਦੀਆਂ ਅੱਖਾਂ ਖੋਲੀਆਂ, ਅਤੇ ਇਸ ਦਿਨ ਦੇ ਲਈ ਵਾਅਦਾ ਕੀਤਾ ਕਿ ਉਹ ਅੱਜ ਇੱਥੇ ਹੈ। ਉਹ ਲੋਕਾਂ ਲਈ ਉਮੀਦ ਲਿਆਉਣ ਲਈ ਬਾਧਿਤ ਹੈ, ਨਵੀਆਂ ਉਮੀਦਾਂ ਖਿੜਦੀਆਂ ਹਨ। ਸ਼ਾਇਦ ਕਿਸੇ ਨੇ ਕਿਹਾ, ਕਲੀਸਿਯਾ ਕੁਝ ਚਿਰ ਤੋਂ ਸੁੱਕ ਗਈ ਹੈ, ਸਾਨੂੰ ਕੁਝ ਮਹੀਨਿਆਂ ਤੋਂ ਤਾਜ਼ਾ ਜਲ ਨਹੀਂ ਮਿਲਿਆ, ਸਾਡੇ ਕੋਲ ਬੇਦਾਰੀ ਨਹੀਂ ਹੈ, ਹਰ ਕੋਈ ਰੁਕਿਆ ਹੋਇਆ ਦਿਸ ਰਿਹਾ ਹੈ, ਜਾਂ ਕੁਝ ਹੋਰ ਚੀਜ਼ ਹੈ। ਅਸੀਂ ਬਸ ਗਿਰਦੇ ਜਾਂਦੇ ਹਾਂ ਤੇ ਇੱਕ ਭਜਨ ਗਾਉਂਦੇ ਹਾਂ, ਥੋੜਾ ਜਿਹਾ ਸੰਦੇਸ਼ ਹੁੰਦੇ ਹਾਂ ਤੇ ਵਾਪਸ ਚਲੇ ਜਾਂਦੇ ਹਾਂ, ਪਰ ਅਚਾਨਕ ਹੀ ਤਦ ਜਦ ਅਸੀਂ ਗੰਦੇ ਹੋ ਜਾਂਦੇ ਹਾਂ, ਤਦ ਯਿਸੂ ਦ੍ਰਿਸ਼ ਤੇ ਆਉਂਦਾ ਹੈ, ਸਾਨੂੰ ਤਰੋਤਾਜ਼ਾ ਕਰਦਾ ਹੈ, ਸਾਡੇ ਕੋਲ ਕੁਝ ਨਵਾਂ ਲੈ ਕੇ ਆਉਂਦਾ ਹੈ। ਉਹ ਇੰਜ ਕਰਨ ਲਈ ਹਮੇਸ਼ਾ ਉੱਥੇ ਹੈ। ਜਦੋਂ ਯਿਸੂ ਅੰਦਰ ਆਉਂਦਾ ਹੈ ਤਾਂ ਨਵੀਆਂ ਉਮੀਦਾਂ ਆਉਂਦੀਆਂ ਹਨ, ਉਸ ਦੀ ਹਜ਼ੂਰੀ ਨਵੀਂ ਆਸ਼ਾ ਨੂੰ ਲੈ ਕੇ ਆਉਂਦੀ ਹੈ। ਉਹ ਜਾਣਦੀ ਸੀ ਕਿ ਉਹ ਪਰਮੇਸ਼ਵਰ ਦਾ ਪ੍ਰਗਟ ਕੀਤਾ ਹੋਇਆ ਵਚਨ ਹੈ। ਉਸਨੇ ਉਸ ਯੁੱਗ ਨੂੰ ਵੇਖਿਆ ਸੀ, ਜਾਂ ਜੇ ਉਸਨੇ ਉਸ ਨੂੰ ਨਹੀਂ ਵੇਖਿਆ ਹੁੰਦਾ ਤਾਂ ਉਹ ਅਜੇ ਵੀ ਕੱਟੜਪੰਥੀ ਹੁੰਦੀ, ਉਹ ਅਜੇ ਵੀ ਆਪਣੀ ਕਲੀਸਿਯਾ ਨਾਲ ਜੁੜੀ ਹੋਈ ਹੁੰਦੀ। ਪਰ ਉਸਨੇ ਵਾਅਦਾ ਕੀਤੇ ਹੋਏ ਵਚਨ ਨੂੰ ਵੇਖ ਲਿਆ ਸੀ, ਉਸਨੇ ਉਸ ਦੇ ਦੁਆਰਾ ਵਾਅਦਾ ਕੀਤੇ ਹੋਏ ਵਚਨ ਨੂੰ ਪ੍ਰਗਟ ਹੁੰਦੇ ਹੋਏ ਵੇਖਿਆ ਸੀ, ਅਤੇ ਉਹ ਜਾਣਦੀ ਸੀ ਕਿ ਉਹ ਜਿਉਂਦਾ ਪਰਮੇਸ਼ਵਰ ਹੈ। ਜਦ ਉਸਨੇ ਇਸ ਦੇ ਬਾਰੇ ਸੁਣਿਆ, ਉਸਨੇ ਪਰਵਾਹ ਨਹੀਂ ਕੀਤੀ ਕਿ ਕਿੰਨੇ ਲੋਕ ਉਸ ਦੀ ਨਿੰਦਾ ਕਰ ਰਹੇ ਸਨ। ਉਹ ਜਿੰਨੇ ਜ਼ੋਰ ਨਾਲ ਜਾ ਸਕਦੀ ਸੀ ਉਹਨੇ ਨਾਲ ਬਾਹਰ ਗਈ, ਸਮਝੇ? ਉਹ ਜਾਣਦੀ ਸੀ ਕਿ ਉਹ ਉਹੀ ਪ੍ਰਗਟ ਕੀਤਾ ਹੋਇਆ ਵਚਨ ਹੈ। ਕੋਈ ਸ਼ੱਕ ਨਹੀਂ, ਪਰ ਉਸਨੇ ਏਲੀਆ ਦੇ ਦਿਨਾਂ ਦੀ ਕਹਾਣੀ ਪੜ੍ਹੀ ਹੋਈ ਸੀ। ਹੁਣ ਉਹ ਉਹਨਾਂ ਦਿਨਾਂ ਵਿੱਚ ਪਰਮੇਸ਼ਵਰ ਦਾ ਪ੍ਰਗਟ ਕੀਤਾ ਹੋਇਆ ਵਚਨ ਸੀ। ਉਹ ਇੱਕ ਨਬੀ ਸੀ ਅਤੇ ਪਰਮੇਸ਼ਵਰ ਦਾ ਵਚਨ ਨਬੀ ਕੋਲ ਆਉਂਦਾ ਹੈ। ਉੱਥੇ ਇੱਕ ਔਰਤ ਸੀ ਜਿਸ ਦੇ ਕੋਲ ਇੱਕ ਛੋਟਾ ਬਾਲਕ ਸੀ, ਜੋ ਉਸ ਨੂੰ ਨਬੀ ਦੀ ਆਸ਼ੀਸ਼ ਦੁਆਰਾ ਦਿੱਤਾ ਗਿਆ ਸੀ, ਅਤੇ ਉਸ ਕੋਲ ਉਹ ਬਾਲਕ ਸੀ। ਇੱਕ ਦਿਨ ਲਗਭਗ 11 ਵਜੇ ਜ਼ਰੂਰ ਉਸ ਨੂੰ ਲੂ ਲੱਗੀ ਹੋਵੇਗੀ। ਉਹ ਆਪਣੇ ਪਿਤਾ ਨਾਲ ਬਾਹਰ ਖੇਤਾਂ ਵਿੱਚ ਸੀ। ਬਾਈਬਲ ਇੰਜ ਨਹੀਂ ਕਹਿੰਦੀ ਕਿ ਉਸ ਨੂੰ ਲੂ ਲੱਗੀ, ਪਰ ਉਸਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਮੇਰਾ ਸਿਰ, ਮੇਰਾ ਸਿਰ। ਦਿਨ ਦੇ ਲਗਭਗ 11 ਵਜੇ ਉਸਦੇ ਪਿਤਾ ਕੋਲ ਇੱਕ ਨੌਕਰ ਸੀ ਤਾਂ ਕਿ ਉਸ ਨੂੰ ਘਰ ਲੈ ਜਾ ਸਕੇ। ਉਹ ਕਰੀਬ ਦੁਪਹਿਰ ਤੱਕ ਆਪਣੀ ਮਾਂ ਦੀ ਗੋਦ ਵਿੱਚ ਪਿਆ ਰਿਹਾ, ਬਿਮਾਰ ਬਿਮਾਰ ਹੁੰਦਾ ਗਿਆ ਅਤੇ ਅੰਤ ਵਿੱਚ ਮਰ ਗਿਆ। ਹੁਣ ਨਿਰਾਸ਼ਾ ਵਿੱਚ ਜਾਣ ਦੀ ਬਜਾਏ ਉਹ ਮਾਂ ਸਾਰੇ ਗਵਾਂਢੀ ਚਲਾਉਂਦੇ ਹੋਏ ਆ ਰਹੇ ਸਨ, ਪਰ ਉਹ ਅਡੋਲ ਮਾਂ ਉਸਦਾ ਬਾਲਕ ਮਰ ਗਿਆ ਸੀ। ਉਸ ਨੂੰ ਉੱਪਰ ਉਸ ਛੋਟੇ ਕਮਰੇ ਵਿੱਚ ਲੈ ਗਈ ਜੋ ਉਸਨੇ ਨਵੀ ਦੇ ਲਈ ਬਣਾਇਆ ਸੀ। ਉਸ ਨੂੰ ਉਸਦੇ ਮੰਜੇ ਉੱਤੇ ਲਿਟਾ ਦਿੱਤਾ। ਉਸਨੇ ਨੌਕਰ ਨੂੰ ਕਿਹਾ, ਮੇਰੇ ਲਈ ਇੱਕ ਖੱਚਰ ਤਿਆਰ ਕਰ ਅਤੇ ਹੱਕ ਲੈ ਅਤੇ ਸਿੱਧਾ ਅੱਗੇ ਵੱਧ ਅਤੇ ਤਦ ਤੱਕ ਨਾ ਰੁਕੀ ਜਦ ਤੱਕ ਮੈਂ ਨਾ ਆਖਾਂ ਉਹ ਮੇਰੇ ਪਰਮੇਸ਼ਵਰ। ਇਹੀ ਹੈ, ਸਾਡੇ ਕੋਲ ਬਹਿਸ ਅਤੇ ਬੇਲੋੜਾ ਘਬਰਾਉਣ ਦਾ ਸਮਾਂ ਨਹੀਂ ਹੈ, ਇਹ ਉਸ ਦਿਨ ਦਾ ਅਤੀਤ ਹੈ। ਆਓ ਅਸੀਂ ਅੱਗੇ ਵਧੀਏ, ਸਾਨੂੰ ਉੱਥੇ ਜਾਣਾ ਹੈ, ਸਾਡੀ ਇੱਕ ਲੋੜ ਹੈ। ਇਸ ਲਈ ਉਸਨੇ ਕਿਹਾ, ਤੂੰ ਅੱਗੇ ਵੱਧ ਅਤੇ ਸਵਾਰੀ ਹੱਕਣ ਵਿੱਚ ਢਿੱਲ ਨਾ ਪਾਈ ਜਦ ਤੱਕ ਮੈਂ ਤੈਨੂੰ ਹੁਕਮ ਨਾ ਦਵਾਂ। ਉਹ ਤਦ ਤੱਕ ਜਾਂਦੇ ਰਹੇ ਜਦ ਤੱਕ ਏਲੀਆ ਕੋਲ ਨਾ ਪਹੁੰਚੇ। ਏਲੀਆ ਇੱਕ ਪਰਮੇਸ਼ਵਰ ਦਾ ਮਨੁੱਖ ਸੀ, ਮਸੀਹ ਵਾਂਗ ਨਹੀਂ ਸੀ। ਮਸੀਹ ਸਭ ਚੀਜ਼ਾਂ ਨੂੰ ਜਾਣਦਾ ਸੀ ਕਿਉਂਕਿ ਉਹ ਪਰਮੇਸ਼ਵਰ ਸੀ। ਏਲੀਆ ਪਰਮੇਸ਼ਵਰ ਦਾ ਇੱਕ ਹਿੱਸਾ ਸੀ, ਉਹ ਮਸੀਹ ਸੀ ਜੋ ਏਲੀਆ ਵਿੱਚ ਸੀ। ਉਹ ਉਸ ਘੜੀ ਦਾ ਸੰਦੇਸ਼ ਸੀ ਕਿਉਂਕਿ ਉਸ ਘੜੀ ਲਈ ਪਰਮੇਸ਼ਵਰ ਦਾ ਵਚਨ ਉਹ ਨਬੀ ਸੀ। ਯਿਸੂ ਉਹਨਾਂ ਸਾਰੇ ਨਬੀਆਂ ਦੀ ਭਰਪੂਰੀ ਸੀ, ਉਹਨਾਂ ਵਿੱਚੋਂ ਹਰੇਕ ਨੇ ਸਿਰਫ ਉਸ ਨੂੰ ਪ੍ਰਗਟ ਕੀਤਾ। ਇਹੀ ਸਭ ਹੈ, ਯੂਸਫ ਤੋਂ ਲੈ ਕੇ ਚਾਂਦੀ ਦੇ 30 ਸਿੱਕਿਆਂ ਤੋਂ ਲੈ ਕੇ ਹਰੇਕ ਜਗ੍ਹਾ ਉਸਨੇ ਮਸੀਹ ਨੂੰ ਚਿਤ੍ਰਿਤ ਕੀਤਾ। ਇਸੇ ਤਰ੍ਹਾਂ ਮੂਸਾ ਨੇ ਕੀਤਾ। ਦਾਊਦ ਇੱਕ ਰੱਦਿਆ ਹੋਇਆ ਰਾਜਾ ਪਹਾੜ ਦੇ ਉੱਤੇ ਬੈਠਾ ਸੀ, ਰੋ ਰਿਹਾ ਸੀ ਕਿਉਂਕਿ ਉਸ ਨੂੰ ਰੱਦ ਦਿੱਤਾ ਗਿਆ ਸੀ। ਉਸ ਤੋਂ 800 ਸਾਲਾਂ ਬਾਅਦ ਦਾਊਦ ਦਾ ਪੁੱਤਰ ਇੱਕ ਪਹਾੜ ਉੱਤੇ ਬੈਠਾ ਸੀ। ਉਸ ਜਗ੍ਹਾ ਤੇ ਦਾਊਦ ਵਿੱਚ ਪਰਮੇਸ਼ਵਰ ਦਾ ਆਤਮਾ ਸੀ। ਉਸਨੇ ਉਹ ਮੇਰੇ ਪਰਮੇਸ਼ਵਰ, ਉਹ ਦਾਊਦ ਦੀ ਜੜ ਅਤੇ ਉਸਦਾ ਅੰਸ਼ ਦੋਹੇ ਚੀਜ਼ਾਂ ਸੀ। ਇਸ ਲਈ ਉਹ ਪਹਾੜ ਉੱਤੇ ਬੈਠਾ ਹੋਇਆ ਸੀ, ਰੋ ਰਿਹਾ ਸੀ ਇੱਕ ਰੱਜੇ ਹੋਏ ਰਾਜੇ ਵਾਂਗ, ਜਰੂਸਲਮ ਜਰੂਸਲਮ, ਮੈਂ ਕਿੰਨੀ ਵਾਰ ਚਾਹਿਆ ਕਿ ਤੈਨੂੰ ਆਪਣੇ ਖੰਭਾਂ ਹੇਠ ਲੁਕਾਵਾਂ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਲੁਕਾਉਂਦੀ ਹੈ। ਇਹ ਕੀ ਸੀ? ਉੱਥੇ ਉਸ ਸਮੇਂ ਦਾ ਮਸੀਹ ਹੀ ਸੀ। ਇਹ ਮਸੀਹ ਸੀ ਜੋ ਰੋ ਰਿਹਾ ਸੀ ਜਦ ਦਾਊਦ ਨੇ ਇਹ ਜ਼ਬੂਰ ਲਿਖਿਆ, ਹੇ ਮੇਰੇ ਪਰਮੇਸ਼ਵਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ? ਮੇਰੀਆਂ ਸਾਰੀਆਂ ਹੱਡੀਆਂ ਨੂੰ ਮੈਂ ਗਿਣ ਸਕਦਾ ਹਾਂ। ਉਹ ਮੈਨੂੰ ਘੂਰ ਘੂਰ ਵੇਖਦੇ ਹਨ, ਉਹਨਾਂ ਮੇਰੇ ਹੱਥ ਪੈਰ ਵਿੰਨ ਦਿੱਤੇ ਹਨ, ਉਹਨਾਂ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ ਹਨ ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ। ਉਹ ਮਸੀਹ ਸੀ ਜੋ ਦਾਊਦ ਵਿੱਚੋਂ ਬੋਲ ਰਿਹਾ ਸੀ। ਇਹ ਠੀਕ ਹੈ, ਉਹ ਵਚਨ ਦਾ ਪ੍ਰਗਟਾਵਾ ਸੀ ਜੋ ਗੱਲਾਂ ਨਬੀਆਂ ਦੁਆਰਾ ਬੋਲੀਆਂ ਗਈਆਂ ਸਨ। ਮਸੀਹ ਉਹਨਾਂ ਨੂੰ ਪੂਰਾ ਕਰਨ ਲਈ ਆਇਆ ਕਿਉਂਕਿ ਉਹ ਵਚਨ ਨਬੀਆਂ ਦੇ ਨਾਲ ਸੀ। ਉਸਨੇ ਬੀਤੀ ਰਾਤ ਕਿਹਾ ਸੀ ਕਿ ਉਹ ਉਸ ਨੂੰ ਪੂਰਾ ਕਰਨ ਆਇਆ ਹੈ ਜੋ ਨਬੀਆਂ ਨੇ ਉਸਦੇ ਬਾਰੇ ਕਿਹਾ ਸੀ, ਕਿਉਂਕਿ ਉਹਨਾਂ ਕੋਲ ਵਚਨ ਸੀ। ਏਲੀਆ ਪਰਮੇਸ਼ਵਰ ਦਾ ਨਬੀ ਸੀ, ਉਹਨਾਂ ਦਿਨਾਂ ਦਾ ਵਚਨ ਸੀ। ਇਸ ਲਈ ਸੁਨਮੀ ਔਰਤ ਉਸ ਨਬੀ ਦੇ ਨਾਲ ਰਹੀ ਜਦ ਤੱਕ ਉਹ ਨਹੀਂ ਆਇਆ ਅਤੇ ਪਰਮੇਸ਼ਵਰ ਦੀ ਸਮਰੱਥਾ ਨੂੰ ਪ੍ਰਗਟ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਉਸ ਬਾਲਕ ਉੱਤੇ ਲਿਟਾ ਦਿੱਤਾ ਅਤੇ ਬਾਲਕ ਜਿਉਂਦਾ ਹੋ ਗਿਆ। ਹੁਣ ਮਾਰਥਾ ਨੇ ਜ਼ਰੂਰ ਇਸ ਨੂੰ ਪਛਾਣ ਲਿਆ ਹੋਵੇਗਾ, ਭਾਵੇਂ ਉਹ ਘਰ ਦੇ ਕੰਮਾਂ ਦੀ ਚਿੰਤਾ ਵਿੱਚ, ਭਾਂਡੇ ਸਾਫ਼ ਕਰਨ ਵਿੱਚ ਅਤੇ ਇਸ ਤਰ੍ਹਾਂ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਸੀ, ਪਰ ਉੱਥੇ ਉਸਨੇ ਆਪਣੇ ਰੰਗ ਨੂੰ ਵਿਖਾਇਆ। ਉਸਨੇ ਵਿਖਾਇਆ ਕਿ ਅਸਲ ਵਿੱਚ ਉਸਦੇ ਅੰਦਰ ਕੀ ਸੀ। ਉਸ ਨੂੰ ਮਿਲਣ ਲਈ ਉਸੇ ਵੇਲੇ ਚਲੀ ਗਈ। ਜੇ ਪਰਮੇਸ਼ਵਰ ਏਲੀਆ ਵਿੱਚ ਸੀ ਤਾਂ ਪਰਮੇਸ਼ਵਰ ਨੂੰ ਮਸੀਹ ਵਿੱਚ ਵੀ ਹੋਣਾ ਚਾਹੀਦਾ ਸੀ ਕਿਉਂਕਿ ਉਸਨੇ ਪ੍ਰਮਾਣਿਤ ਕੀਤਾ ਸੀ ਕਿ ਉਹ ਉਹੀ ਵਿਅਕਤੀ ਸੀ। ਆਮੀਨ, ਮੈਂ ਇਹ ਪਸੰਦ ਕਰਦਾ ਹਾਂ, ਉਹ ਦ੍ਰਿੜਤਾ। ਉਹ ਉਸ ਕੋਲ ਜਾਂਦੀ ਹੈ, ਉਸ ਨੂੰ ਉਸ ਕੋਲ ਜਾਣਾ ਹੀ ਹੈ। ਉੱਥੇ ਉਸ ਨੂੰ ਪਤਾ ਲੱਗਦਾ ਹੈ ਕਿ ਜਿਵੇਂ ਉਹ ਉਸ ਕੋਲ ਜਾਂਦੀ ਹੈ। ਹੁਣ ਯਾਦ ਰੱਖਣਾ, ਉਹ ਜਾਣਦੀ ਸੀ ਕਿ ਉਹ ਕਦੇ ਨਹੀਂ ਬਦਲਿਆ ਸੀ। ਇਹ ਵੀ ਕਿ ਪਰਮੇਸ਼ਵਰ ਕਦੇ ਆਪਣੀ ਯੋਜਨਾ ਨੂੰ ਨਹੀਂ ਬਦਲਦਾ ਹੈ। ਜੇ ਉਹ ਏਲੀਆ ਵਿੱਚ ਸੀ ਤੇ ਮੁਰਦਿਆਂ ਨੂੰ ਜਵਾਬ ਸਕਦਾ ਸੀ ਤਾਂ ਉਹ ਮਸੀਹ ਵਿੱਚ ਵੀ ਸੀ ਅਤੇ ਮੁਰਦਿਆਂ ਨੂੰ ਜਵਾਬ ਸਕਦਾ ਸੀ। ਭਾਵੇਂ ਉਸਨੇ ਇਹ ਨਹੀਂ ਕੀਤਾ ਕਿਉਂਕਿ ਉਹ ਪਰਮੇਸ਼ਵਰ ਹੈ, ਉਹ ਹੁਣ ਵੀ ਨਹੀਂ ਬਦਲਿਆ ਹੈ। ਅੱਜ ਰਾਤ ਵੀ ਉਹ ਉਨਾ ਹੀ ਪਰਮੇਸ਼ਵਰ ਹੈ ਜਿੰਨਾ ਉਹ ਪਹਿਲਾਂ ਸੀ। ਉਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ, ਉਹ ਬਦਲਦਾ ਨਹੀਂ। ਉਹ ਜਾਣਦਾ ਸੀ ਕਿ ਉਹ ਜਾਣਦੀ ਹੈ ਕਿ ਪਰਮੇਸ਼ਵਰ ਉਸਦੇ ਵਿੱਚ ਸੀ। ਵੇਖੋ, ਬਸ ਕੁਝ ਮਿੰਟਾਂ ਵਿੱਚ ਇਸਨੇ ਇਹ ਸਾਬਤ ਕਰ ਦਿੱਤਾ। ਜਦੋਂ ਉਸਨੇ ਆਪਣੇ ਭਰਾ ਬਾਰੇ ਉਸਨੂੰ ਕੁਝ ਕਿਹਾ ਤੇ ਉਸਨੇ ਕਿਹਾ, ਪ੍ਰਭੂ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੈ। ਉਸਨੇ ਕਿਹਾ, ਕਿਆਮਤ ਅਤੇ ਜੀਵਨ ਮੈਂ ਹਾਂ। ਭਾਵੇਂ ਉਹ ਮਰ ਗਿਆ ਸੀ ਪਰ ਫਿਰ ਵੀ ਉਹ ਜੀਵੇਗਾ। ਹਰ ਕੋਈ ਜਿਹੜਾ ਜਿਉਂਦਾ ਹੈ ਤੇ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਸੋ ਕਦੇ ਨਾ ਮਰੇਗਾ। ਮੈਂ ਹਾਂ, ਇਹ ਉਹੀ ਮੈਂ ਹਾਂ ਸੀ ਜਿਹੜਾ ਝਾੜੀ ਵਿੱਚ ਬਲ ਰਿਹਾ ਸੀ ਮੂਸਾ ਦੇ ਸਾਹਮਣੇ। ਮੈਂ ਕਿਆਮਤ ਹਾਂ, ਮੈਂ ਜੀਵਨ ਹਾਂ, ਮੈਂ ਕੰਧ ਸੀ, ਮੈਂ ਅੱਜ ਵੀ ਉਹੀ ਹਾਂ। ਕਿਆਮਤ ਅਤੇ ਜੀਵਨ ਮੈਂ ਹਾਂ। ਉਹ ਜਿਹੜਾ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ। ਜੋ ਕੋਈ ਵੀ ਜਿਉਂਦਾ ਹੈ ਤੇ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਸੋ ਕਦੇ ਨਾ ਮਰੇਗਾ। ਇਹ ਮਹਾਨ ਭਰੋਸਾ ਮਿਲਣ ਤੋਂ ਬਾਅਦ ਉਹ ਵਾਅਦਾ ਕੀਤਾ ਹੋਇਆ ਵਚਨ ਸੀ। ਜਦ ਇੱਕ ਨਬੀ ਹੁੰਦੇ ਹੋਏ ਉਸਨੇ ਕਿਹਾ ਉਹ ਝੂਠ ਨਹੀਂ ਬੋਲ ਸਕਦਾ ਸੀ, ਇਸ ਲਈ ਉਹ ਜਦ ਉਸਨੇ ਕਿਹਾ ਮੈਂ ਹਾਂ ਸੋ ਹਾਂ, ਕਿਆਮਤ ਅਤੇ ਜੀਵਨ ਮੈਂ ਹੀ ਹਾਂ। ਉਸਨੇ ਕਿਹਾ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਉਹੀ ਹੈ, ਪਰਮੇਸ਼ਵਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ। ਭਾਵੇਂ ਮੇਰਾ ਭਰਾ ਮਰ ਗਿਆ ਹੈ, ਉੱਥੇ ਕਬਰ ਵਿੱਚ ਪਿਆ ਹੈ, ਉਸਦਾ ਸਰੀਰ ਹੁਣ ਸੜ ਰਿਹਾ ਹੈ, ਪਰ ਹੁਣ ਵੀ ਤੂੰ ਜੋ ਵੀ ਕਹੇਗਾ ਉਹ ਹੋ ਜਾਵੇਗਾ। ਉਸ ਨੂੰ ਇਹ ਕਹਿੰਦੇ ਹੋਏ ਸੁਣਨਾ ਚਾਹੁੰਦੀ ਸੀ, ਆਮੀਨ, ਓਹ ਮਾਰਥਾ, ਅੱਜ ਰਾਤ ਅਸੀਂ ਕਿੱਥੇ ਹਾਂ? ਬਸ ਬਚਨ ਹੀ ਬੋਲ, ਮੇਰਾ ਨੌਕਰ ਜੀਵੇਗਾ। ਬਸ ਉਸ ਨੂੰ ਇਹ ਕਹਿੰਦੇ ਹੋਏ ਸੁਣੋ। ਉਹਨਾਂ ਹੋ ਸਕਦਾ ਹੈ ਕਿ ਉਸ ਨੂੰ ਇਹ ਆ ਕੇ ਦੱਸਿਆ ਹੋਵੇ ਕਿ ਉਸਨੇ ਇਹ ਕਿਹਾ, ਪਰ ਇੱਥੇ ਉਹ ਆਪ ਸੀ। ਹੇ ਪਰਮੇਸ਼ਵਰ, ਅੰਨੀਆਂ ਅੱਖਾਂ ਨੂੰ ਖੋਲ ਤਾਂ ਕਿ ਉਹ ਵੇਖ ਸਕਣ। ਜਦੋਂ ਉਹ ਉਸਦੀ ਹਜ਼ੂਰੀ ਵਿੱਚ ਵਚਨ ਬੋਲਦਾ ਹੈ ਤਾਂ ਇਹ ਹਮੇਸ਼ਾ ਪ੍ਰਗਟ ਹੁੰਦਾ ਹੈ। उसने कहा तू परमेश्वर तो जो कुछ भी मंगेगा परमेश्वर तेनू ओ देवेगा, बस मेनू सुनन दे। ओ चाहुंदी सी कि ओ वचन नू बोले, यही सब सी जो सुनना चाहुंदी सी, बस वचन नू लेना, यही सब दी उसनू लोड सी कि ओ सुनना कि ओ उसनू करेगा। उसने उसे वेले ही कर दिता हुंदा, पर तुसी वेख्या ओ दर्शन दे अनुसार जो पिता ने उसनू विखाया सी, उसनू तां कबर दे कोल खड़ा होके करना सी। ओ मेरे परमेश्वर, अपनी नेचर नू फड़ के रखो, परमेश्वर हरेक चीज सही कर रहा है, सब कुछ ठीक हो जाएगा, बस तद तक उड़ीक करो जब तक ओ कबर उत्ते नहीं आउंदी। ध्यान दियो, ओ बस उसनू एक कहने लई कह सकदी सी, सब उम्मीदां जा चुकिया सन, सब कुछ, ओ मर गया सी, कबर विच सड़ रहा सी, पर उसनू एक कहंदे होए सुनना, यही सब कुछ ओ चाहुंदी सी। जद उसने कहा क्यामत अते जीवन मैं हां, उसने ए नेचा कीती, हुण उसनू अनहोनिया चीजां लई विश्वास करना सी। जद उसने उसनू ए कहंदे होए सुनिया क्यामत अते जीवन मैं हां, भावे ओ मर गया सी फिर भी ओ जीवेगा, अते जो कोई जिंदा है अते मेरे उते विश्वास करदा है सो कदे ना मरेगा। उसने कहा कि तू इस गल दी प्रतीत करदी है? उसने कहा हाँ प्रभु, मैं प्रतीत करदी हां, मैं विश्वास करदी हां कि तू परमेश्वर दा पुत्र है जेड़ा जगत विच आउण वाला सी। मैं ये पसंद करदा हां, मैं ये पसंद करदा हां, मैं ये पहला भी कहा है। ज्यादा चिर नहीं होया मैं एक औरत नाल गल कर रहा सी, ओ कोई कलीसिया तो सी जिसका मैं कुछ चिर पहला जिक्र किया सी, जो ये विश्वास नहीं करदी कि ओ परमेश्वर सी, उसकी परमेश्वरताई, ओ सिर्फ एक नबी सी, एक साधारण मनुख सी, ओ सचमुच उसे तरह सी, ओ साधारण मनुख सी अते नाल ही ओ परमेश्वर भी सी, समझे, ओ प्रगटावा सी, यीशु देह है, एक लड़का, एक मनुख, ओ परमेश्वर सी जो उस विच रहंदा सी, परमेश्वर उस दे विच सी, ओ एक परमेश्वर मनुख सी, ओ एक मनुख सी पर फिर भी ओ एक देह विच प्रगट परमेश्वर सी। जदों असी यीशु नू वेखदे हां तां असी परमेश्वर नू वेखदे हां, यही उसने कहा सी, जद तुसी मैनू वेखदे हो तां तुसी पिता नू वेखदे हो, क्योंकि ओ प्रतिबिंब सी, क्योंकि ओ वचन सी, आमीन, ओ आद विच सी, आमीन। उसने नबियां नू परमेश्वर कहा कि तुसी ये जानदे हो? उसने कहा तुसी उन्हां नू परमेश्वर आख्या जिन्हां दे कोल परमेश्वर दी बाणी आई, तां तुसी मेरे ते किवें दोष लगा सकदे हो जद मैं कहंदा हां कि मैं परमेश्वर दा पुत्र हां, क्योंकि उसे वचन ने कहा सी कि ओ उत्थे होवेगा अते उत्थे वचन मोड़ प्रगट किया गया सी, ओ फिर भी इसका विश्वास नहीं करते सन। इस औरत ने मेनू कहा मैं तेनू साबित करके भी खा सकती हां, मेनू तेरा प्रचार सुनना चंगा लगता है, पर एक चीज है जो तू बहुत ज्यादा करता है। मैं क्या, अच्छा ओ की है? उसने कहा तू यीशु बारे बहुत ज्यादा शेखी मारता है। मैं क्या, मैं उम्मीद करता हां कि जद आवे तां उस कोल मेरे विरुद्ध बस यही सब होवे, मैं आस करता हां कि मेरे विच बस यही गलती लब सके, जे मेरे कोल 10,000 जुबाना हुंदियां तां भी मैं उस बारे बथेरा ना बोल सकता। ओ मेरे परमेश्वर, ओ की है? उसने कहा पर तुसी उसनु परमेश्वर बनाउंदे हो। मैं कहा ओ परमेश्वर सी जां जेकर ओ नहीं सी तां ओ सब तो वड्डा धोखेबाज सी जो जगत विच कदे आया सी। उसने कहा ओ एक नबी सी। मैं कहा ओ एक नबी सी, ए सच है, एक परमेश्वर नबी, वचन दी परपूरी, नबी कोल बस वचन आउंदा है, यही उसनु एक नबी बनाउंदा है, पर ओ उस वचन दी परपूरी सी। उसने कहा मैं तेनू प्रमाणित करके भी खा सकती हां, तुसी उसनू रब्बी अर्थात परमेश्वर बनाउंदे हो। मैं क्या ओ परमेश्वर ही सी? उसने कहा ओ परमेश्वर नहीं हो सकता। मैं क्या पर ओ सी? उसने कहा तुसी क्या सी कि तुसी बाइबल ते विश्वास करदे हो? मैं क्या मैं करदा हां? उसने कहा मैं तुहानू साबित करके दसांगी तुहाडी अपनी ही बाइबल द्वारा कि ओ रब्बी अर्थात परमेश्वर वालों नहीं सी। मैं क्या इसनू करो, जेकर बाइबल इंज कहंदी है तां मैं इससे विश्वास करांगा, क्योंकि मैं विश्वास करदा हां कि वचन सही है। उसने कहा जदो लाजर दी कबर ते गया, संत यूहन्ना 11 अध्याय तुहानू याद है? मैं क्या मेनू याद है? उसने कहा अच्छा, हुण जद रात ते सी तां रोया, बाइबल ने क्या रोया? मैं क्या यकीनन बाइबल ने क्या रोया। उसने कहा ओ किस तरह परमेश्वर हो सकता है अते रो सकता है? मैं क्या मनुख सी? उसने क्या मनुख अते परमेश्वर? मैं क्या हाँ महिला, तू वेखन विच असफल हो गई है। ओ एक मनुख उना दे नाल जा रहा सी, उना दे नाल रो रहा सी जेड़े रो रहे सन, ए सही है, ओ उना नाल सोक कर रहा सी जेड़े सोक कर रहे सन, ओ एक मनुख सी। पर जद उसने अपनी छोटी कमजोर देह नू सिद्धा किता अते कहा लाजर बाहर आ, अते एक मनुख जो 4 दिना तो मरया होया सी अपने पैरां ते खलो गया। इस नू किसने किता जो मनुख तो वध के सी? ओ मनुख दी देह विच परमेश्वर सी। परमेश्वर तो बिना कौन मुर्दिया नू जवाल सकदा है? ओ क्यामत अते जीवन है, ए ठीक है। उस रात समुद्र उत्ते जदो थक्या होया बेड़ी दे पिछले पासे लेटया होया सी, जिथे 10,000 दुष्ट आत्मावां ने ए प्रण लिया कि उस रात उसनू डोब देंगे। ओ छोटी बेड़ी उस तूफानी समुद्र उत्ते एक बोतल दी डाट वांग इधर उधर हुलारे खा रही सी। उन्हां दुष्ट आत्मावां ने सोचा हुण असी उसनू फड़ लिया है, ओ सुता पिया है, असी पूरे झुंड नू डोब देवांगे। ओ एक मनुख सी थक्या होया, पर जदों जाग्या उठ खड़ोता ते अपने पैर नू बेड़ी दे किनारे उत्ते रखिया अते उपर वेख्या ते कहा चुप कर थम जा, अते पौन अते लहरां ने उसकी आग्या मान ली। ਉਹ ਇੱਕ ਮਨੁੱਖ ਤੋਂ ਵੱਧ ਸੀ। ਉਹ ਇੱਕ ਮਨੁੱਖ ਸੀ ਜਦ ਉਸ ਨੂੰ ਭੁੱਖ ਲੱਗੀ, ਪਹਾੜ ਤੋਂ ਹੇਠਾਂ ਉੱਤਰ ਆਇਆ, ਰੋਟੀ ਦਾ ਇੱਕ ਟੁਕੜਾ ਜਾਂ ਕੁਝ ਖਾਣ ਲਈ ਲੱਭਣ ਲੱਗਾ ਜਾਂ ਅੰਜੀਰ ਦੇ ਰੁੱਖ ਤੋਂ ਕੁਝ ਖਾਣ ਲਈ ਲੱਭਣ ਲੱਗਾ। ਪਰ ਜਦੋਂ ਉਸਨੇ 5 ਰੋਟੀਆਂ ਤੇ 2 ਮੱਛੀਆਂ ਲਈਆਂ ਤੇ 5,000 ਨੂੰ ਖਵਾਇਆ ਤਾਂ ਇੱਕ ਮਨੁੱਖ ਵਿੱਚ ਪਰਮੇਸ਼ਵਰ ਸੀ। ਇਹ ਠੀਕ ਹੈ। ਓ ਹਰੇਕ ਮਨੁੱਖ ਨੇ ਅਤੇ ਹਰੇਕ ਕਵੀ ਨੇ ਇਹ ਵਿਸ਼ਵਾਸ ਕੀਤਾ। ਕੋਈ ਹੈਰਾਨੀ ਨਹੀਂ ਕਿ ਇੱਕ ਕਵੀ ਨੇ ਲਿਖਿਆ, ਜਿਉਂਦੇ ਹੋਏ ਉਸਨੇ ਮੈਨੂੰ ਪ੍ਰੇਮ ਕੀਤਾ, ਮਰਦੇ ਹੋਏ ਉਸਨੇ ਮੈਨੂੰ ਬਚਾ ਲਿਆ, ਦਫਨਾਏ ਜਾਣ ਤੇ ਉਹ ਮੇਰੇ ਪਾਪ ਦੂਰ ਲੈ ਗਿਆ, ਜੀ ਉੱਠਦੇ ਹੋਏ ਉਸਨੇ ਮੈਨੂੰ ਹਮੇਸ਼ਾ ਦੇ ਲਈ ਧਰਮੀ ਠਹਿਰਾ ਕੇ ਆਜ਼ਾਦ ਕੀਤਾ। ਕਿਸੇ ਦਿਨ ਉਹ ਆ ਰਿਹਾ ਹੈ। ਓ ਸ਼ਾਨਦਾਰ ਦਿਨ। ਐਡੀ ਪੈਰੋਨੇਟ ਉਸਦੇ ਗੀਤ ਵੇਖਦੇ ਨਹੀਂ ਸਨ। ਇੱਕ ਦਿਨ ਪਵਿੱਤਰ ਆਤਮਾ ਦੇ ਪ੍ਰਭਾਵ ਹੇਠ ਲੜਖੜਾਉਂਦੇ ਹੋਏ ਉਸਨੇ ਕਲਮ ਫੜ ਲਈ। ਉਸਨੇ ਪਹਿਲਾ ਉਦਘਾਟਨੀ ਗੀਤ ਲਿਖਿਆ। ਜਦ ਉਸਨੇ ਲਿਖਿਆ, ਸਾਰੇ ਯੇਸੂ ਨਾਮ ਦੀ ਸਮਰਥ ਦੀ ਜੈ ਜੈਕਾਰ ਕਰੋ, ਦੂਤ ਮੂੰਹ ਪਾਰ ਡਿੱਗ ਕੇ ਪ੍ਰਣਾਮ ਕਰਨ, ਸ਼ਾਹੀ ਮੁਕਟ ਅੱਗੇ ਲੈ ਕੇ ਆਓ ਅਤੇ ਸਭਨਾਂ ਦੇ ਪ੍ਰਭੂ ਨੂੰ ਉਹ ਮੁਕਟ ਪਹਿਨਾਓ। ਯਕੀਨਨ ਇਹੀ ਹੈ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਸੀ। ਹਾਂ ਸ਼੍ਰੀਮਾਨ, ਉਸ ਨੂੰ ਉਹਨਾਂ ਦਿਨਾਂ ਦੀ ਆਧੁਨਿਕ ਸੋਚ ਦੇ ਵਿਰੁੱਧ ਇਸ ਅਨਹੋਣੀ ਗੱਲ ਤੇ ਵਿਸ਼ਵਾਸ ਕਰਨਾ ਸੀ। ਇਸ ਲਈ ਤੁਹਾਨੂੰ ਨਵਾਂ ਜੀਵਨ ਵੇਖਣ ਲਈ, ਕੁਝ ਹੁੰਦਿਆਂ ਹੋਇਆਂ ਵੇਖਣ ਲਈ ਅਨਹੋਣੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਹੈ। ਉਸਨੇ ਪਛਾਣ ਲਿਆ ਕਿ ਉਹ ਵਚਨ ਸੀ। ਤਦ ਅਸੰਭਵ ਚੀਜ਼ਾਂ ਹੋ ਸਕਦੀਆਂ ਸਨ, ਕਿਉਂਕਿ ਉਹ ਸ੍ਰਿਸ਼ਟੀ ਕਰਤਾ ਹੈ ਅਤੇ ਉਸ ਹਰੇਕ ਵਚਨ ਦੇ ਲਈ ਖੜਾ ਰਹੇਗਾ ਜੋ ਉਸਨੇ ਕਿਹਾ ਸੀ, ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਸੰਭਵ ਹੈ। ਇਹ ਉਸਦਾ ਵਚਨ ਹੈ। ਪਰ ਅਸੰਭਵ ਚੀਜ਼ਾਂ ਪ੍ਰਗਟ ਹੁੰਦੀਆਂ ਹਨ ਜਦ ਪਰਮੇਸ਼ਵਰ ਨੂੰ ਉਸਦੇ ਵਚਨ ਦੇ ਆਧਾਰ ਤੇ ਲਿਆ ਜਾਂਦਾ ਹੈ। ਹਾਂ ਸ਼੍ਰੀਮਾਨ, ਜਦੋਂ ਪਰਮੇਸ਼ਵਰ ਨੂੰ ਉਸਦੇ ਵਚਨ ਤੇ ਲਿਆ ਜਾਂਦਾ ਹੈ ਤਦ ਅਸੰਭਵ ਚੀਜ਼ਾਂ ਪ੍ਰਗਟ ਹੁੰਦੀਆਂ ਹਨ। ਜਦ ਪਰਮੇਸ਼ਵਰ ਕਹਿੰਦਾ ਹੈ ਕੀ ਇਹ ਹੋਵੇਗਾ ਤਾਂ ਤੁਸੀਂ ਵਚਨ ਨੂੰ ਲਵੋ ਅਤੇ ਵੇਖੋ ਕੀ ਹੁੰਦਾ ਹੈ। ਅਸੰਭਵ ਚੀਜ਼ਾਂ ਹੋਣਗੀਆਂ, ਯਕੀਨਨ ਇਹ ਹੋਵੇਗਾ। ਪਰ ਧਿਆਨ ਦਿਓ, ਇਸ ਸਭ ਕੁਝ ਦੇ ਵਿੱਚ ਵੀ ਉਸਨੇ ਕਿਹਾ, ਹੁਣ ਵੀ ਪ੍ਰਭੂ ਤੂੰ ਪਰਮੇਸ਼ਵਰ ਤੋਂ ਜੋ ਵੀ ਮੰਗੇਗਾ ਪਰਮੇਸ਼ਵਰ ਉਹ ਕਰ ਦੇਵੇਗਾ। ਉਹ ਜਾਣਦੀ ਸੀ ਕਿ ਉਸਨੂੰ ਉਸ ਤੋਂ ਬਸ ਉਹ ਵਚਨ ਹੀ ਲੈਣਾ ਹੈ। ਇਹੀ ਸਭ ਸੀ ਜੋ ਉਸਨੂੰ ਕਰਨ ਦੀ ਲੋੜ ਸੀ ਕਿ ਉਸਦੇ ਵਚਨ ਨੂੰ ਲੈ ਲਵੇ। ਹਾਂ, ਇਹ ਉਸਦੀ ਸਭ ਤੋਂ ਹਨੇਰੀ ਘੜੀ ਸੀ ਅਤੇ ਯੇਸੂ ਦ੍ਰਿਸ਼ ਤੇ ਆਇਆ ਅਤੇ ਬੁਲਾਇਆ। ਓ ਉਹਨਾਂ ਨੇ ਕਿਆ ਹੀ ਚੀਜ਼ ਵੇਖੀ ਸੀ, ਇੱਕ ਪੁਨਰ ਉਥਾਨ। ਇੱਕ ਵਾਰ ਇੱਕ ਮਨੁੱਖ ਸੀ, ਉਸਦਾ ਨਾਮ ਅਜੂਬ ਸੀ, ਬਾਈਬਲ ਦੇ ਸਭ ਤੋਂ ਪੁਰਾਣੇ ਨਬੀਆਂ ਵਿੱਚੋਂ ਇੱਕ। ਉਹ ਇੱਕ ਮਹਾਨ ਵਿਅਕਤੀ ਸੀ। ਉਸਨੇ ਪਰਮੇਸ਼ਵਰ ਨੂੰ ਪ੍ਰੇਮ ਕੀਤਾ ਸੀ। ਉਸਨੇ ਉਹ ਸਭ ਕੁਝ ਕੀਤਾ ਸੀ ਜੋ ਜਾਣਦਾ ਸੀ ਕਿ ਕਿਵੇਂ ਕਰਨਾ ਹੈ। ਸ਼ੈਤਾਨ ਉਸਨੂੰ ਪਰਖਣਾ ਚਾਹੁੰਦਾ ਸੀ। ਇੱਕ ਦਿਨ ਪਰਮੇਸ਼ਵਰ ਨੇ ਸ਼ੈਤਾਨ ਨੂੰ ਪੁੱਛਿਆ, ਸ਼ੈਤਾਨ ਤੂੰ ਕਿੱਥੇ ਸੀ? ਉਸਨੇ ਕਿਹਾ, ਉਹ ਧਰਤੀ ਦੇ ਅੱਗੇ ਪਿੱਛੇ ਤੇ ਉੱਪਰ ਥੱਲੇ ਘੁੰਮ ਰਿਹਾ ਸੀ। ਉਸਨੇ ਕਿਹਾ, ਕੀ ਤੂੰ ਮੇਰੇ ਦਾਸ ਅਜੂਬ ਵੱਲ ਗੌਰ ਕੀਤੀ? ਧਰਤੀ ਉੱਤੇ ਉਸਦੇ ਵਰਗਾ ਕੋਈ ਨਹੀਂ ਹੈ, ਉਹ ਇੱਕ ਸਿੱਧ ਪੁਰਖ ਹੈ। ਓ ਉਸਨੇ ਕਿਹਾ, ਯਕੀਨਨ ਤੂੰ ਉਸਨੂੰ ਸਭ ਕੁਝ ਦਿੱਤਾ ਹੈ, ਉਸਦੇ ਲਈ ਸਭ ਕੁਝ ਕਰਦਾ ਹੈ। ਯਕੀਨਨ ਉਹ ਇੱਕ ਮਹਾਨ ਮਨੁੱਖ ਹੈ। ਪਰ ਇੱਕ ਵਾਰ ਉਸਨੂੰ ਮੇਰੇ ਹਵਾਲੇ ਕਰ, ਮੈਂ ਉਸਦੀ ਸੁਰ ਨੂੰ ਬਦਲ ਦੇਵਾਂਗਾ, ਮੈਂ ਉਸ ਤੋਂ ਤੇਰੇ ਮੂੰਹ ਤੇ ਫਿਟਕਾਰਾ ਪਵਾਵਾਂਗਾ। ਉਸਨੇ ਕਿਹਾ, ਤੂੰ ਇਹ ਨਹੀਂ ਕਰ ਸਕਦਾ। ਇਹ ਉਸਦਾ ਇੱਕ ਵਿਸ਼ਵਾਸੀ ਉੱਤੇ ਭਰੋਸਾ ਸੀ। ਕਿਉਂ? ਉਹ ਬੇਅੰਤ ਹੈ, ਉਹ ਅਨੰਤ ਹੈ, ਉਹ ਸ਼ੁਰੂਆਤ ਤੋਂ ਅੰਤ ਤੱਕ ਜਾਣਦਾ ਹੈ। ਉਹ ਜਾਣਦਾ ਸੀ ਕਿ ਸ਼ੈਤਾਨ ਇਹ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਵਚਨ ਹੈ। ਉਹ ਜਾਣਦਾ ਸੀ ਕਿ ਅਜੂਬ ਕੀ ਕਰੇਗਾ। ਹੁਣ ਯਾਦ ਰੱਖਣਾ, ਉਸਨੇ ਅਜੂਬ ਨੂੰ ਫੋੜਿਆਂ ਨਾਲ ਭਰ ਦਿੱਤਾ, ਉਸਦੇ ਬੱਚਿਆਂ ਨੂੰ ਮਾਰ ਦਿੱਤਾ, ਜੋ ਉਸਦੇ ਕੋਲ ਸੀ ਉਹ ਸਭ ਕੁਝ ਲੈ ਲਿਆ, ਉਸਦੀ ਸਿਹਤ ਜਾ ਚੁੱਕੀ ਸੀ, ਉਸ ਨੂੰ ਤਸੱਲੀ ਦੇਣ ਵਾਲੇ ਵੀ ਆਏ ਅਤੇ ਉਸਤੇ ਇੱਕ ਗੁਪਤ ਪਾਪੀ ਹੋਣ ਦਾ ਦੋਸ਼ ਲਗਾਉਣ ਤੋਂ ਬਗੈਰ ਹੋਰ ਕੁਝ ਨਾ ਕਰ ਸਕੀ। ਅਤੇ ਬੁੱਢਾ ਅਜੂਬ ਇੱਕ ਅਜਿਹੀ ਹਾਲਤ ਵਿੱਚ ਚਲਾ ਗਿਆ ਕਿ ਉਹ ਬਹੁਤ ਜ਼ਿਆਦਾ ਉਦਾਸ ਹੋ ਗਿਆ। ਪਹਿਲਾਂ ਤੁਹਾਨੂੰ ਉਦਾਸੀ ਵਿੱਚ ਜਾਣਾ ਹੁੰਦਾ ਹੈ, ਤੁਹਾਨੂੰ ਇੱਕ ਅਜਿਹੇ ਸਮੇਂ ਵਿੱਚ ਜਾਣਾ ਹੈ ਜਿੱਥੇ ਤੁਸੀਂ ਮੌਤ ਦੇ ਨੇੜੇ ਹੁੰਦੇ ਹੋ। ਅਜੂਬ ਮੌਤ ਦੇ ਨੇੜੇ ਆ ਗਿਆ ਸੀ ਜਦੋਂ ਉਸਨੇ ਕਿਹਾ, ਨਾਸ਼ ਹੋਵੇ ਉਹ ਦਿਨ ਜਿਹਦੇ ਵਿੱਚ ਮੈਂ ਜੰਮਿਆ, ਉਸ ਦਿਨ ਸੂਰਜ ਵੀ ਨਾ ਚਮਕੇ ਅਤੇ ਉਸ ਰਾਤ ਚਾਨਣ ਵੀ ਨਾ ਚਮਕੇ, ਉਸਦਾ ਨਾਮ ਕਦੇ ਨਾ ਲਿਆ ਜਾਵੇ। ਅਤੇ ਉਸਦੀ ਉਦਾਸੀ ਵਿੱਚ ਫਿਰ ਯੇਸ਼ੂ ਅੱਗੇ ਆਇਆ। ਉਸਨੇ ਹੇਠਾਂ ਵੇਖਿਆ ਅਤੇ ਉਸਨੇ ਕਿਹਾ, ਮੈਂ ਇੱਕ ਮਨੁੱਖ ਦੀ ਤਰ੍ਹਾਂ ਵੇਖਦਾ ਹਾਂ, ਇੱਕ ਫੁੱਲ ਮਰਦਾ ਹੈ ਅਤੇ ਬਸੰਤ ਵਿੱਚ ਮੁੜ ਜੀ ਉੱਠਦਾ ਹੈ, ਜੇ ਇੱਕ ਰੁੱਖ ਹੇਠਾਂ ਡੇਗਿਆ ਜਾਵੇ ਤਾਂ ਵੀ ਪਾਣੀ ਦੀ ਵਾਸ ਤੋਂ ਇਹ ਮੁੜ ਉੱਪਰ ਆਉਂਦਾ ਹੈ। ਉਸਨੇ ਪੂਰੇ ਵਨਸਪਤੀ ਜੀਵਨ ਨੂੰ ਦੁਬਾਰਾ ਜੀਉਂਦੇ ਹੋਏ ਵੇਖਿਆ, ਪਰ ਕਿਹਾ, ਇੱਕ ਮਨੁੱਖ ਲੇਟਦਾ ਹੈ, ਉਹ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਹੈ ਕਿੱਥੇ? ਉਹ ਜਾਣਦਾ ਸੀ ਕਿ ਉਹ ਇੱਕ ਬੁੱਢਾ ਆਦਮੀ ਹੈ। ਉਸਨੇ ਕਿਹਾ, ਉਸਦੇ ਪੁੱਤਰ ਉਸ ਲਈ ਸੋਗ ਕਰਨ ਆਉਂਦੇ ਹਨ ਅਤੇ ਉਹ ਉਸ ਨੂੰ ਨਹੀਂ ਵੇਖਦਾ। ਓ ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ ਅਤੇ ਮੈਨੂੰ ਗੁਪਤ ਸਥਾਨ ਵਿੱਚ ਲੁਕਾ ਰੱਖੇ ਜਦ ਤੱਕ ਤੇਰਾ ਕ੍ਰੋਧ ਨਾ ਹਟੇ ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਕਰੇ। ਉਹ ਇਸ ਤਰ੍ਹਾਂ ਗੱਲਾਂ ਕਰਦਾ ਰਿਹਾ। ਉਹ ਆਪਣੀ ਉਦਾਸੀ ਦੇ ਅੰਤ ਤੇ ਸੀ। ਕੀ ਹੋਵੇਗਾ? ਪੱਤੇ ਜੀਉਂਦੇ ਹਨ, ਉਹ ਮੁੜ ਰੁੱਖਾਂ ਉੱਤੇ ਆਉਂਦੇ ਹਨ, ਫੁੱਲ ਦੁਬਾਰਾ ਵਾਪਸ ਆ ਜਾਂਦੇ ਹਨ, ਹਰੇਕ ਚੀਜ਼ ਵਾਪਸ ਆਉਂਦੀ ਹੈ, ਪਰ ਇੱਕ ਮਨੁੱਖ ਮਰਦਾ ਹੈ ਅਤੇ ਪ੍ਰਾਣ ਛੱਡ ਦਿੰਦਾ ਹੈ। ਉਹ ਉਦਾਸੀ ਵਿੱਚ ਸੀ। ਉਹ ਉਸ ਉਮਰ ਵਿੱਚ ਨਹੀਂ ਜਾਣਦਾ ਸੀ ਕਿ ਉਸਦੇ ਨਾਲ ਕੀ ਹੋ ਸਕਦਾ ਹੈ। ਜਦੋਂ ਉਸਨੇ ਇਹ ਕੀਤਾ ਤਦ ਯੇਸੂ ਅੱਗੇ ਆਇਆ। ਪਰਮੇਸ਼ਵਰ ਨੇ ਉਸਦੇ ਸਿਰ ਨੂੰ ਉੱਪਰ ਕੀਤਾ ਅਤੇ ਉਸਨੂੰ ਅੰਤ ਦੇ ਦਿਨਾਂ ਵਿੱਚ ਯੇਸੂ ਦੀ ਆਮਦ ਨੂੰ ਵਿਖਾਇਆ। ਸਭ ਤੋਂ ਹਨੇਰੀ ਘੜੀ ਜਦ ਉਸਦੀ ਪਤਨੀ ਨੇ ਕਿਹਾ, ਪਰਮੇਸ਼ਵਰ ਨੂੰ ਫਟਕਾਰ ਅਤੇ ਮਰ ਜਾ, ਫਿਰ ਵੀ ਉਸਨੇ ਕਿਹਾ, ਤੂੰ ਚੱਲੀ ਤੀਵੀ ਵਾਂਗ ਬੋਲਦੀ ਹੈ। ਪਰਮੇਸ਼ਵਰ ਨੇ ਦਿੱਤਾ, ਪਰਮੇਸ਼ਵਰ ਨੇ ਲੈ ਲਿਆ, ਪਰਮੇਸ਼ਵਰ ਦਾ ਨਾਮ ਮੁਬਾਰਕ ਹੋਵੇ। ਉਸਦੀ ਪਤਨੀ ਨੇ ਵੀ ਉਸਦਾ ਇਨਕਾਰ ਕਰ ਦਿੱਤਾ, ਉਸਦੀ ਕਲੀਸਿਆ ਨੇ ਵੀ ਉਸਦਾ ਇਨਕਾਰ ਕਰ ਦਿੱਤਾ, ਹਰੇਕ ਨੇ ਉਸਦਾ ਇਨਕਾਰ ਕਰ ਦਿੱਤਾ। ਉਸ ਹਨੇਰੀ ਕੜੀ ਵਿਚ ਜਦ ਉਹ ਨਹੀਂ ਜਾਣਦਾ ਸੀ ਕਿ ਉਹ ਕਿੱਥੇ ਜਾ ਰਿਹਾ ਹੈ। ਯਿਸੂ ਅੱਗੇ ਆਇਆ, ਉਹ ਉੱਚੀ ਆਵਾਜ਼ ਨਾਲ ਬੋਲਿਆ, ਮੈਂ ਜਾਣਦਾ ਹਾਂ ਮੇਰਾ ਛਡਾਉਣ ਵਾਲਾ ਜਿਉਂਦਾ ਹੈ ਅਤੇ ਅੰਤ ਦੇ ਦਿਨਾਂ ਵਿਚ ਉਹ ਧਰਤੀ ਉੱਤੇ ਖਲੋਵੇਗਾ ਅਤੇ ਭਾਵੇਂ ਚਮੜੀ ਦੇ ਕੀੜੇ ਮੇਰੇ ਸਰੀਰ ਨੂੰ ਨਾਸ਼ ਕਰ ਦੇਣ, ਫਿਰ ਵੀ ਮੈਂ ਆਪਣੀ ਦੇਹ ਵਿਚ ਪਰਮੇਸ਼ਵਰ ਨੂੰ ਵੇਖਾਂਗਾ, ਉਸ ਨੂੰ ਮੈਂ ਆਪਣੇ ਲਈ ਵੇਖਾਂਗਾ। ਉਸ ਦੀ ਸਭ ਤੋਂ ਹਨੇਰੀ ਕੜੀ ਵਿਚ ਯਿਸੂ ਉਸ ਦੇ ਨਾਲ ਆ ਗਿਆ। ਹਾਂ ਸ਼੍ਰੀਮਾਨ, ਮੂਸਾ ਦੇ ਲਈ ਸਭ ਤੋਂ ਹਨੇਰੀ ਕੜੀ ਇਸਰਾਇਲ ਵਿਚ ਸੀ। ਉਹ ਸਹੀ ਤਰੀਕੇ ਨਾਲ ਆਪਣਾ ਫਰਜ਼ ਨਿਭਾ ਰਿਹਾ ਸੀ। ਪਰਮੇਸ਼ਵਰ ਉਸ ਨੂੰ ਉੱਥੇ ਝਾੜੀ ਵਿਚ ਮਿਲਿਆ ਸੀ ਅਤੇ ਕਿਹਾ, ਮੈਂ ਹਾਂ ਜੋ ਮੈਂ ਹਾਂ। ਉਹ ਹੇਠਾਂ ਗਿਆ ਅਤੇ ਜਨੇਸ ਅਤੇ ਜੰਬਰੇਸ ਦੀ ਹਰੇਕ ਨਕਲ ਨਾਲ ਲੜਿਆ ਜੋ ਉਸ ਦੇ ਕੰਮ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸਭ ਕੁਝ ਵਿਚ ਉਹ ਪਰਮੇਸ਼ਵਰ ਦੇ ਲਈ ਸੱਚਾ ਖੜਾ ਰਿਹਾ। ਉਸ ਨੇ ਅੰਤ ਵਿਚ ਇਸਰਾਇਲ ਨੂੰ ਵਿਸ਼ਵਾਸ ਕਰਨ ਲਾ ਦਿੱਤਾ। ਉਹ ਮਿਸਰ ਵਿਚੋਂ ਬਾਹਰ ਆਉਂਦਾ ਹੈ, ਵਾਅਦਾ ਕੀਤੀ ਹੋਈ ਧਰਤੀ ਵੱਲ ਜਾ ਰਿਹਾ ਹੈ ਜਿੱਥੇ ਪਰਮੇਸ਼ਵਰ ਨੇ ਕਿਹਾ ਸੀ, ਤੁਸੀਂ ਪਹਾੜ ਉੱਤੇ ਮੇਰੀ ਉਪਾਸਨਾ ਕਰੋਗੇ। ਇਹ ਪਰਮੇਸ਼ਵਰ ਦਾ ਵਚਨ ਸੀ। ਮੂਸਾ ਜਾਣਦਾ ਸੀ ਕਿ ਉਸ ਨੂੰ ਪਹਾੜ ਤੇ ਜਾਣਾ ਹੈ। ਆਮੀਨ। ਪਰਮੇਸ਼ਵਰ ਨੇ ਇੰਜ ਕਿਹਾ ਸੀ, ਕੋਈ ਫਿਰੌਨ ਉਸ ਨੂੰ ਮਾਰ ਨਹੀਂ ਸਕਦਾ ਸੀ, ਕੋਈ ਸ਼ੈਤਾਨ ਉਸ ਨੂੰ ਨਹੀਂ ਸੀ ਮਾਰ ਸਕਦਾ, ਕੋਈ ਵੀ ਚੀਜ਼ ਉਸ ਨੂੰ ਮਾਰ ਨਹੀਂ ਸਕਦੀ ਸੀ। ਉਸ ਪਹਾੜ ਤੇ ਆ ਰਿਹਾ ਸੀ। ਆਮੀਨ, ਹਲੇਲੂਇਆ। ਮੈਂ ਧਾਰਮਿਕ ਮਹਿਸੂਸ ਕਰ ਰਿਹਾ ਹਾਂ। ਉਸ ਪਹਾੜ ਵੱਲ ਨੂੰ ਜਾ ਰਿਹਾ ਸੀ, ਇਸ ਲਈ ਅਸੀਂ ਆਪਣੇ ਮਾਰਗ ਤੇ ਹਾਂ ਜੋ ਮਹਿਮਾ ਨੂੰ ਜਾਂਦਾ ਹੈ। ਸਾਨੂੰ ਕੋਈ ਵੀ ਚੀਜ਼ ਰੋਕ ਨਹੀਂ ਸਕਦੀ। ਨਹੀਂ ਸ਼੍ਰੀਮਾਨ, ਪਰਮੇਸ਼ਵਰ ਆਪਣੇ ਵਚਨ ਨੂੰ ਪ੍ਰਮਾਣਿਤ ਕਰਨ ਜਾ ਰਿਹਾ ਹੈ। ਮੈਂ ਪਰਵਾਹ ਨਹੀਂ ਕਰਦਾ ਕੀ ਹੁੰਦਾ ਹੈ, ਉਹ ਇਹ ਕਰਨ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ। ਹਾਂ, ਆਪਣੇ ਮਾਰਗ ਤੇ, ਠੀਕ ਆਪਣੇ ਕਰਤੱਵ ਦੇ ਮਾਰਗ ਤੇ। ਉਹ ਪਹਾੜੀਆਂ ਦੇ ਵਿਚਕਾਰ ਫਸਿਆ ਹੋਇਆ ਹੈ। ਉਹ ਆਪਣੇ ਪਿੱਛੇ ਇੱਕ ਗਰਜ ਨੂੰ ਸੁਣਦਾ ਹੈ। ਇਹ ਕੀ ਹੈ? ਫਰਾਉਨ ਦੇ ਰੱਥ ਹਜ਼ਾਰਾਂ ਦੀ ਗਿਣਤੀ ਵਿਚ ਆ ਰਹੇ ਹਨ, ਨੇਜਿਆਂ ਨਾਲ ਹਥਿਆਰ ਬੰਦ, ਤਾਂ ਕਿ ਉਹਨਾਂ ਨੂੰ ਰੱਥਾਂ ਦੇ ਹੇਠ ਲਤਾੜ ਦੇਣ। ਅੱਗੇ ਲਾਲ ਸਮੁੰਦਰ ਹੈ ਜਿਸ ਨੇ ਉਹਨਾਂ ਨੂੰ ਰੋਕ ਦਿੱਤਾ ਸੀ। ਤਾਂ ਉਸਨੇ ਕੀ ਕੀਤਾ? ਉਹ ਘਬਰਾ ਗਿਆ। ਸਾਰੇ ਲੋਕ ਰੋਲਾ ਪਾ ਰਹੇ ਸਨ, ਉਹ ਅਸੀਂ ਹੁਣ ਇੱਥੇ ਫਸ ਗਏ ਹਾਂ, ਫਰਾਉਨ ਸਾਨੂੰ ਮਾਰ ਦੇਵੇਗਾ, ਉਸ ਦੀਆਂ ਤਲਵਾਰਾਂ ਸਾਡੇ ਵਿਚੋਂ ਦੀ ਲੰਘਣਗੀਆਂ, ਸਾਡੇ ਬੱਚੇ ਇੱਥੇ ਉਜਾੜ ਵਿਚ ਮਰ ਜਾਣਗੇ। ਮੂਸਾ ਉੱਚੀ ਆਵਾਜ਼ ਨਾਲ ਪੁਕਾਰਿਆ, ਹੇ ਪਰਮੇਸ਼ਵਰ! ਅਤੇ ਫਿਰ ਯਿਸੂ ਦ੍ਰਿਸ਼ ਉੱਤੇ ਆ ਗਿਆ। ਉਹ ਅੱਗ ਦਾ ਥੰਮ ਸੀ, ਇਹ ਠੀਕ ਹੈ। ਉਹ ਹੇਠਾਂ ਉਤਰ ਆਇਆ ਅਤੇ ਉਹਨਾਂ ਦੇ ਅਤੇ ਖਤਰੇ ਦੇ ਵਿਚਕਾਰ ਖਲੋ ਗਿਆ। ਆਮੀਨ, ਉਹ ਸਾਡਾ ਵਿਚੋਲਾ ਹੈ, ਉਹ ਵਿਚਕਾਰ ਖਲੋਣ ਵਾਲਾ ਹੈ। ਆਮੀਨ, ਉਸ ਜਗ੍ਹਾ ਤੇ ਖਲੋ ਗਿਆ। ਉੱਥੇ ਖੜੇ ਹੁੰਦੇ ਹੋਏ ਉਹ ਮਿਸਰੀਆਂ ਦੇ ਲਈ ਇੱਕ ਹਨੇਰਾ ਸੀ ਜਿਹੜੇ ਆ ਰਹੇ ਸਨ ਅਤੇ ਇਸ ਦੇ ਬਾਰੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਦੇ ਲਈ ਚਾਨਣ ਸੀ ਨਾਲ ਨਾਲ ਚੱਲਣ ਲਈ। ਫਿਰ ਸਵੇਰ ਨੂੰ ਜਦ ਹਵਾ ਬਹੁਤ ਤੇਜ਼ ਵਗਣ ਲੱਗੀ ਉਸ ਰਾਤ, ਤਦ ਉਸਨੇ ਕੀ ਕੀਤਾ? ਉਹ ਇੱਕ ਅੱਗ ਦੇ ਥੰਮ ਦੇ ਰੂਪ ਵਿੱਚ ਆ ਗਿਆ। ਯਾਦ ਰੱਖਣਾ, ਉਹ ਅਜੇ ਵੀ ਉਹੀ ਅੱਗ ਦਾ ਥੰਮ ਹੈ। ਹਾਂ ਸ਼੍ਰੀਮਾਨ, ਜਦ ਉਹ ਧਰਤੀ ਉੱਤੇ ਸੀ ਉਸਨੇ ਕਿਹਾ, ਮੈਂ ਪਰਮੇਸ਼ਵਰ ਤੋਂ ਆਇਆ ਹਾਂ ਅਤੇ ਪਰਮੇਸ਼ਵਰ ਕੋਲ ਜਾਂਦਾ ਹਾਂ। ਉਸ ਦੀ ਮੌਤ, ਦਫਨਾਏ ਜਾਣ, ਪੁਨਰਉਥਾਨ ਅਤੇ ਸਵਰਗ ਉਠਾਏ ਜਾਣ ਦੇ ਬਾਅਦ ਸੰਤ ਪੌਲਸ ਦਮਿਸਕ ਦੇ ਰਾਹ ਤੇ ਸੀ। ਉਸ ਅੱਗ ਦੇ ਥੰਮ ਨੇ ਉਸ ਨੂੰ ਹੇਠਾਂ ਡੇਗ ਦਿੱਤਾ। ਯਾਦ ਰੱਖਣਾ, ਉਹ ਇੱਕ ਇਬਰਾਨੀ ਸੀ। ਉਸਨੇ ਇਹ ਨਾ ਕਿਹਾ ਹੁੰਦਾ, ਉਸਨੇ ਕਿਹਾ, ਪ੍ਰਭੂ ਤੂੰ ਕੌਣ ਹੈ? ਵੱਡਾ ਪ੍ਰਭੂ, ਐਲ-ਓ-ਆਰ-ਡੀ, ਐਲੋਹੀਮ, ਤੂੰ ਕੌਣ ਹੈ ਜਿਸ ਨੂੰ ਮੈਂ ਸਤਾਉਂਦਾ ਹਾਂ? ਉਸਨੇ ਕਿਹਾ, ਮੈਂ ਯਿਸੂ ਹਾਂ। ਆਮੀਨ, ਹਲੇਲੂਇਆ। ਉਹ ਪਹਿਲਾ ਅਤੇ ਪਿਛਲਾ ਹੈ, ਉਹ ਅਜੇ ਵੀ ਉਹੀ ਹੈ। ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ, ਪਰ ਤੁਸੀਂ ਮੈਨੂੰ ਵੇਖੋਗੇ। ਮੈਂ ਤੁਹਾਡੇ ਨਾਲ ਹੋਵਾਂਗਾ, ਇੱਥੋਂ ਤੱਕ ਕਿ ਤੁਹਾਡੇ ਵਿੱਚ ਹੋਵਾਂਗਾ। ਉਹੀ ਅੱਗ ਦਾ ਥੰਮ, ਉਹੀ ਪਰਮੇਸ਼ਵਰ, ਉਹੀ ਕੰਮ ਕਰ ਰਿਹਾ ਹੈ, ਉਹੀ ਵਾਅਦਿਆਂ ਦੇ ਨਾਲ। ਆਮੀਨ, ਉਸ ਦੇ ਵਚਨ ਨੂੰ ਪ੍ਰਗਟ ਕਰ ਰਿਹਾ ਹੈ। ਕਿਆਮਤ ਅਤੇ ਜੀਵਨ ਮੈਂ ਹਾਂ, ਮੈਂ ਉਹ ਹਾਂ ਜੋ ਸੀ, ਜਿਹੜਾ ਹੈ ਅਤੇ ਜਿਹੜਾ ਆਉਣ ਵਾਲਾ ਹੈ। ਹਾਂ ਸ਼੍ਰੀਮਾਨ, ਹਾਂ, ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮਨ ਖਾਦਾ। ਉਸਨੇ ਕਿਹਾ, ਉਹ ਹਰੇਕ ਮਰ ਗਿਆ ਪਰ ਮੈਂ ਹਾਂ ਸੋ ਹਾਂ। ਉਸਨੇ ਕਿਹਾ, ਉਹ ਹਰ ਕੋਈ ਮਰ ਗਿਆ ਪਰ ਮੈਂ ਹਾਂ ਸੋ ਹਾਂ। ਮੂਸਾ, ਬਲਦੀ ਹੋਈ ਝਾੜੀ ਵਿੱਚ ਜੋ ਸੀ ਉਹ ਮੈਂ ਹਾਂ ਸੀ, ਉਹ ਅਜੇ ਵੀ ਮੈਂ ਹਾਂ ਹੈ। ਮੈਂ ਸੀ ਨਹੀਂ, ਮੈਂ ਹਾਂ ਹਰ ਸਮੇਂ ਵਰਤਮਾਨ ਕਾਲ। ਸਾਨੂੰ ਇੱਥੇ ਪਤਾ ਲੱਗਦਾ ਹੈ ਕਿ ਮੂਸਾ ਨੂੰ ਇਸ ਜਗ੍ਹਾ ਤੇ ਕੋਨੇ ਵਿੱਚ ਪਿਛਾਂ ਕਰ ਦਿੱਤਾ ਗਿਆ ਅਤੇ ਮਸੀਹ ਹੇਠਾਂ ਉਤਰ ਆਇਆ। ਹੁਣ ਬਾਈਬਲ ਕਹਿੰਦੀ ਹੈ ਕਿ ਮੂਸਾ ਨੇ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਚੰਗਾ ਜਾਣਿਆ। ਮਸੀਹ ਦੇ ਨਿਮਿਤ ਨਿੰਦਿਆ, ਮਸੀਹ ਮਸਾ ਸੀ, ਉਹ ਲੋਗੋ ਸੀ ਜਿਹੜਾ ਪਰਮੇਸ਼ਵਰ ਵਿੱਚੋਂ ਬਾਹਰ ਨਿਕਲਿਆ ਸੀ, ਦੂਤ। ਕੋਈ ਵੀ ਬਾਈਬਲ ਪੜ੍ਹਨ ਵਾਲਾ ਜਾਣਦਾ ਹੈ ਕਿ ਉਹ ਦੂਤ ਮਸੀਹ ਸੀ। ਉੱਥੇ ਉਜਾੜ ਵਿੱਚ ਸੀ ਅਤੇ ਉਹ ਦ੍ਰਿਸ਼ ਉੱਤੇ ਆ ਗਿਆ ਉਸ ਰੂਪ ਵਿੱਚ ਜਿਸ ਵਿੱਚ ਉਸ ਨੂੰ ਪ੍ਰਗਟ ਹੋਣਾ ਚਾਹੀਦਾ ਸੀ। ਪਰਮੇਸ਼ਵਰ ਦੀ ਮਹਿਮਾ ਹੋਵੇ, ਉਹ ਅੱਜ ਵੀ ਉਹੀ ਮਸੀਹ ਉਸੇ ਰੂਪ ਵਿੱਚ ਆ ਕੇ ਉਸ ਨੂੰ ਪ੍ਰਗਟ ਕਰਦਾ ਹੈ। ਉਸ ਨੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਨੂੰ ਬਾਹਰ ਲੈ ਜਾਵੇਗਾ। ਉਹ ਇੱਕ ਕਰ ਰਿਹਾ ਸੀ, ਉੱਥੇ ਆਪਣੇ ਵਚਨ ਲਈ ਖੜਾ ਹੋਣ ਲਈ ਅਤੇ ਇਸ ਨੂੰ ਪ੍ਰਮਾਣਿਤ ਕਰਨ ਲਈ ਆ ਗਿਆ। ਜਦ ਉਹ ਆ ਗਿਆ, ਉਸ ਤੋਂ ਬਾਅਦ ਜਿਵੇਂ ਉਸਨੇ ਮਾਰਥਾ ਨਾਲ ਕੀਤਾ, ਫਿਰ ਉਸਨੇ ਬੁਲਾਇਆ। ਉਸਨੇ ਕਿਹਾ, ਮੂਸਾ, ਤੂੰ ਮੇਰੇ ਅੱਗੇ ਦੁਹਾਈ ਕਿਉਂ ਦਿੰਦਾ ਹੈ? ਇਹਨਾਂ ਲੋਕਾਂ ਨਾਲ ਬੋਲ ਅਤੇ ਤੂੰ ਅੱਗੇ ਜਾ। ਉਹ ਹਨੇਰੀ ਘੜੀ ਲਾਲ ਸਮੁੰਦਰ ਖੁੱਲ ਗਿਆ ਤੇ ਉਹ ਪਾਰ ਚਲੇ ਗਏ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਨ ਲਈ ਆਪਣੇ ਸਫ਼ਰ ਵਿਚ ਚਲੇ ਗਏ ਹਾਂ ਮੂਸਾ ਦੀ ਹਨੇਰੀ ਘੜੀ ਵਿਚ ਤਦ ਯਿਸੂ ਉਸ ਦੇ ਨਾਲ ਆਇਆ ਹੁਣ ਸਾਡੇ ਕੋਲ ਸਮਾਂ ਹੈ ਅਤੇ ਉਸਨੇ ਮੂਸਾ ਨੂੰ ਬੁਲਾਇਆ ਅਸੀਂ ਤੁਹਾਡਾ ਧਿਆਨ ਇੱਕ ਹੋਰ ਛੋਟੇ ਮਨੁੱਖ ਵੱਲ ਖਿੱਚਣਾ ਚਾਹੁੰਦੇ ਹਾਂ ਉਸਦਾ ਨਾਮ ਜੈਰੁਸ ਸੀ ਅੱਜ ਸੰਸਾਰ ਵਿਚ ਉਸ ਵਰਗੇ ਬਹੁਤ ਸਾਰੇ ਲੋਕ ਹਨ ਉਹ ਇੱਕ ਗੁਪਤ ਵਿਸ਼ਵਾਸੀ ਸੀ ਉਹ ਯਿਸੂ ਨੂੰ ਪ੍ਰੇਮ ਕਰਦਾ ਸੀ ਉਸਨੇ ਉਸਦੇ ਬਾਰੇ ਸੁਣਿਆ ਸੀ ਉਸ ਤੇ ਨਿਹਚਾ ਕਰਦਾ ਸੀ ਪਰ ਤੁਸੀਂ ਵੇਖਦੇ ਹੋ ਉਸਨੇ ਪਹਿਲਾਂ ਹੀ ਆਪਣੇ ਆਪ ਨੂੰ ਇੱਕ ਸੰਸਥਾ ਵਿਚ ਸ਼ਾਮਿਲ ਕਰ ਲਿਆ ਸੀ ਹਾਂ ਉਹ ਬਸ ਬਾਹਰ ਆ ਕੇ ਇਸਦਾ ਇਕਰਾਰ ਨਹੀਂ ਕਰ ਸਕਦਾ ਸੀ ਉਹ ਇਸ ਤੇ ਨਿਹਚਾ ਕਰਦਾ ਸੀ ਪਰ ਉਹ ਇਸ ਤੇ ਇਕਰਾਰ ਨਹੀਂ ਸੀ ਕਰ ਸਕਦਾ ਇਸ ਲਈ ਉਹ ਅਵਿਸ਼ਵਾਸੀ ਲੋਕਾਂ ਨਾਲ ਜੁੜ ਗਿਆ ਪਰ ਉਹ ਸੱਚਮੁੱਚ ਇਸ ਤੇ ਵਿਸ਼ਵਾਸ ਕਰਦਾ ਸੀ ਤੁਸੀਂ ਜਾਣਦੇ ਹੋ ਜਦ ਕੋਈ ਮਨੁੱਖ ਇਹੋ ਜਿਹੀ ਹਾਲਤ ਵਿਚ ਆ ਜਾਂਦਾ ਹੈ ਤਾਂ ਕਈ ਵਾਰ ਪਰਮੇਸ਼ਵਰ ਉਸ ਨੂੰ ਆਖਰੀ ਫੈਸਲਾ ਕਰਨ ਦੀ ਸਥਿਤੀ ਵਿਚ ਲੈ ਆਉਂਦਾ ਹੈ ਇਹ ਤਾਂ ਸੰਕਟ ਦੀ ਘੜੀ ਹੁੰਦੀ ਹੈ ਜਦੋਂ ਅਸੀਂ ਆਪਣੇ ਅਸਲੀ ਰੰਗ ਨੂੰ ਵਿਖਾਉਂਦੇ ਹਾਂ ਕਿ ਅਸੀਂ ਅਸਲ ਵਿਚ ਕੌਣ ਹਾਂ ਇਸ ਲਈ ਉੱਥੇ ਪਹਿਲਾਂ ਹੀ ਅਵਿਸ਼ਵਾਸੀਆਂ ਨਾਲ ਜੁੜ ਗਿਆ ਸੀ ਅਤੇ ਉਸਨੇ ਆਪਣਾ ਨਾਮ ਜਾ ਕੇ ਕਿਤਾਬ ਵਿਚ ਲਿਖਵਾ ਲਿਆ ਸੀ ਉਹ ਇੱਕ ਜਾਜਕ ਸੀ ਅਤੇ ਇਸ ਲਈ ਉਹ ਇਕਰਾਰ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਦੀ ਰੋਜੀ ਰੋਟੀ ਦਾ ਸਾਧਨ ਸੀ ਇਸ ਲਈ ਪਰ ਉਹ ਫਿਰ ਵੀ ਮਸੀਹ ਤੇ ਵਿਸ਼ਵਾਸ ਕਰਦਾ ਸੀ ਇੱਕ ਦਿਨ ਉਸ ਦੀ ਛੋਟੀ ਬੱਚੀ ਬਿਮਾਰ ਹੋ ਗਈ ਹੇ ਮੇਰੇ ਪਰਮੇਸ਼ਵਰ ਕੋਈ ਸ਼ੱਕ ਨਹੀਂ ਕਿ ਉਸਨੇ ਡਾਕਟਰ ਨੂੰ ਬੁਲਾਇਆ ਹੋਵੇਗਾ ਡਾਕਟਰ ਆਇਆ ਅਤੇ ਉਸਨੇ ਬੱਚੀ ਨੂੰ ਵੇਖਿਆ ਉਸਦਾ ਬੁਖਾਰ ਵੱਧਦਾ ਗਿਆ ਕੁਝ ਚਿਰ ਬਾਅਦ ਉਹ ਬਹੁਤ ਜ਼ਿਆਦਾ ਗਰਮ ਹੋ ਗਈ ਅਤੇ ਅੰਤ ਵਿਚ ਉਹ ਮੌਤ ਦੀ ਨੋਕ ਤੇ ਆ ਗਈ ਉਹ ਸੰਕਟ ਵਿਚ ਸੀ ਉਸਨੂੰ ਕੁਝ ਤਾਂ ਕਰਨਾ ਸੀ ਉਹ ਬਸ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ ਫਿਰ ਉਸਨੇ ਸੋਚਿਆ ਜੇ ਮੈਂ ਬਸ ਉਸਨੂੰ ਲੱਭ ਲਵਾਂ ਉਹ ਜਿੱਥੇ ਕਿਤੇ ਵੀ ਹੋਵੇ ਹੁਣ ਉਸਨੇ ਰਾਤ ਹੋਣ ਦੀ ਉਡੀਕ ਨਹੀਂ ਕੀਤੀ ਜਿਵੇਂ ਨਿਕੋਦੇਮਸ ਨੇ ਕੀਤਾ ਸੀ ਤਾਂ ਕਿ ਗੁਪਤ ਵਿਚ ਜਾ ਕੇ ਮੁਲਾਕਾਤ ਕਰ ਸਕੇ ਸਮਾਂ ਕਾਰਵਾਈ ਕਰਨ ਦਾ ਸੀ ਕਾਰਵਾਈ ਕਰਨ ਦਾ ਸਮਾਂ ਆ ਗਿਆ ਸੀ ਅਤੇ ਤਦ ਉਸਨੂੰ ਕਾਰਵਾਈ ਕਰਨੀ ਹੀ ਸੀ ਭਰਾਵੋ ਅਤੇ ਭੈਣੋ ਮੈਂ ਸੋਚਦਾ ਹਾਂ ਕਿ ਹੁਣ ਵੀ ਉਸੇ ਤਰ੍ਹਾਂ ਹੈ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ ਸਮਾਂ ਆ ਗਿਆ ਹੈ ਕਿ ਵਿਸ਼ਵਾਸ ਕਰੀਏ ਜਾਂ ਵਿਸ਼ਵਾਸ ਨਾ ਕਰੀਏ ਇਹ ਛਾਂਟੀ ਦੀ ਲਕੀਰ ਹਰੇਕ ਆਦਮੀ ਅਤੇ ਔਰਤ ਕੋਲ ਆਉਂਦੀ ਹੈ ਇਹ ਹਰੇਕ ਬੱਚੇ ਕੋਲ ਆਉਂਦੀ ਹੈ ਕਈ ਵਾਰ ਜਦ ਤੁਸੀਂ ਉਸ ਲਕੀਰ ਨੂੰ ਲੰਘ ਜਾਂਦੇ ਹੋ ਤਾਂ ਉੱਥੇ ਇੱਕ ਹੀ ਚੀਜ਼ ਬਚ ਜਾਂਦੀ ਹੈ ਉਹ ਨਿਆਂ ਹੈ ਜਦੋਂ ਤੁਸੀਂ ਦਇਆ ਦੀ ਲਕੀਰ ਨੂੰ ਪਾਰ ਕਰ ਜਾਂਦੇ ਹੋ ਤਾਂ ਤੁਸੀਂ ਨਿਆਂ ਵਿੱਚ ਚਲੇ ਜਾਂਦੇ ਹੋ ਯਾਦ ਰੱਖੋ ਉਹ ਸੰਕਟ ਵਿੱਚ ਪੈ ਗਿਆ ਸੀ ਉਹ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ ਉੱਥੇ ਉਸਦੇ ਜਾਜਕ ਖੜੇ ਸਨ ਸਾਰੇ ਰੱਬੀ ਉਸਦੇ ਆਲੇ ਦੁਆਲੇ ਖੜੇ ਸਨ ਸਾਰੀ ਸੰਗਤ ਉਸਦੇ ਨਾਲ ਸੀ ਸਾਰੇ ਉੱਥੇ ਬੈਠੇ ਹੋਏ ਸਨ ਉਸਦੀ ਛੋਟੀ ਬੱਚੀ ਨੂੰ ਮਰਦਿਆਂ ਹੋਇਆਂ ਵੇਖ ਰਹੇ ਸਨ ਡਾਕਟਰ ਬਾਹਰ ਖਲੋ ਕੇ ਆਪਣੇ ਹੱਥ ਮਲ ਰਿਹਾ ਸੀ ਆਪਣੇ ਸਿਰ ਨੂੰ ਹਿਲਾ ਰਿਹਾ ਸੀ ਮੈਂ ਉਹ ਹਰੇਕ ਦਵਾਈ ਉਸ ਨੂੰ ਦਿੱਤੀ ਹੈ ਜਿਹੜੀ ਮੈਂ ਜਾਣਦਾ ਸਾਂ ਪਰ ਅਜੇ ਵੀ ਸਮਝੇ ਇਹ ਯਿਸੂ ਸੀ ਜੋ ਹਰ ਸਮੇਂ ਕੰਮ ਕਰ ਰਿਹਾ ਸੀ ਯਿਸੂ ਇਹ ਕਿਸੇ ਮਕਸਦ ਲਈ ਕਰ ਰਿਹਾ ਸੀ ਤਾਂ ਕਿ ਉਸ ਮਨੁੱਖ ਦਾ ਅਸਲੀ ਰੰਗ ਬਾਹਰ ਲਿਆ ਸਕੇ ਕੁਝ ਚਿਰ ਬਾਅਦ ਮੈਂ ਉਸ ਨੂੰ ਉਸਦੀ ਛੋਟੀ ਕਾਲੀ ਟੋਪੀ ਲੈਂਦੇ ਹੋਏ ਵੇਖ ਸਕਦਾ ਹਾਂ ਅਤੇ ਉਸਨੇ ਆਪਣੇ ਸਿਰ ਤੇ ਲਗਾ ਲਈ ਅਤੇ ਆਪਣਾ ਛੋਟਾ ਜਾਜਕ ਦਾ ਚੋਲਾ ਪਹਿਨ ਲਿਆ ਤੂੰ ਕਿੱਥੇ ਜਾ ਰਿਹਾ ਹੈ ਮੈਂ ਸੁਣਿਆ ਹੈ ਕਿ ਉਹ ਨਦੀ ਦੇ ਕੋਲ ਹੈ ਮੈਂ ਉਸਦੇ ਪਿੱਛੇ ਜਾ ਰਿਹਾ ਹਾਂ ਹੇ ਮੇਰੇ ਪਰਮੇਸ਼ਵਰ ਉਹ ਚਲਾ ਗਿਆ ਉਸ ਸੰਕਟ ਦੀ ਘੜੀ ਵਿਚ ਉਸਨੂੰ ਇੱਕ ਫੈਸਲਾ ਲੈਣਾ ਹੀ ਪੈਣਾ ਸੀ ਜਾਂ ਤਾਂ ਆਪਣੀ ਬੱਚੀ ਨੂੰ ਮਰਨ ਦੇਵੇ ਜਾਂ ਉਹ ਜਾਣਦਾ ਸੀ ਕਿ ਉਹ ਵਚਨ ਦਾ ਪ੍ਰਗਟ ਹੋਣਾ ਸੀ ਉਹ ਇੱਕ ਜਾਜਕ ਸੀ ਤੇ ਉਸਨੇ ਵਚਨ ਨੂੰ ਪੜਿਆ ਸੀ ਉਹ ਜਾਣਦਾ ਸੀ ਕਿ ਉਹ ਪਰਮੇਸ਼ਵਰ ਦਾ ਪ੍ਰਗਟਾਵਾ ਸੀ ਪਰਮੇਸ਼ਵਰ ਮਸੀਹ ਦੇ ਵਿਚ ਸੀ ਜਗਤ ਨੂੰ ਆਪਣੇ ਆਪ ਨਾਲ ਮਿਲਾ ਰਿਹਾ ਸੀ ਉਹ ਇਹ ਜਾਣਦਾ ਸੀ ਉਸਨੂੰ ਫੈਸਲਾ ਲੈਣ ਲਈ ਮਜਬੂਰ ਕੀਤਾ ਗਿਆ ਉਸਨੂੰ ਇੱਕ ਕੰਮ ਤਾਂ ਕਰਨਾ ਹੀ ਪੈਣਾ ਸੀ ਜਾਂ ਆਪਣੇ ਬੱਚੇ ਨੂੰ ਮਰਨ ਦੇਵੇ ਜਾਂ ਇਕਰਾਰ ਕਰੇ ਜਦ ਉਹ ਸੰਕਟ ਵਿਚ ਪੈ ਗਿਆ ਉਹੀ ਸਮਾਂ ਸੀ ਜਦ ਯਿਸੂ ਆ ਗਿਆ ਉਹ ਉਸ ਨੂੰ ਮਿਲਣ ਲਈ ਗਿਆ ਉਸਨੇ ਕਿਹਾ ਮੈਂ ਤੇਰੇ ਨਾਲ ਜਾਵਾਂਗਾ ਜਿੱਥੇ ਵੀ ਤੂੰ ਕਹੇਗਾ ਬਾਹਰ ਮਾਰਗ ਵਿਚ ਇੱਕ ਜਣਾ ਨਸਦਾ ਹੋਇਆ ਆਇਆ ਇਸ ਜਗ੍ਹਾ ਤੇ ਇੱਕ ਹਨੇਰੀ ਗੱਲ ਹੈ ਉਸਨੇ ਆਪਣਾ ਇਕਰਾਰ ਕਰ ਲਿਆ ਸੀ ਕਿ ਉਸ ਤੇ ਵਿਸ਼ਵਾਸ ਕਰਦਾ ਸੀ ਤਦ ਉਸਨੇ ਆਪਣੇ ਆਪ ਨੂੰ ਛੇਕ ਲਿਆ ਸੀ ਅਤੇ ਤਦ ਆਪਣੇ ਆਪ ਨੂੰ ਲੋਕਾਂ ਦੀ ਨਿਗਾਹ ਵਿਚ ਲੈ ਆਇਆ ਕਿ ਉਹ ਇੱਕ ਯਿਸੂ ਦਾ ਵਿਸ਼ਵਾਸੀ ਹੈ ਉੱਥੇ ਇੱਕ ਜਣਾ ਨਸਦਾ ਹੋਇਆ ਆਇਆ ਕਿਹਾ ਕਿਸੇ ਨੂੰ ਪਰੇਸ਼ਾਨ ਨਾ ਕਰ ਕਿਉਂਕਿ ਤੇਰੀ ਬੱਚੀ ਪਹਿਲਾਂ ਹੀ ਮਰ ਚੁੱਕੀ ਹੈ ਉਹ ਕੱਲ ਮਰ ਗਈ ਸੀ ਉਹ ਪਹਿਲਾਂ ਹੀ ਮਰ ਚੁੱਕੀ ਹੈ ਹੁਣ ਇਸ ਤੇ ਹੋਰ ਸਮਾਂ ਬਰਬਾਦ ਨਾ ਕਰ ਓ ਉਸਦੇ ਛੋਟੇ ਜਿਹੇ ਦਿਲ ਨੇ ਜਿਵੇਂ ਕੰਮ ਕਰਨਾ ਬੰਦ ਕਰ ਦਿੱਤਾ ਪਰ ਉਸਨੇ ਨਿਗਾਹ ਕੀਤੀ ਅਤੇ ਯਿਸੂ ਦੀਆਂ ਉਹਨਾਂ ਅੱਖਾਂ ਨੂੰ ਵੇਖਿਆ ਯਿਸੂ ਨੇ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਨਾ ਡਰ ਜੇ ਤੂੰ ਪਰਮੇਸ਼ਵਰ ਦੀ ਮਹਿਮਾ ਨੂੰ ਵੇਖਣਾ ਚਾਹੁੰਦਾ ਹੈ ਤਾਂ ਕਾਹਤੋਂ ਡਰਦਾ ਹੈ ਮੈਂ ਤੈਨੂੰ ਪਹਿਲਾਂ ਹੀ ਕਿਹਾ ਹੈ ਕਿ ਮੈਂ ਜਾਵਾਂਗਾ ਉਸਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਆਵੇਗਾ ਉਸਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਇਹ ਕਰੇਗਾ ਅਤੇ ਇੱਥੇ ਉਹ ਇਹ ਕਰ ਰਿਹਾ ਹੈ ਆਮੀਨ ਉਸਨੇ ਕਿਹਾ ਸੀ ਕਿ ਉਹ ਅੰਤ ਦੇ ਦਿਨਾਂ ਵਿਚ ਦ੍ਰਿਸ਼ ਤੇ ਉੱਠ ਖਲੋਵੇਗਾ ਤੇ ਉਹ ਕੰਮ ਕਰੇਗਾ ਜਿਵੇਂ ਉਸਨੇ ਕੀਤੇ ਸਨ ਜਿਵੇਂ ਅਸੀਂ ਬੀਤੀ ਰਾਤ ਪੜਿਆ ਅਤੇ ਗੱਲਬਾਤ ਕੀਤੀ ਸੀ ਇੱਥੇ ਉਹ ਇਹ ਕਰ ਰਿਹਾ ਹੈ ਤੁਸੀਂ ਕਾਹਤੋਂ ਡਰੇ ਹੋਏ ਹੋ ਯਾਦ ਰੱਖਣਾ ਜਦ ਉਹ ਆਇਆ ਤਾਂ ਉਸਨੂੰ ਉਸਨੇ ਮੁਰਦਿਆਂ ਵਿਚੋਂ ਬੁਲਾਇਆ ਉਹ ਦ੍ਰਿਸ਼ ਉੱਤੇ ਆਇਆ ਤੇ ਉਸ ਬੱਚੀ ਨੂੰ ਮੁਰਦਿਆਂ ਵਿਚੋਂ ਬੁਲਾਇਆ ਬੁੱਢਾ ਬਰਤੀਮਈ ਇੱਕ ਸਮੇਂ ਆਪਣੀ ਸਭ ਤੋਂ ਹਨੇਰੀ ਕੜੀ ਵਿਚ ਸੀ ਯਿਸੂ ਉੱਥੇ ਸੀ ਇੱਕ ਫੁੱਲ ਗੋਸਪਲ ਬਿਜ਼ਨਸਮੈਨ ਦੇ ਨਾਸ਼ਤੇ ਦਾ ਜਰੀਹੋ ਵਿਚ ਆਯੋਜਨ ਕੀਤਾ ਗਿਆ ਸੀ ਅਤੇ ਉੱਥੇ ਉਸ ਦੇ ਨਾਲ ਜੱਕੀ ਵੀ ਸੀ ਉਸ ਨੂੰ ਇੱਕ ਗਲੀ ਵਿਚ ਇੱਕ ਰੁੱਖ ਉੱਤੇ ਮਿਲਿਆ ਸੀ ਇਸ ਲਈ ਜਦ ਉਹ ਅੱਛਾ ਉਹ ਕਿਸੇ ਹੋਰ ਚੀਜ਼ ਦਾ ਆਯੋਜਨ ਨਹੀਂ ਕੀਤਾ ਹੋਵੇਗਾ ਮੈਨੂੰ ਪੱਕਾ ਯਕੀਨ ਹੈ ਸਮਝੇ। ਇਸ ਲਈ ਜਦ ਉਹ ਉੱਥੇ ਆਇਆ ਉਸ ਨੂੰ ਮਿਲਿਆ, ਯਕੀ ਉਸਦੇ ਨਾਲ ਗਿਆ ਸੀ। ਬੁੱਢਾ ਅੰਨਾ ਬਰਤੀਮਈ ਉਸ ਸਮੇਂ ਤੋਂ ਅੰਨਾ ਸੀ ਜਦ ਇੱਕ ਛੋਟਾ ਲੜਕਾ ਸੀ, ਇਸ ਲਈ ਉਸਨੇ ਸੋਚਿਆ ਕਿ ਸ਼ਾਇਦ ਯਸੂ ਉਸ ਦਰਵਾਜ਼ੇ ਤੋਂ ਆਵੇ ਅਤੇ ਉਹ ਉਡੀਕ ਕਰ ਰਿਹਾ ਸੀ। ਕੁਝ ਚਿਰ ਬਾਅਦ ਉਸਨੇ ਬਹੁਤ ਜ਼ਿਆਦਾ ਰੋਲਾ ਸੁਣਿਆ ਅਤੇ ਹਰ ਕੋਈ ਉਸਦੇ ਨਾਲ ਆ ਰਿਹਾ ਸੀ। ਉਸਨੇ ਇੱਕ ਜਾਜਕ ਨੂੰ ਕਹਿੰਦੇ ਹੋਏ ਸੁਣਿਆ, ਓਏ ਓਏ ਤੂੰ ਜੋ ਉਸ ਪਹਾੜੀ ਉੱਤੇ ਜਾ ਰਿਹਾ ਹੈ, ਅਸੀਂ ਸੁਣਿਆ ਹੈ ਕਿ ਤੂੰ ਮੁਰਦੇ ਜਵਾਲਦਾ ਹੈ, ਸਾਡੇ ਕੋਲ ਉਹਨਾਂ ਨਾਲ ਪੂਰੀ ਕਬਰ ਭਰੀ ਹੋਈ ਹੈ। ਜੇ ਤੂੰ ਮਸੀਹਾ ਹੈ ਤਾਂ ਇੱਥੇ ਆ ਤੇ ਮੁਰਦਿਆਂ ਨੂੰ ਜਿਉਂਦਾ ਕਰ। ਤੁਸੀਂ ਜਾਣਦੇ ਹੋ ਉਹੀ ਸ਼ੈਤਾਨ ਅਜੇ ਵੀ ਜਿਉਂਦਾ ਹੈ, ਸਮਝੇ, ਧਰਮ ਦੇ ਰੂਪ ਵਿੱਚ ਉਸੇ ਤਰ੍ਹਾਂ, ਸਮਝੇ। ਜੇ ਤੂੰ ਮਸੀਹਾ ਹੈ, ਤੂੰ ਮੁਰਦਿਆਂ ਨੂੰ ਜਵਾਲਦਾ ਹੈ, ਸਾਡੇ ਕੋਲ ਉਹਨਾਂ ਨਾਲ ਪੂਰੀ ਕਬਰ ਭਰੀ ਹੋਈ ਹੈ। ਆ ਜਾ। ਅਤੇ ਉਹ ਹਰ ਕੋਈ ਰੋਲਾ ਪਾ ਰਿਹਾ ਸੀ, ਕੋਈ ਜਕਾਰਾ ਛੱਡ ਰਿਹਾ ਸੀ ਨਬੀ ਦੇ ਲਈ ਹੋਸਨਾ, ਕੋਈ ਇਹ ਰੋਲਾ ਪਾ ਰਿਹਾ ਸੀ ਅਤੇ ਦੂਜਾ ਕੁਝ ਹੋਰ ਰੋਲਾ ਪਾ ਰਿਹਾ ਸੀ। ਇਸ ਤਰ੍ਹਾਂ ਦੀ ਉਲਝਣ ਸੀ। ਇਸ ਬੁੱਢੇ ਅੰਨੇ ਬੰਦੇ ਨੇ ਸੋਚਿਆ, ਓ ਮੈਂ ਉਸ ਤੋਂ ਖੁੰਝ ਗਿਆ, ਉਹ ਉੱਥੇ ਆਇਆ ਸੀ ਅਤੇ ਮੈਂ ਸੋਚਿਆ ਕਿ ਉਹ ਇੱਧਰ ਆਵੇਗਾ, ਮੈਂ ਗਲਤ ਜਗ੍ਹਾ ਤੇ ਖੜਾ ਹਾਂ। ਅਤੇ ਉਹ ਜ਼ੋਰ ਜ਼ੋਰ ਨਾਲ ਰੋਲਾ ਪਾਉਣ ਲੱਗਾ। ਉਸਨੇ ਸੋਚਿਆ ਜੇ ਉਹ ਵਚਨ ਹੈ, ਉਹ ਪਰਮੇਸ਼ਵਰ ਹੈ, ਉਸਨੂੰ ਹੋਣਾ ਹੀ ਚਾਹੀਦਾ ਹੈ। ਇਸ ਲਈ ਹੇ ਯਸੂ ਦਾਊਦ ਦੇ ਪੁੱਤਰ ਮੇਰੇ ਤੇ ਦਇਆ ਕਰ, ਉਸ ਸੰਕਟ ਦੀ ਘੜੀ ਵਿੱਚ ਉਸਨੇ ਪੁਕਾਰਿਆ। ਹੁਣ ਯਸੂ, ਜੇਕਰ ਤੁਸੀਂ ਧਿਆਨ ਦਿਓ, ਉਹ ਜਰੀਹੋ ਵਿੱਚ ਸੀ ਜਿੱਥੇ ਉਹਨਾਂ ਕਿਹਾ ਕਿ ਉਹ ਰੁਕਿਆ ਹੋਇਆ ਸੀ। ਉਹ ਯਸੂ ਤੋਂ 150 ਗਜ਼ ਦੀ ਦੂਰੀ ਤੇ ਸੀ। ਹਜ਼ਾਰਾਂ ਲੋਕ ਉਸਦੇ ਆਲੇ ਦੁਆਲੇ ਅਫੜਾ ਤਫੜੀ ਮਚਾ ਰਹੇ ਸਨ। ਉਸਨੇ ਉਸ ਮਨੁੱਖ ਦੀ ਪੁਕਾਰ ਨੂੰ ਨਹੀਂ ਸੁਣਿਆ ਹੋਵੇਗਾ, ਨਹੀਂ, ਪਰ ਉਸਨੇ ਇਸ ਨੂੰ ਮਹਿਸੂਸ ਕੀਤਾ, ਉਹ ਰੁਕ ਗਿਆ। ਮੈਂ ਇਹਨਾਂ ਰਾਤਾਂ ਵਿੱਚੋਂ ਕਿਸੇ ਇੱਕ ਰਾਤ ਵਿੱਚ ਇਹ ਪ੍ਰਚਾਰ ਕਰਨਾ ਚਾਹੁੰਦਾ ਹਾਂ। ਫਿਰ ਯਸੂ ਰੁਕਿਆ, ਓ, ਅਤੇ ਫਿਰ ਯਸੂ ਰੁਕਿਆ, ਓ, ਪਰ ਜਦ ਯਸੂ ਰੁਕਿਆ ਤਾਂ ਕੀ ਸੀ? ਉਸਨੇ ਉਹਨਾਂ ਨੂੰ ਬੁਲਾਇਆ। ਚੇਲਿਆਂ ਨੇ ਕਿਹਾ, ਗੁਰੂ ਆ ਗਿਆ ਹੈ, ਆਪਣੇ ਆਪ ਨੂੰ ਨਾ ਥਕਾ, ਉਹ ਤੈਨੂੰ ਬੁਲਾਉਂਦਾ ਹੈ, ਉਹ ਤੈਨੂੰ ਬੁਲਾ ਰਿਹਾ ਹੈ। ਉਸ ਨੂੰ ਉਸ ਭੀੜ ਵਿੱਚੋਂ ਬਾਹਰ ਬੁਲਾ ਲਿਆ, ਉਹ ਹੁਣ ਵੀ ਉਹੀ ਕੰਮ ਕਰਦਾ ਹੈ, ਸਮਝੇ। ਗੁਰੂ ਆਇਆ ਹੈ ਤੇ ਤੈਨੂੰ ਬੁਲਾਇਆ ਹੈ, ਉਹ ਅੰਨੇਪਨ ਤੋਂ ਚਾਨਣ ਵਿੱਚ, ਹਨੇਰੇ ਤੋਂ ਚਾਨਣ ਵਿੱਚ ਬੁਲਾ ਰਿਹਾ ਹੈ। ਉਸਨੇ ਉਹਨੂੰ ਬੁਲਾਇਆ, ਮੌਤ ਤੋਂ ਜੀਵਨ ਵਿੱਚ ਪਹੁੰਚਾ ਦਿੱਤਾ। ਗੁਰੂ ਆ ਗਿਆ ਹੈ ਤੇ ਤੈਨੂੰ ਬੁਲਾਉਂਦਾ ਹੈ। ਜਦੋਂ ਉਸਨੇ ਉਹਨੂੰ ਬੁਲਾਇਆ, ਉਸਨੇ ਉਸਨੂੰ ਉਹਦੀ ਨਜ਼ਰ ਵਾਪਸ ਦੇ ਦਿੱਤੀ। ਇੱਕ ਵਾਰ ਇੱਕ ਪਹਾੜੀ ਉੱਤੇ ਛੋਟੀ ਔਰਤ ਸੀ ਜਿਸ ਨੂੰ ਲਹੂ ਵਹਿਣ ਦੀ ਬਿਮਾਰੀ ਸੀ। ਉਸਨੇ ਆਪਣਾ ਸਾਰਾ ਧਨ ਡਾਕਟਰਾਂ ਤੇ ਖਰਚ ਕਰ ਦਿੱਤਾ ਸੀ। ਉਸਨੇ ਕੋਈ ਸ਼ੱਕ ਨਹੀਂ, ਉਹਨਾਂ ਨੇ ਬਲਦਾਂ ਦੀ ਜੋੜੀ ਵੇਚ ਦਿੱਤੀ ਸੀ, ਉਹਨਾਂ ਨੇ ਖੇਤ ਵੀ ਵੇਚ ਦਿੱਤਾ ਸੀ, ਇਸ ਨੂੰ ਗਿਰਵੀ ਰੱਖਿਆ ਹੋਇਆ ਸੀ। ਉਹ ਜਿੰਨਾ ਵੀ ਖਰਚ ਡਾਕਟਰਾਂ ਦੇ ਕਰ ਸਕਦੇ ਸਨ ਉਹਨਾਂ ਨੇ ਕੀਤਾ, ਉਹਨਾਂ ਵਿੱਚੋਂ ਕੋਈ ਵੀ ਕੁਝ ਭਲਾ ਨਾ ਕਰ ਸਕਿਆ। ਉਸਦੀ ਹਾਲਤ ਲਗਾਤਾਰ ਖਰਾਬ ਤੋਂ ਖਰਾਬ ਹੁੰਦੀ ਗਈ, ਲਹੂ ਵਹਿਣ ਤੋਂ ਰੁਕਦਾ ਨਹੀਂ ਸੀ, ਇਹ ਲਗਾਤਾਰ ਹੁੰਦਾ ਰਿਹਾ ਅਤੇ ਉਹ ਕਮਜ਼ੋਰ ਤੇ ਕਮਜ਼ੋਰ ਹੁੰਦੀ ਰਹੀ। ਇੱਕ ਦਿਨ ਉੱਥੇ ਬਹਿ ਕੇ ਉਹ ਕੁਝ ਬੁਣ ਰਹੀ ਸੀ। ਉਸ ਪਹਾੜ ਉੱਤੇ ਜਿਸ ਉੱਤੇ ਉਹ ਰਹਿੰਦੀ ਸੀ, ਉਸਨੇ ਹੇਠਾਂ ਵਾਦੀ ਵਿੱਚ ਵੇਖਿਆ ਤੇ ਇੱਕ ਬੇੜੀ ਨੂੰ ਆਉਂਦੇ ਹੋਏ ਵੇਖਿਆ। ਹਰ ਕਿਸੇ ਨੇ ਦੌੜਨਾ ਸ਼ੁਰੂ ਕਰ ਦਿੱਤਾ, ਨਬੀ ਦੇ ਲਈ ਹੋਸਨਾ। ਉਸਨੇ ਉਸਦੇ ਬਾਰੇ ਸੁਣਿਆ, ਵਿਸ਼ਵਾਸ ਸੁਣਨ ਨਾਲ ਆਉਂਦਾ ਹੈ। ਹੁਣ ਉਸਨੇ ਕਿਹਾ, ਮੈਂ ਹੇਠਾਂ ਜਾਵਾਂਗੀ ਅਤੇ ਉਸਨੂੰ ਇੱਕ ਵਾਰ ਵੇਖਾਂਗੀ। ਜਦੋਂ ਉੱਥੇ ਤੁਰਦੀ ਹੋਈ ਜਾ ਰਹੀ ਸੀ, ਉਸਨੇ ਪਹਿਲਾਂ ਪਰਮੇਸ਼ਵਰ ਦੇ ਦੇਹਧਾਰੀ ਰੂਪ ਦੀ ਝਲਕ ਵੇਖੀ, ਉਸ ਦੀਆਂ ਗੱਲਾਂ ਅਤੇ ਉਸਦਾ ਹੁਲੀਆ ਉਸ ਬਾਰੇ ਕੁਝ ਤਾਂ ਖਾਸ ਸੀ ਕਿ ਉਹ ਜਾਣ ਗਈ ਕਿ ਇਹ ਉਹੀ ਸੀ। ਹਾਂ ਸ਼੍ਰੀਮਾਨ, ਓ, ਜੇਕਰ ਮੈਂ ਕਿਸੇ ਤਰੀਕੇ ਨਾਲ ਉਸਦਾ ਧਿਆਨ ਖਿੱਚ ਸਕਾਂ, ਜੇ ਕਿਸੇ ਵੀ ਤਰ੍ਹਾਂ ਉਸਨੂੰ ਛੂ ਲਵਾਂ। ਉਹ ਭੀੜ ਵਿੱਚੋਂ ਹੁੰਦੀ ਹੋਈ ਗਈ ਅਤੇ ਉਸਦੇ ਬਸਤਰ ਨੂੰ ਛੂ ਲਿਆ। ਹੁਣ ਯਾਦ ਰੱਖੋ, ਇਹ ਉਸਦੀ ਉਂਗਲ ਨਹੀਂ ਸੀ ਜਿਸ ਨੂੰ ਉਸਨੇ ਮਹਿਸੂਸ ਕੀਤਾ, ਨਹੀਂ ਸ਼੍ਰੀਮਾਨ, ਕਿਉਂਕਿ ਫਿਲਿਸਤੀਨੀ ਬਸਤਰ ਢਿੱਲੇ ਅਤੇ ਲਮਕਵੇਂ ਹੁੰਦੇ ਹਨ। ਪਤਰਸ ਨੇ ਕਿਹਾ, ਹਰ ਕਿਸੇ ਨੇ ਤੈਨੂੰ ਛੂਇਆ ਹੈ, ਉਸਨੇ ਕਿਹਾ, ਪਰ ਇੱਕ ਵੱਖਰਾ ਸਪਰਸ਼ ਸੀ, ਮੈਂ ਮਹਿਸੂਸ ਕੀਤਾ ਹੈ ਕਿ ਸਮਰਥ ਮੇਰੇ ਵਿੱਚੋਂ ਨਿਕਲੀ ਹੈ। ਯਸੂ ਆ ਗਿਆ ਸੀ, ਉਸਦਾ ਤਨ ਜਾ ਚੁੱਕਾ ਸੀ, ਸਭ ਕੁਝ ਜਾ ਚੁੱਕਾ ਸੀ, ਪਰ ਉਸ ਹਨੇਰੀ ਕੜੀ ਵਿੱਚ ਜਦ ਲਹੂ ਰੁਕ ਨਹੀਂ ਰਿਹਾ ਸੀ ਤੇ ਡਾਕਟਰ ਉਸਨੂੰ ਰੋਕ ਨਹੀਂ ਸਕਦੇ ਸੀ, ਯਸੂ ਆ ਗਿਆ। ਉਸਨੇ ਕੀ ਕੀਤਾ? ਉਸਨੇ ਉਸਨੂੰ ਬੁਲਾਇਆ, ਆਲੇ ਦੁਆਲੇ ਵੇਖਿਆ ਜਦ ਤੱਕ ਉਸਨੂੰ ਲੱਭ ਨਾ ਲਿਆ, ਤੇ ਉਸਨੂੰ ਕਿਹਾ, ਤੈਨੂੰ ਲਹੂ ਵਹਿਣ ਦੀ ਬਿਮਾਰੀ ਸੀ ਪਰ ਹੁਣੇ ਰੁਕ ਗਈ ਹੈ। ਉਹ ਕੱਲ, ਅੱਜ ਅਤੇ ਜੁਗਾਂ ਜੁਗ ਇੱਕੋ ਜਿਹਾ ਹੈ। ਗੁਰੂ ਆ ਗਿਆ ਹੈ ਅਤੇ ਤੈਨੂੰ ਬੁਲਾਉਂਦਾ ਹੈ, ਉਹ ਆਇਆ ਹੈ ਅਤੇ ਉਸਨੇ ਬੁਲਾਇਆ ਹੈ। ਉਸਨੇ ਉਸਨੂੰ ਬੁਲਾ ਕੇ ਉਸਦੀ ਸਿਹਤ ਵਾਪਸ ਦੇ ਦਿੱਤੀ। ਉਹ ਛੋਟੀ ਔਰਤ ਜਿਹੜੀ ਖੂਹ ਤੇ ਸੀ, ਜਿਸ ਬਾਰੇ ਅਸੀਂ ਬੀਤੀ ਰਾਤ ਗੱਲ ਕਰ ਰਹੇ ਸੀ, ਸਾਰੀਆਂ ਉਮੀਦਾਂ ਜਾ ਚੁੱਕੇ ਸਨ। ਸ਼ਾਇਦ ਹੋ ਸਕਦਾ ਹੈ ਉਸਦੇ ਪੰਜਵੇਂ ਪਤੀ ਨੇ ਉਸਨੂੰ ਛੱਡ ਦਿੱਤਾ ਸੀ, ਉਸਨੇ ਛੇਵੇਂ ਨੂੰ ਉਸ ਰਾਤ ਲਿਆ ਸੀ। ਉਸਦੇ ਬਾਰੇ ਵੀ ਥੋੜੀ ਸ਼ੰਕਾ ਵਿੱਚ ਸੀ। ਨੈਤਿਕ ਤੌਰ ਤੇ ਉਹ ਖਤਮ ਹੋ ਚੁੱਕੀ ਸੀ, ਉਹ ਇੱਕ ਅਸਲ ਔਰਤ ਬਣਨਾ ਚਾਹੁੰਦੀ ਸੀ, ਕੋਈ ਸ਼ੱਕ ਨਹੀਂ, ਉਹ ਬਾਈਬਲ ਪੜ੍ਹਦੀ ਸੀ। ਉੱਥੇ ਜਾ ਰਹੀ ਸੀ, ਲਗਭਗ 11 ਵਜੇ ਦਾ ਸਮਾਂ ਸੀ, ਉਸ ਵਕਤ ਨਹੀਂ ਆ ਸਕਦੀ ਸੀ ਜਿਸ ਵੇਲੇ ਧਾਰਮਿਕ ਔਰਤਾਂ ਆਉਂਦੀਆਂ ਸਨ। ਉਹਨਾਂ ਨੇ ਆਪਣੇ ਪਾਣੀ ਨੂੰ ਆਪਣੇ ਸਿਰਾਂ ਤੇ ਚੁੱਕਿਆ ਤੇ ਆਪਣੇ ਭਾਂਡੇ ਅਤੇ ਵਾਪਸ ਮੁੜ ਗਈਆਂ, ਇਸ ਲਈ ਉਹ ਨਹੀਂ ਆ ਸਕਦੀ ਸੀ। ਉਹਨਾਂ ਨਾਲ ਘੁਲ ਮਿਲ ਨਹੀਂ ਸਕਦੀ ਸੀ। ਉਹਨਾਂ ਕੋਲ ਉਹਨਾਂ ਦਿਨਾਂ ਵਿੱਚ ਭੇਦਭਾਵ ਸੀ, ਚੰਗੇ ਅਤੇ ਮਾੜੇ ਲੋਕ ਆਪਸ ਵਿੱਚ ਮੇਲਜੋਲ ਨਹੀਂ ਰੱਖਦੇ ਸਨ। ਬਚਨ ਔਰਤਾਂ ਨੂੰ ਆਪਣੇ ਘਰਾਂ ਵਿੱਚ ਹੀ ਰੁਕਣਾ ਪੈਂਦਾ ਸੀ ਕਿਉਂਕਿ ਉਹ ਬਾਕੀ ਔਰਤਾਂ ਨਾਲ ਨਹੀਂ ਆ ਸਕਦੀ ਸੀ, ਉਸ ਨੂੰ ਆਉਣ ਨਾ ਦਿੰਦੀਆਂ। ਇਸ ਲਈ ਜਦ ਹਰੇਕ ਨੇ ਆਪਣਾ ਪਾਣੀ ਲੈ ਲਿਆ ਤੇ ਵਾਪਸ ਚਲੀਆਂ ਗਈਆਂ, ਤਾਂ ਇੱਕ ਵਧੀਆ ਚੀਜ਼ ਦੇ ਲਈ ਆਈ। ਫਿਰ ਉਹ ਆਪਣੇ ਸਿਰ ਤੇ ਕੜਾ ਚੁੱਕ ਆਈ। ਬੇਸ਼ੱਕ ਉਹ ਜਾਂਦੀ ਹੋਈ ਸੋਚ ਰਹੀ ਸੀ, ਹੁਣ ਮੈਂ ਜਿਸ ਆਦਮੀ ਨਾਲ ਵਿਆਹ ਕੀਤਾ ਹੈ ਜਾਂ ਕੱਲ ਰਾਤ ਜੋ ਮੈਨੂੰ ਮਿਲਿਆ ਹੈ, ਮੈਨੂੰ ਉਸ ਤੇ ਸ਼ੱਕ ਹੈ। ਉਹ ਆਦਮੀ ਬਹੁਤ ਅਜੀਬ ਕੰਮ ਕਰਦਾ ਹੈ, ਮੈਂ ਉਸ ਬਾਰੇ ਨਹੀਂ ਜਾਣਦੀ। ਮੇਰੇ ਕੋਲ ਕੋਈ ਮੌਕਾ ਨਹੀਂ ਹੈ, ਮੈਨੂੰ ਸਮਾਜ ਵਿੱਚੋਂ ਛੇਕ ਦਿੱਤਾ ਗਿਆ ਹੈ, ਮੈਂ ਉਹਨਾਂ ਗਿਰਜਿਆਂ ਵਿੱਚ ਨਹੀਂ ਜਾ ਸਕਦੀ। ਜਰਾ ਉਹਨਾਂ ਵੱਲ ਵੇਖੋ, ਮੈਂ ਨਹੀਂ ਜਾਣਦੀ ਕੀ ਕਰਨਾ ਹੈ। ਮੈਂ ਸੰਕਟ ਵਿੱਚ ਹਾਂ, ਮੈਂ ਬਾਈਬਲ ਨੂੰ ਪੜ੍ਹਦੀ ਰਹੀ ਸਾਂ, ਯਕੀਨਨ ਕਿਸੇ ਦਿਨ ਉਹ ਨਵੀਂ ਦ੍ਰਿਸ਼ ਉੱਤੇ ਆ ਜਾਵੇਗਾ। ਹੁਣ ਮੈਂ ਜਾਣਦੀ ਹਾਂ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਇਹ ਗੱਲ 100 ਜਾਂ 1000 ਸਾਲ ਪਹਿਲਾਂ ਦੀ ਹੈ। ਅਸੀਂ ਇਸ ਦੇ ਲਈ 1000 ਸਾਲਾਂ ਤੋਂ ਉਡੀਕ ਰਹੇ ਹਾਂ ਅਤੇ ਕਦੇ ਵੀ ਨਹੀਂ ਹੋਇਆ, ਇਸ ਲਈ ਹੁਣ ਅਸੀਂ ਇਸ ਦੇ ਲਈ ਉਡੀਕ ਨਹੀਂ ਰਹੇ ਹਾਂ। ਹਰ ਕੋਈ ਇਸ ਤਰ੍ਹਾਂ ਹੈ, ਓਹ ਨਹੀਂ, ਸਾਡੇ ਕੋਲ ਗਿਰਜੇ ਅਤੇ ਹੋਰ ਚੀਜ਼ਾਂ ਹਨ, ਹੁਣ ਉਸ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਇਸ ਲਈ ਉਹ ਉਸ ਤਰ੍ਹਾਂ ਸੋਚਦੀ ਹੋਈ ਜਾ ਰਹੀ ਸੀ। ਤੁਸੀਂ ਜਾਣਦੇ ਹੋ, ਜਦ ਤੁਸੀਂ ਉਸ ਦੇ ਬਾਰੇ ਸੋਚਦੇ ਹੋ ਉਦੋਂ ਹੀ ਉਹ ਤੁਹਾਡੇ ਲਈ ਪ੍ਰਗਟ ਹੁੰਦਾ ਹੈ। ਜਿਵੇਂ ਕੱਲ ਰਾਤ ਸਾਡੇ ਕੋਲ ਸੀ ਜਦ ਉਹ ਇਮਾਉਂਸ ਨੂੰ ਜਾ ਰਹੇ ਸਨ, ਜਦ ਉਹ ਇਹ ਗੱਲਾਂ ਉੱਤੇ ਵਿਚਾਰ ਕਰ ਰਹੀ ਸੀ, ਉਸਨੇ ਇੱਕ ਮਨੁੱਖ ਨੂੰ ਆਖਦੇ ਸੁਣਿਆ, ਮੈਨੂੰ ਪਾਣੀ ਪਿਆ। ਇਸ ਦੇ ਬਾਰੇ ਕੀ ਸੀ? ਉਸ ਦੀ ਸਭ ਤੋਂ ਹਨੇਰੀ ਕੜੀ ਵਿੱਚ ਜਦ ਉਸਦੀ ਨੈਤਿਕਤਾ ਖਤਮ ਹੋ ਚੁੱਕੀ ਸੀ, ਸ਼ਾਇਦ ਇੱਕ ਸੁੰਦਰ ਛੋਟੀ ਔਰਤ ਇਸ ਤਰ੍ਹਾਂ ਜਿਉਣ ਲਈ ਗਲੀਆਂ ਵਿੱਚ ਛੱਡ ਦਿੱਤੀ ਗਈ ਸੀ। ਕਈ ਵਾਰ ਇਹ ਛੋਟੀ ਲੜਕੀ ਦਾ ਕਸੂਰ ਨਹੀਂ ਹੁੰਦਾ, ਉਸਦੇ ਮਾਤਾ ਪਿਤਾ ਦਾ ਕਸੂਰ ਹੁੰਦਾ ਹੈ ਜੋ ਉਸਨੂੰ ਇਸ ਤਰ੍ਹਾਂ ਬਾਹਰ ਜਾਣ ਦਿੰਦੇ ਹਨ। ਉਹ ਉੱਥੇ ਸੀ, ਹੋ ਸਕਦਾ ਹੈ ਉਸ ਦੀਆਂ ਛੋਟੀਆਂ ਲਟਾਂ ਲਮਕ ਰਹੀਆਂ ਸਨ। ਉਹ ਕਮਜ਼ੋਰ ਹੋ ਗਈ ਸੀ, ਥੱਕੀ ਹੋਈ ਜਾ ਰਹੀ ਸੀ। ਉਸਦੇ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸੀ, ਇੱਕ ਬੱਚਾ ਤੇ ਸ਼ਾਇਦ ਉਸਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਸੀ। ਖੈਰ, ਮੈਂ ਇੱਕ ਚੀਜ਼ ਜਾਣਦਾ ਹਾਂ, ਉਸਨੇ ਬਾਈਬਲ ਪੜ੍ਹੀ ਹੋਈ ਸੀ, ਉਸਨੇ ਬਾਈਬਲ ਤੇ ਵਿਸ਼ਵਾਸ ਕੀਤਾ ਸੀ। ਉਸਦੇ ਦਿਲ ਵਿੱਚ ਇੱਕ ਛੋਟਾ ਜਿਹਾ ਬੀਜ ਪਿਆ ਹੋਇਆ ਸੀ ਜੋ ਕਹਿ ਰਿਹਾ ਸੀ, ਜੇ ਕਦੇ ਹੋਵੇਗਾ ਤਾਂ ਮੈਂ ਇਹ ਜਾਣ ਲਵਾਂਗੀ। ਉਹ ਇਹ ਕਰਨ ਦੇ ਲਈ ਪਹਿਲਾਂ ਤੋਂ ਠਹਿਰਾਈ ਹੋਈ ਸੀ। ਉਸ ਬੁੱਢੇ ਯਹੂਦਾ ਵੱਲ ਵੇਖੋ ਜੋ ਉੱਥੇ ਖੜਾ ਸੀ, ਜਿਸ ਤਰ੍ਹਾਂ ਉਹ ਕਰ ਰਿਹਾ ਸੀ। ਉਸਦੇ ਦਿਲ ਦੀ ਗਹਿਰਾਈ ਵਿੱਚ ਹਨੇਰਾ ਸੀ, ਉਸਦੇ ਕੰਮਾਂ ਵਿੱਚ ਪ੍ਰਕਾਸ਼ ਚਮਕ ਰਿਹਾ ਸੀ, ਪਰ ਆਪਣੇ ਦਿਲ ਵਿੱਚ ਉਹ ਇਸ ਦਾ ਵਿਸ਼ਵਾਸ ਨਹੀਂ ਕਰਦਾ ਸੀ। ਸਮਝੇ, ਪ੍ਰਕਾਸ਼ ਉਸ ਤੱਕ ਨਹੀਂ ਪਹੁੰਚ ਸਕਿਆ, ਪਰ ਇੱਥੇ ਔਰਤ ਵਿਸ਼ਵਾਸ, ਉਸਨੇ ਇਸ ਦਾ ਵਿਸ਼ਵਾਸ ਕੀਤਾ, ਪਰ ਉਸਦੀ ਜ਼ਿੰਦਗੀ ਵਿੱਚ ਹਨੇਰਾ ਸੀ। ਜਦੋਂ ਚਾਨਣ ਪਿਆ, ਉਸਨੇ ਹਨੇਰੇ ਨੂੰ ਬਾਹਰ ਕਰ ਦਿੱਤਾ। ਜਦੋਂ ਪ੍ਰਕਾਸ਼ ਇੱਥੇ ਪਿਆ ਤਾਂ ਉਸਨੇ ਸਭ ਜਗ੍ਹਾ ਹਨੇਰਾ ਕਰ ਦਿੱਤਾ। ਇਹੀ ਫਰਕ ਹੈ। ਸਮਝੇ, ਉਸਦਾ ਜਨਮ ਉਸੇ ਉਦੇਸ਼ ਲਈ ਹੋਇਆ ਸੀ। ਉਸਨੇ ਕਿਹਾ ਜਦੋਂ ਉਸਨੇ ਉਸਨੂੰ ਦੱਸਿਆ ਕਿ ਉਹ ਕਿੰਨੇ ਪਤੀ ਕਰ ਚੁੱਕੀ ਹੈ, ਤਾਂ ਕੀ ਹੋਇਆ? ਉਹ ਇੱਕਦਮ ਉਤਸ਼ਾਹਿਤ ਹੋ ਗਈ। ਉਹ ਸੰਕਟ ਵਿੱਚ ਸੀ। ਉਸਨੇ ਕਿਹਾ, ਸ਼੍ਰੀਮਾਨ, ਮੈਨੂੰ ਲੱਗਦਾ ਹੈ ਕਿ ਤੂੰ ਇੱਕ ਨਬੀ ਹੈ। ਮੈਂ ਜਾਣਦੀ ਹਾਂ ਕਿ ਜਦ ਮਸੀਹਾ ਆਵੇਗਾ ਤਾਂ ਇਹੀ ਕੰਮ ਕਰੇਗਾ। ਫਿਰ ਉਸਨੇ ਉਸਨੂੰ ਬੁਲਾਇਆ। ਤਦ ਉਸਨੇ ਉਸਨੂੰ ਬੁਲਾਇਆ, ਮੈਂ ਜੋ ਤੇਰੇ ਨਾਲ ਗੱਲਾਂ ਕਰਦਾ ਹਾਂ ਉਹੀ ਹਾਂ। ਉਸਨੇ ਉਸਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਪਛਾਣ ਲਿਆ। ਉਸਨੇ ਉਸਨੂੰ ਉਸਦੇ ਪਾਪਾਂ ਵਿੱਚੋਂ ਜੀਵਨ ਵਿੱਚ ਬੁਲਾ ਲਿਆ। ਉਸਦਾ ਨਾਮ ਬਾਈਬਲ ਵਿੱਚ ਹੈ ਅਤੇ ਅੱਜ ਉਸਦੇ ਕੋਲ ਅਨੰਤ ਜੀਵਨ ਹੈ। ਉਸੇ ਤਰ੍ਹਾਂ ਤੁਹਾਨੂੰ ਵੀ ਦੱਸ ਸਕਦਾ ਹੈ, ਕਿਉਂਕਿ ਉਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਹਾਂ, ਉਸਦੀ ਨੈਤਿਕਤਾ ਖਤਮ ਹੋ ਚੁੱਕੀ ਸੀ, ਪਰ ਫਿਰ ਵੀ ਉਹ ਜਾਣਦੀ ਸੀ ਕਿ ਉਸਨੂੰ ਸਾਰਾ ਭੇਤ ਪਤਾ ਹੈ। ਉਹ ਜਾਣਦੀ ਸੀ ਕਿ ਉਸਨੂੰ ਮਸੀਹਾ ਹੀ ਹੋਣਾ ਚਾਹੀਦਾ ਹੈ। ਫਿਰ ਜਦ ਯਿਸੂ ਨੇ ਕਿਹਾ, ਮੈਂ ਉਹੀ ਹਾਂ, ਮੈਂ ਉਹੀ ਹਾਂ, ਉਹ ਜਾਣਦੀ ਸੀ ਕਿ ਉਹ ਸੀ। ਇੱਕ ਵਾਰ ਚੇਲੇ ਬੇੜੀ ਉੱਤੇ ਸਨ, ਸਭ ਉਮੀਦਾਂ ਜਾ ਚੁੱਕੀਆਂ ਸਨ, ਤੂਫਾਨ ਉਹ ਯਿਸੂ ਤੋਂ ਬਿਨਾਂ ਦੂਰ ਚਲੇ ਗਏ ਸਨ, ਬਸ ਉਸੇ ਤਰ੍ਹਾਂ ਜਿਵੇਂ ਲਾਜਰ ਦੇ ਘਰ ਵਿੱਚ ਸੀ। ਸਭ ਉਮੀਦਾਂ ਖਤਮ ਹੋ ਗਈਆਂ ਸਨ। ਛੋਟੀ ਪੁਰਾਣੀ ਬੇੜੀ ਪਾਣੀ ਨਾਲ ਭਰ ਗਈ ਸੀ। ਉਹ ਰੋਲਾ ਪਾ ਰਹੇ ਸਨ ਅਤੇ ਰੋ ਰਹੇ ਸਨ ਅਤੇ ਸ਼ਾਇਦ ਪ੍ਰਾਰਥਨਾ ਕਰ ਰਹੇ ਸਨ, ਅਤੇ ਬਿਜਲੀ ਲਿਸ਼ਕ ਰਹੀ ਸੀ ਅਤੇ ਬੇੜੀ ਪਾਣੀ ਨਾਲ ਭਰ ਗਈ ਸੀ। ਬੇੜੀ ਦਾ ਖੰਭਾ ਡਿੱਗ ਗਿਆ ਸੀ, ਚੱਪੂ ਟੁੱਟ ਗਏ ਸਨ ਅਤੇ ਉਹ ਇੱਕ ਦੂਜੇ ਨੂੰ ਫੜ ਕੇ ਰੋ ਰਹੇ ਸਨ। ਉਸ ਵਾਸਤਵਿਕ ਹਨੇਰੀ ਕੜੀ ਵਿੱਚ ਤਦ ਯਿਸੂ ਚੱਲਦਾ ਹੋਇਆ ਆਇਆ, ਪਰ ਉਹ ਉਹਨਾਂ ਨੂੰ ਇੱਕ ਪਰਛਾਵੇਂ ਜਿਹਾ ਦਿਸਿਆ। ਉਹ ਇੱਕ ਆਤਮਾ ਵਾਂਗ ਡਰਾਉਣਾ ਲੱਗ ਰਿਹਾ ਸੀ ਅਤੇ ਉਹ ਡਰ ਨਾਲ ਚੀਕਾਂ ਮਾਰਨ ਲੱਗੇ। ਅੱਜ ਵੀ ਇਹੀ ਮਾਮਲਾ ਹੈ। ਯਿਸੂ ਤੁਹਾਡੀ ਹਨੇਰੀ ਕੜੀ ਵਿੱਚ ਆਉਂਦਾ ਹੈ ਅਤੇ ਤੁਸੀਂ ਉਸ ਤੋਂ ਡਰਦੇ ਹੋ। ਤੁਸੀਂ ਨਹੀਂ ਜਾਣਦੇ ਕਿ ਇਹ ਕੀ ਹੈ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਸੀ। ਉਹਨਾਂ ਕਿਹਾ, ਇਹ ਇੱਕ ਭੂਤ ਹੈ। ਉਹ ਰੋਲਾ ਪਾ ਰਹੇ ਸਨ। ਫਿਰ ਉਸਨੇ ਉਹਨਾਂ ਨੂੰ ਬੁਲਾਇਆ ਅਤੇ ਕਿਹਾ, ਨਾ ਡਰੋ, ਇਹ ਮੈਂ ਹਾਂ। ਸਭ ਤੋਂ ਹਨੇਰੀ ਕੜੀ ਵਿੱਚ ਉਹਨਾਂ ਦੀ ਸਹਾਇਤਾ ਦੇ ਲਈ ਯਿਸੂ ਆ ਗਿਆ। ਉਹ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੈ, ਸਭ ਤੋਂ ਹਨੇਰੀ ਕੜੀ ਵਿੱਚ ਆਉਂਦਾ ਹੈ। ਤਦ ਯਿਸੂ ਆਇਆ ਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਪਤਰਸ ਨੇ ਕਿਹਾ, ਜੇ ਤੂੰ ਹੈ ਮੈਨੂੰ ਪਾਣੀ ਉੱਤੇ ਆਉਣ ਦੀ ਆਗਿਆ ਦੇ। ਯਿਸੂ ਨੇ ਕਿਹਾ, ਆ ਜਾ। ਮਿੱਤਰੋ, ਕੀ ਤੁਸੀਂ ਜਾਣਦੇ ਹੋ, ਛੇਤੀ ਹੀ ਉਹ ਅੰਤ ਦੇ ਦਿਨਾਂ ਵਿੱਚ ਉਹਨਾਂ ਦੇ ਲਈ ਆਵੇਗਾ। ਹੁਣ ਕੀ ਇਹ ਅਜੀਬ ਨਹੀਂ ਹੈ ਕਿ ਕਲੀਸਿਯਾ ਫਿਰ ਤੋਂ ਇਸ ਹਨੇਰੀ ਕੜੀ ਵਿੱਚ ਚਲੀ ਗਈ ਹੈ? ਮੈਂ ਇੱਥੇ ਕੁਝ ਕਹਿਣ ਜਾ ਰਿਹਾ ਹਾਂ, ਇੱਕ ਸਿਧਾਂਤ ਨਹੀਂ ਹੈ, ਮੈਂ ਸਿਰਫ ਭਵਿੱਖਬਾਣੀ ਕਰ ਰਿਹਾ ਹਾਂ। ਤੁਸੀਂ ਜਾਣਦੇ ਹੋ ਕੀ ਹੋਇਆ, ਇਹ ਕਿਸੇ ਜਗ੍ਹਾ ਤੇ ਆਉਣ ਵਾਲਾ ਹੈ। ਛੇਤੀ ਹੀ ਮੇਰੇ ਸ਼ਬਦਾਂ ਨੂੰ ਯਾਦ ਰੱਖਣਾ ਕਿ ਸਾਰੀਆਂ ਫਿਰਕਾ ਪ੍ਰਸਤ ਸੰਸਥਾਵਾਂ ਵਿਸ਼ਵ ਵਿਆਪੀ ਸਭਾ ਨਾਲ ਜੁੜਨ ਜਾ ਰਹੀਆਂ ਹਨ। ਇਸ ਲਈ ਉੱਥੇ ਇੱਕ ਬਾਈਕਾਟ ਹੋਵੇਗਾ ਅਤੇ ਕੋਈ ਵੀ ਇਹਨਾਂ ਗਿਰਜਿਆਂ ਵਿੱਚ ਨਹੀਂ ਜਾ ਸਕੇਗਾ ਜਾਂ ਕਿਸੇ ਵੀ ਗਿਰਜੇ ਵਿੱਚ ਨਹੀਂ ਜਾਵੇਗਾ ਜਦ ਤੱਕ ਤੁਹਾਡੇ ਕੋਲ ਤੁਹਾਡੀ ਆਪਣੀ ਕਲੀਸਿਯਾ ਦੀ ਛਾਪ ਨਾ ਹੋਵੇ। ਤੁਸੀਂ ਖਰੀਦ ਜਾਂ ਵੇਚ ਨਹੀਂ ਸਕੋਗੇ ਤੇ ਤੁਸੀਂ ਇਸ ਨੂੰ ਉਸੇ ਤਰ੍ਹਾਂ ਵੇਖ ਰਹੇ ਹੋ ਜਿਸ ਤਰ੍ਹਾਂ ਇਹ ਸੀ। ਇਸ ਲਈ ਇਹ ਦੁਬਾਰਾ ਹੋਏਗਾ। ਪਸੂ ਦੀ ਛਾਪ ਅਤੇ ਕਲੀਸਿਆ ਜਿਹੜੇ ਆਤਮਿਕ ਲੋਕ ਹਨ ਉਹਨਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ। ਤੁਸੀਂ ਪੈਂਟੀਕਾਸਟ ਲੋਕ ਵੀ ਕਿਸੇ ਤਰ੍ਹਾਂ ਇਸ ਨੂੰ ਪਛਾਣ ਰਹੇ ਹੋ, ਤੁਸੀਂ ਇਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਤੁਹਾਡੀਆਂ ਕਲੀਸਿਆਵਾਂ ਪੈਂਟੀਕਾਸਟਲਾਂ ਦੀਆਂ ਬਹੁਤ ਸਾਰੀਆਂ ਸੰਸਥਾਵਾਂ, ਮੈਨੂੰ ਤੁਹਾਡੇ ਨਾਮ ਲੈਣ ਦੀ ਲੋੜ ਨਹੀਂ ਹੈ, ਪਰ ਤੁਸੀਂ ਠੀਕ ਇਸ ਵੇਲੇ ਜਾਣਦੇ ਹੋ ਕਿ ਉਹ ਇਸ ਵਿੱਚ ਆ ਰਹੇ ਹਨ। ਜਦ ਤੁਸੀਂ ਇਹ ਕਰਦੇ ਹੋ ਤਾਂ ਤੁਹਾਡੇ ਕੋਲ ਕਰਨ ਲਈ ਕੀ ਹੋਵੇਗਾ? ਤੁਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਦੀ ਖੁਸ਼ਖਬਰੀ ਦੀ ਸਿੱਖਿਆ ਦਾ ਅਧਿਕਾਰ ਗੁਆਉਣ ਜਾ ਰਹੇ ਹੋ। ਤੁਸੀਂ ਆਪਣੇ ਬਾਈਬਲ ਦੇ ਸਿਧਾਂਤ ਨੂੰ ਗੁਆਉਣ ਜਾ ਰਹੇ ਹੋ। ਮੈਂਬਰ ਇਸ ਦੇ ਲਈ ਖੜੇ ਹੋਣ ਵਾਲੇ ਨਹੀਂ ਹਨ, ਵਾਸਤਵਿਕ ਨਵੇਂ ਸਿਰਿਓਂ ਜਨਮ ਪਾਏ ਹੋਏ ਮਸੀਹ ਪਹਿਲਾਂ ਮਰਨਗੇ। ਉਹਨਾਂ ਨੂੰ ਵਚਨ ਦੁਆਰਾ ਚੇਤਾਵਨੀ ਦਿੱਤੀ ਗਈ ਹੈ, ਉਹ ਜਾਣਦੇ ਹਨ ਕਿ ਇਹ ਚੀਜ਼ ਆ ਰਹੀ ਹੈ। ਹਾਂ ਸ਼੍ਰੀਮਾਨ, ਕੀ ਇਹ ਅਜੀਬ ਨਹੀਂ ਹੈ? ਠੀਕ ਹਨੇਰੀ ਘੜੀ ਵਿੱਚ ਤਦ ਯੇਸੂ ਆਉਂਦਾ ਹੈ ਤੇ ਉਹਨਾਂ ਨੂੰ ਬੁਲਾਉਂਦਾ ਹੈ, ਕਿਹਾ ਨਾ ਡਰੋ, ਮੈਂ ਹਾਂ, ਮੈਂ ਅਜੇ ਵੀ ਤੁਹਾਡੇ ਨਾਲ ਹਾਂ, ਮੈਂ ਆਪਣੇ ਵਚਨ ਨੂੰ ਪ੍ਰਗਟ ਕਰਨ ਲਈ ਇੱਥੇ ਹਾਂ। ਜਿਵੇਂ ਉਦੋਂ ਸੀ ਹੁਣ ਵੀ ਉਸੇ ਤਰ੍ਹਾਂ ਹੈ। ਉਸਨੇ ਕਿਹਾ ਕਿ ਉਹ ਇਹ ਕਰੇਗਾ। ਹੇ ਮੇਰੇ ਪਰਮੇਸ਼ਵਰ, ਗੁਰੂ ਆਇਆ ਹੈ ਤੇ ਸਾਨੂੰ ਬੁਲਾਉਂਦਾ ਹੈ। ਇੱਥੇ ਬਹੁਤ ਸਾਰੇ ਬਿਮਾਰ ਲੋਕ ਹਨ, ਕੋਈ ਸ਼ੱਕ ਨਹੀਂ ਕਿ ਉਹ ਇੱਥੇ ਬੈਠੇ ਹੋਏ ਹਨ, ਅਤੇ ਡਾਕਟਰ ਨੇ ਤੁਹਾਨੂੰ ਦੱਸਿਆ ਹੈ ਕਿ ਤੁਹਾਡੇ ਲਈ ਕੋਈ ਉਮੀਦ ਨਹੀਂ ਹੈ। ਹੋ ਸਕਦਾ ਹੈ ਤੁਸੀਂ ਆਪਣੀ ਸਭ ਤੋਂ ਹਨੇਰੀ ਕੜੀ ਵਿੱਚ ਹੋ, ਪਰ ਯਾਦ ਰੱਖਣਾ, ਗੁਰੂ ਆ ਗਿਆ ਹੈ ਅਤੇ ਤੁਹਾਨੂੰ ਬੁਲਾਇਆ ਹੈ। ਕਿਸੇ ਦਿਨ ਗੁਰੂ ਆਉਣ ਵਾਲਾ ਹੈ ਅਤੇ ਮੇਮਣੇ ਦੀ ਜੀਵਨ ਦੀ ਪੁਸਤਕ ਵਿੱਚ ਲਿਖੇ ਹਰੇਕ ਨਾਮ ਨੂੰ ਬੁਲਾਵੇਗਾ। ਜੇ ਤੁਹਾਡਾ ਨਾਮ ਉੱਥੇ ਨਹੀਂ ਹੈ ਤਾਂ ਹੁਣੇ ਹੀ ਇਸ ਨੂੰ ਉੱਥੇ ਦਰਜ ਕਰਾ ਲਵੋ, ਕਿਉਂਕਿ ਉਹ ਆਉਣ ਵਾਲਾ ਹੈ ਅਤੇ ਬੁਲਾਵੇਗਾ। ਜਿਹੜੇ ਕਬਰ ਵਿੱਚ ਹਨ ਉਹ ਵੀ ਉਸਦੀ ਆਵਾਜ਼ ਨੂੰ ਸੁਣਨਗੇ ਅਤੇ ਵਾਪਸ ਜੀਵਨ ਵਿੱਚ ਆ ਜਾਣਗੇ। ਗੁਰੂ ਆਵੇਗਾ ਅਤੇ ਤੁਹਾਨੂੰ ਬੁਲਾਵੇਗਾ। ਅੱਜ ਜਦ ਉਹ ਬੁਲਾ ਰਿਹਾ ਹੈ, ਉੱਤਰ ਦਿਓ ਅਤੇ ਉਸ ਦਿਨ ਦੀ ਤਿਆਰੀ ਕਰੋ। ਇਹ ਮੇਰੀ ਤੁਹਾਡੇ ਲਈ ਸਲਾਹ ਹੈ। ਇਸ ਯੁੱਗ ਦੇ ਲਈ ਵਾਅਦਾ ਹੈ, ਉਸਨੇ ਵਾਅਦਾ ਕੀਤਾ ਸੀ ਕਿ ਉਹ ਇੱਥੇ ਹੋਵੇਗਾ। ਜੋ ਕੰਮ ਉਸਨੇ ਕੀਤੇ ਉਹ ਦੁਬਾਰਾ ਕਰੇਗਾ, ਅਤੇ ਹੁਣ ਫਿਰ ਗੁਰੂ ਆਇਆ ਹੈ, ਉਹ ਤੁਹਾਨੂੰ ਬੁਲਾਉਂਦਾ ਹੈ। ਆਓ ਆਪਣੇ ਸਿਰਾਂ ਨੂੰ ਚੁਕਾਈਏ। ਮੇਰੇ ਕੋਲ ਲਗਭਗ 6 ਪੰਨੇ ਹੋਰ ਹਨ, ਪਰ ਮੈਂ ਹੁਣ ਉਹਨਾਂ ਵੱਲ ਨਹੀਂ ਜਾ ਸਕਦਾ। ਆਓ ਆਪਣੇ ਸਿਰਾਂ ਨੂੰ ਚੁਕਾਈਏ। ਮੈਂ ਵਾਅਦਾ ਕੀਤਾ ਸੀ ਕਿ ਮੈਂ ਤੁਹਾਨੂੰ ਛੇਤੀ ਛੱਡ ਦੇਵਾਂਗਾ। ਸਵਰਗੀ ਪਿਤਾ, ਹੇ ਪ੍ਰਭੂ, ਇਸ ਨੂੰ ਫਿਰ ਤੋਂ ਹੋਣ ਦੇ। ਇਹ ਸਭ ਗੱਲਾਂ ਜੋ ਮੈਂ ਕਹੀਆਂ ਹਨ, ਯਸੂ ਆ ਗਿਆ ਹੈ ਅਤੇ ਤੁਹਾਨੂੰ ਬੁਲਾਉਂਦਾ ਹੈ। ਜਦ ਉਹ ਆਉਂਦਾ ਹੈ ਤਾਂ ਕੀ ਕਰਦਾ ਹੈ? ਉਹ ਬੁਲਾਉਂਦਾ ਹੈ। ਇਸ ਨੂੰ ਫਿਰ ਤੋਂ ਹੋਣ ਦੇ ਪ੍ਰਭੂ, ਆਪਣੀ ਪਵਿੱਤਰ ਆਤਮਾ ਨੂੰ ਅੱਜ ਰਾਤ ਲੋਕਾਂ ਵਿੱਚ ਆਉਣ ਦੇ, ਪ੍ਰਭੂ ਯਸੂ ਦੀ ਆਤਮਾ ਦੇ ਰੂਪ ਵਿੱਚ ਅੱਜ ਰਾਤ ਉਸ ਨੂੰ ਆਉਣ ਦੇ, ਆਪਣੇ ਆਪ ਨੂੰ ਪ੍ਰਗਟ ਕਰਨ ਦੇ। ਤਦ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਜਿਵੇਂ ਉਹਨਾਂ ਲੋਕਾਂ ਨੇ, ਜਿਵੇਂ ਉਹਨਾਂ ਨੇ ਵਿਸ਼ਵਾਸ ਕੀਤਾ, ਅਸੀਂ ਵੀ ਕਰਦੇ ਹਾਂ। ਪ੍ਰਭੂ, ਹੋ ਸਕਦਾ ਹੈ ਇੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਕਦੇ ਵੀ ਇਹ ਮੌਕਾ ਨਹੀਂ ਮਿਲਿਆ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅੱਜ ਰਾਤ ਤੋਂ ਉਹਨਾਂ ਨੂੰ ਇਹ ਬਖਸ਼ ਦੇ। ਅਸੀਂ ਇਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਯਸੂ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਇਹ ਠੀਕ ਹੈ ਭੈਣ, ਪਰ ਉਸ ਦੇ ਨਾਲ ਅੱਗੇ ਜਾਓ, ਇਹ ਵਧੀਆ ਹੈ। ਠੀਕ, ਅੱਗੇ ਚਲੇ ਜਾਓ। ਓ, ਹਰ ਕੋਈ ਖਾਮੋਸ਼ ਰਹੇ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਆ ਗਿਆ ਹੈ? ਉਹ ਆ ਗਿਆ ਹੈ। ਕੀ ਉਹ ਅਜੇ ਵੀ ਬੁਲਾਉਂਦਾ ਹੈ ਜਦ ਉਹ ਆਉਂਦਾ ਹੈ? ਹੁਣ ਜੇ ਤੁਸੀਂ ਸਿਰਫ ਵਿਸ਼ਵਾਸ ਕਰੋ, ਜੇ ਤੁਸੀਂ ਸਿਰਫ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕਰੋ ਤਾਂ ਪਰਮੇਸ਼ਵਰ ਇਹ ਦੇ ਦੇਵੇਗਾ। ਹੁਣ ਵੇਖੋ, ਮੇਰੇ ਕੋਲ ਇੱਥੇ ਪ੍ਰਾਰਥਨਾ ਦੀ ਕਤਾਰ ਬੁਲਾਉਣ ਦਾ ਸਮਾਂ ਨਹੀਂ ਹੈ। ਜੇ ਪਰਮੇਸ਼ਵਰ ਨੇ ਚਾਹਿਆ ਤਾਂ ਮੈਂ ਅੱਜ ਰਾਤ ਉਹਨਾਂ ਨੂੰ ਬਾਹਰ ਬੁਲਾਉਣ ਵਾਲਾ ਹਾਂ। ਗੁਰੂ ਆ ਗਿਆ ਹੈ, ਉਹ ਅੰਤ ਦੇ ਦਿਨ ਵਿੱਚ ਆਪਣੇ ਵਚਨ ਨੂੰ ਪੂਰਾ ਕਰਨ ਲਈ ਆਇਆ ਹੈ। ਜੋ ਉਦੋਂ ਸੀ ਅੱਜ ਵੀ ਉਹੀ ਹੈ, ਜੋ ਉਸਦਾ ਪ੍ਰਗਟਾਵਾ ਉਦੋਂ ਸੀ ਅੱਜ ਵੀ ਉਹੀ ਹੈ, ਕਿਉਂਕਿ ਉਹ ਅਜੇ ਵੀ ਪਰਮੇਸ਼ਵਰ ਦਾ ਵਚਨ ਹੈ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਪਰਮੇਸ਼ਵਰ ਦਾ ਵਚਨ ਵਿਚਾਰਾਂ ਅਤੇ ਦਿਲ ਦੀ ਮਨਸ਼ਾ ਨੂੰ ਜਾਂਚ ਲੈਂਦਾ ਹੈ, ਜਿਸ ਤਰ੍ਹਾਂ ਉਸਨੇ ਉਦੋਂ ਕੀਤਾ। ਉਸਨੇ ਹਮੇਸ਼ਾ ਉਸੇ ਤਰ੍ਹਾਂ ਕੀਤਾ ਹੈ, ਉਹ ਅਜੇ ਵੀ ਉਹੀ ਹੈ। ਜੇ ਉਹ ਹੁਣੇ ਹੀ ਉਸੇ ਤਰ੍ਹਾਂ ਕਰੇ ਤਾਂ ਕੀ ਤੁਸੀਂ ਵਿਸ਼ਵਾਸ ਕਰੋਗੇ ਕਿ ਇਹ ਤੁਹਾਨੂੰ ਉਸਤੇ ਵਿਸ਼ਵਾਸ ਕਰਨ ਲਈ ਮਜਬੂਰ ਕਰੇਗਾ? ਤੁਸੀਂ ਲੋਕ ਜੋ ਇੱਥੇ ਹੋ, ਪਹਿਲਾਂ ਮੈਨੂੰ ਵੇਖ ਲੈਣ ਦਿਓ ਅਤੇ ਵੇਖਣ ਦਿਓ ਕਿ ਕੋਈ ਹੈ ਜਿਸ ਨੂੰ ਮੈਂ ਜਾਣਦਾ ਹਾਂ, ਕੋਈ ਹੈ ਜੋ ਇੱਥੇ ਕਿਤੇ ਬੈਠਾ ਹੋਇਆ ਹੈ ਜਿਸ ਨੂੰ ਮੈਂ ਜਾਣਦਾ ਹਾਂ। ਸਭ ਜੋ ਆਲੇ ਦੁਆਲੇ ਬੈਠੇ ਹਨ, ਇੱਥੇ ਉੱਪਰ ਹਨ, ਜੋ ਮੈਨੂੰ ਜਾਣਦੇ ਹਨ, ਆਪਣੇ ਹੱਥ ਉੱਪਰ ਕਰੋ। ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦਾ। ਤੁਸੀਂ ਬਿਮਾਰ ਹੋ ਤਾਂ ਆਪਣੇ ਹੱਥ ਉੱਪਰ ਚੁੱਕੋ। ਮੇਰਾ ਅੰਦਾਜ਼ਾ ਹੈ ਕਿ ਹਰ ਕੋਈ ਸਭ ਠੀਕ ਹੈ। ਹੁਣ ਤੁਸੀਂ ਵਿਸ਼ਵਾਸ ਕਰੋ, ਤੁਸੀਂ ਬਸ ਪੂਰੇ ਦਿਲ ਨਾਲ ਵਿਸ਼ਵਾਸ ਕਰੋ, ਸ਼ੱਕ ਨਾ ਕਰੋ, ਭਰੋਸਾ ਰੱਖੋ, ਪਰਮੇਸ਼ਵਰ ਤੇ ਨਿਸ਼ਚਾ ਰੱਖੋ। ਮੈਂ ਤੁਹਾਨੂੰ ਸ਼ਾਂਤੀ ਨਾਲ ਬੈਠੇ ਰਹਿਣ ਲਈ ਕਹਿ ਰਿਹਾ ਹਾਂ। ਹੁਣ ਇੱਧਰ ਉੱਧਰ ਨਾ ਜਾਓ, ਕਿਰਪਾ ਕਰਕੇ ਇੰਜ ਨਾ ਕਰੋ, ਸਮਝੇ? ਤੁਸੀਂ ਇੱਕ ਸਰੀਰ, ਪ੍ਰਾਣ ਅਤੇ ਆਤਮਾ ਹੋ। ਪਵਿੱਤਰ ਆਤਮਾ ਬਹੁਤ ਹੀ ਸੰਵੇਦਨਸ਼ੀਲ ਹੈ। ਕਿੰਨੇ ਲੋਕਾਂ ਨੂੰ ਯਾਦ ਹੈ, ਬਹੁਤ ਸਾਲ ਪਹਿਲਾਂ ਪਵਿੱਤਰ ਆਤਮਾ ਜਦੋਂ ਮੈਂ ਇੱਥੇ ਆਇਆ ਤੇ ਤੁਹਾਨੂੰ ਦੱਸਿਆ, ਜਦੋਂ ਮੈਂ ਲੋਕਾਂ ਦੇ ਹੱਥ ਨੂੰ ਫੜਦਾ ਸੀ, ਉਹ ਮੈਨੂੰ ਦੱਸਦਾ ਸੀ ਕਿ ਕੀ ਭੇਤ ਹੈ, ਫਿਰ ਮੈਂ ਅੱਗੇ ਵੱਧਦਾ ਸੀ। ਤੁਹਾਨੂੰ ਇਹ ਯਾਦ ਹੈ? ਉਹ ਯਾਦ ਹੈ। ਪਰ ਉਸਨੇ ਕਿਹਾ, ਜੇਕਰ ਤੂੰ ਲੋਕਾਂ ਨੂੰ ਆਪਣੇ ਤੇ ਵਿਸ਼ਵਾਸ ਕਰਨ ਲਾ ਸਕੇ। ਉਹ ਦਿਨ ਯਾਦ ਹਨ, ਬਹੁਤ ਸਾਲ ਪਹਿਲਾਂ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਮੈਂ ਇੱਕ ਮਨੁੱਖ ਨੂੰ ਵੇਖਿਆ, ਮੈਂ ਸੋਚਦਾ ਹਾਂ ਕਿ ਉਹ ਇਸ ਸਭਾ ਵਿੱਚ ਬੈਠਾ ਹੋਇਆ ਸੀ, ਠੀਕ ਉੱਥੇ ਬੈਠਾ ਹੋਇਆ ਸੀ। ਮੈਂ ਜਦ ਪ੍ਰਚਾਰ ਕਰ ਰਿਹਾ ਸੀ ਤਾਂ ਉਸਨੂੰ ਵੇਖ ਰਿਹਾ ਸੀ, ਉਹ ਇੱਕ ਅਪਾਹਜ ਮਨੁੱਖ ਸੀ, ਉਸ ਦੀਆਂ ਬਾਹਾਂ ਹੇਠ ਫੋੜੀਆਂ ਸਨ। ਪਰ ਜਦੋਂ ਹੀ ਮੈਂ ਬੁਲਾਉਣਾ ਸ਼ੁਰੂ ਕੀਤਾ, ਸ਼ੈਤਾਨ ਉਸ ਮਨੁੱਖ ਕੋਲ ਆਇਆ ਇੱਕ ਕਾਲੇ ਸਾਏ ਦੇ ਰੂਪ ਵਿੱਚ। ਮੈਂ ਉਸਨੂੰ ਆਪਣੀ ਅੱਖਾਂ ਨਾਲ ਵੇਖਿਆ, ਉਹ ਉੱਠਿਆ ਤੇ ਉੱਠ ਕੇ ਬਾਹਰ ਚਲਾ ਗਿਆ। ਉਹ ਹਮੇਸ਼ਾ ਅਪਾਹਜ ਰਹੇਗਾ, ਸਮਝੇ? ਇਸ ਲਈ ਉਹ ਉੱਥੇ ਹੀ ਠੀਕ ਹੋ ਸਕਦਾ ਸੀ, ਪਰ ਜੇਕਰ ਉਹ ਬਸ, ਸਮਝੇ? ਪਰ ਮੈਂ ਨਹੀਂ ਜਾਣਦਾ ਕਿਉਂ, ਮੇਰਾ ਅੰਦਾਜ਼ਾ ਹੈ ਕਿ ਉਸਨੇ ਬਸ ਦੁਸ਼ਮਣ ਦੀ ਆਵਾਜ਼ ਨੂੰ ਸੁਣ ਲਿਆ। ਪਰ ਜੇ ਤੁਸੀਂ ਰੁਕੇ ਰਹਿੰਦੇ ਹੋ ਅਤੇ ਉਹਨਾਂ ਸਾਇਆਂ ਨੂੰ ਵੇਖੋ, ਉਹ ਚੀਜ਼ਾਂ ਕਿਸ ਰੂਪ ਵਿੱਚ ਆਉਂਦੀਆਂ ਹਨ, ਜਿਸ ਤਰ੍ਹਾਂ ਉਹ ਹਨ, ਅਤੇ ਉਹਨਾਂ ਨੂੰ ਵੇਖੋ ਉਹ ਕਿਸ ਤਰ੍ਹਾਂ ਕੰਮ ਕਰਦੀਆਂ ਹਨ, ਸਮਝੇ? ਹੁਣ ਮੈਂ ਚੰਗਾ ਨਹੀਂ ਕਰ ਸਕਦਾ। ਜਿਹੜਾ ਮਨੁੱਖ ਤੁਹਾਨੂੰ ਕਹਿੰਦਾ ਹੈ ਕਿ ਉਹ ਤੁਹਾਨੂੰ ਚੰਗਾ ਕਰ ਸਕਦਾ ਹੈ, ਉਹ ਗਲਤ ਹੈ। ਤੁਸੀਂ ਪਹਿਲਾਂ ਤੋਂ ਹੀ ਚੰਗੇ ਹੋ ਚੁੱਕੇ ਹੋ, ਪਰ ਇਹ ਤਾਂ ਯਿਸੂ ਮਸੀਹ ਦੀ ਹਜ਼ੂਰੀ ਨੂੰ ਪਛਾਣਨਾ ਹੈ। ਜੇ ਮਾਰਥਾ ਇਹ ਜਾਣਦੀ ਸੀ ਕਿ ਉਸਨੂੰ ਫੇਰ ਤੋਂ ਵੇਖ ਸਕਦੀ ਸੀ ਅਤੇ ਉਸਦੀ ਮਨੋਕਾਮਨਾ ਪੂਰੀ ਹੋਵੇਗੀ, ਕਿਉਂਕਿ ਉਹ ਪ੍ਰਗਟ ਵਚਨ ਸੀ ਕਿ ਅਸੀਂ ਅੱਜ ਰਾਤ ਉਹਨਾਂ ਵਿਸ਼ਵਾਸ ਨਹੀਂ ਕਰ ਸਕਦੇ। ਯਕੀਨਨ ਸਾਨੂੰ ਕਰਨਾ ਚਾਹੀਦਾ ਹੈ। ਉਹ ਆ ਗਿਆ ਹੈ, ਉਸਨੂੰ ਪਵਿੱਤਰ ਆਤਮਾ ਦੇ ਰੂਪ ਵਿੱਚ ਹੀ ਆਉਣਾ ਚਾਹੀਦਾ ਹੈ। ਇਹੀ ਤਾਂ ਉਹ ਹੈ। ਹੁਣ ਤੁਸੀਂ ਬਸ ਪ੍ਰਾਰਥਨਾ ਕਰੋ। ਇੱਥੇ ਉੱਪਰ ਵੇਖੋ, ਜੇ ਮੇਰੇ ਨਾਲ ਕੋਈ ਖੜਾ ਹੈ, ਠੀਕ ਮੇਰੇ ਲਾਗੇ, ਬਸ ਪ੍ਰਾਰਥਨਾ ਕਰ ਰਿਹਾ ਹੁੰਦਾ, ਬਹੁਤ ਸਾਰੇ ਲੋਕਾਂ ਨੂੰ ਪ੍ਰਾਰਥਨਾ ਕਰਦੇ ਹੋਏ ਵੇਖ ਰਿਹਾ ਹੁੰਦਾ, ਸਾਰੀ ਇਮਾਰਤ ਭਰੀ ਹੋਈ ਹੁੰਦੀ, ਤੁਹਾਨੂੰ ਬਸ ਇਸ ਨੂੰ ਵੇਖਣਾ ਹੈ। ਤੁਸੀਂ ਨਹੀਂ ਕਹਿ ਸਕਦੇ, ਭਾਈ ਬ੍ਰਨਮ, ਨਹੀਂ ਸ਼੍ਰੀਮਾਨ, ਮੈਂ ਨਹੀਂ ਕਰ ਸਕਦਾ। ਜਿਵੇਂ ਤੁਸੀਂ ਮੇਰੇ ਲਈ ਇੱਕ ਸੁਪਨਾ ਨਹੀਂ ਵੇਖ ਸਕਦੇ, ਸਮਝੇ? ਤੁਸੀਂ ਸੁਪਨਾ ਵੇਖ ਸਕਦੇ ਹੋ, ਤੁਹਾਨੂੰ ਪਰਮੇਸ਼ਵਰ ਮੇਰੇ ਬਾਰੇ ਇੱਕ ਸੁਪਨਾ ਦੇ ਸਕਦਾ ਹੈ। ਤੁਸੀਂ ਇਹ ਵਿਸ਼ਵਾਸ ਕਰਦੇ ਹੋ, ਪਰ ਤੁਸੀਂ ਇਹ ਆਪਣੇ ਆਪ ਤੋਂ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ, ਭਾਈ ਬ੍ਰਨਮ, ਹੁਣ ਮੈਂ ਤੁਹਾਡੇ ਲਈ ਇੱਕ ਸੁਪਨਾ ਵੇਖਣ ਜਾ ਰਿਹਾ ਹਾਂ। ਨਹੀਂ, ਤੁਸੀਂ ਇਹ ਨਹੀਂ ਕਰ ਸਕਦੇ। ਨਾ ਹੀ ਮੈਂ ਇੱਕ ਦਰਸ਼ਨ ਵੇਖ ਸਕਦਾ ਹਾਂ, ਜੋ ਤੁਹਾਨੂੰ ਸੁਪਨਾ ਦਿੰਦਾ ਹੈ ਉਸੇ ਨਹੀਂ ਇਹ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹੀ ਇੱਕ ਦਰਸ਼ਨ ਹੈ। ਮੈਂ ਇੱਕ ਮਨੁੱਖ ਨੂੰ ਠੀਕ ਉੱਥੇ ਆਖਰੀ ਕਤਾਰ ਵਿੱਚ ਬੈਠੇ ਹੋਏ ਵੇਖ ਸਕਦਾ ਹਾਂ। ਉਸ ਨੂੰ ਗਠੀਆ ਹੈ। ਜੇ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੇ ਤਾਂ ਪਰਮੇਸ਼ਵਰ ਉਸ ਨੂੰ ਗਠੀਏ ਤੋਂ ਚੰਗਾ ਕਰ ਦੇਵੇਗਾ। ਸ਼੍ਰੀਮਾਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਹ ਚੰਗਾ ਕਰੇਗਾ? ਉੱਥੇ ਬੈਠੇ ਹੋਏ ਮੈਕਸੀਕਨ ਮਨੁੱਖ ਕਤਾਰ ਦੇ ਅਖੀਰ ਵਿੱਚ ਬੈਠੇ ਹੋਏ, ਕੀ ਤੁਸੀਂ ਇਹ ਵਿਸ਼ਵਾਸ ਕਰੋਗੇ? ਸ਼੍ਰੀਮਾਨ, ਸਭ ਠੀਕ ਹੈ। ਤੁਹਾਡੇ ਨਾਲ ਜਿਹੜੀ ਔਰਤ ਬੈਠੀ ਹੈ ਉਸਨੂੰ ਵੀ ਗਠੀਆ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੈਨੂੰ ਚੰਗਾ ਕਰੇਗਾ? ਔਰਤ, ਕੀ ਇਸ ਦੇ ਨਾਲ ਗੂੰਜ ਹੋ ਰਹੀ ਹੈ? ਮੈਨੂੰ ਡਰ ਹੈ ਕਿ ਲੋਕ ਇਸ ਨੂੰ ਨਹੀਂ ਸੁਣ ਸਕਣਗੇ। ਤੂੰ ਕਰੇਂਗੀ? ਸਭ ਠੀਕ ਹੈ। ਉਸ ਦੂਸਰੀ ਮੈਕਸੀਕਨ ਔਰਤ ਬਾਰੇ ਕੀ ਹੈ ਜਿਹੜੀ ਉਸਦੇ ਨਾਲ ਬੈਠੀ ਹੈ? ਉਸਦੀ ਪੇਟ ਦੀ ਪਰੇਸ਼ਾਨੀ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਤੇਰੇ ਪੇਟ ਨੂੰ ਚੰਗਾ ਕਰ ਦੇਵੇਗਾ? ਉਸਨੂੰ ਇਹ ਮਿਲ ਗਿਆ ਹੈ। ਜਦੋਂ ਮੈਂ ਉਸ ਪ੍ਰਕਾਸ਼ ਨੂੰ ਹੇਠਾਂ ਜਾਂਦੇ ਹੋਏ ਵੇਖਿਆ, ਹਾਂ, ਇਸਦਾ ਅਰਥ ਹੈ ਕਿ ਉਹ ਹੋ ਗਿਆ ਹੈ। ਹਾਂ, ਇਹੀ ਹੈ, ਇਹ ਉਸਤੇ ਪਿਆ ਹੈ। ਇਹ ਉੱਥੇ ਸੀ, ਠੀਕ ਉਸਦੇ ਆਲੇ ਦੁਆਲੇ ਘੁੰਮ ਰਿਹਾ ਸੀ। ਇਸ ਨੂੰ ਕਰ ਦਿੰਦਾ ਹੈ, ਸਮਝੇ? ਜਦ ਉਹ ਵਿਸ਼ਵਾਸ ਨੂੰ ਵੇਖ ਸਕਦਾ ਹੈ, ਸਮਝੇ? ਉਹਨਾਂ ਦੀ ਬੇਪ੍ਰਤੀਤੀ ਦੇ ਕਾਰਨ ਉਹ ਉੱਥੇ ਜ਼ਿਆਦਾ ਕੰਮ ਨਾ ਕਰ ਸਕਿਆ। ਇੱਥੇ ਇੱਕ ਔਰਤ ਬੈਠੀ ਹੋਈ ਪ੍ਰਾਰਥਨਾ ਕਰ ਰਹੀ ਹੈ, ਠੀਕ ਇਸ ਜਗ੍ਹਾ ਤੇ। ਉਹ ਡਰੀ ਹੋਈ ਹੈ, ਉਸਨੂੰ ਡਰਨਾ ਚਾਹੀਦਾ ਹੈ। ਉਸਦੇ ਕੈਂਸਰ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਮੈਂ ਤੈਨੂੰ ਨਹੀਂ ਜਾਣਦਾ, ਪਰ ਪਰਮੇਸ਼ਵਰ ਤੈਨੂੰ ਜਾਣਦਾ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਮੈਨੂੰ ਕੈਂਸਰ ਜਾਂ ਜੋ ਕੁਝ ਵੀ ਹੈ ਉਸ ਬਾਰੇ ਦੱਸ ਸਕਦਾ ਹੈ? ਮੇਰੇ ਵੱਲ ਵੇਖੋ, ਇੱਥੇ ਬਹੁਤ ਸਾਰੇ ਪ੍ਰਾਰਥਨਾ ਕਰ ਰਹੇ ਹਨ। ਤੁਸੀਂ ਵੇਖੋ, ਜਿਸ ਦੇ ਲਈ ਮੈਂ ਕਹਿ ਰਿਹਾ ਹਾਂ, ਸਾਡੀ ਵੱਲ ਵੇਖ। ਹੁਣ ਹਾਂ, ਤੁਸੀਂ ਇੱਥੋਂ ਦੇ ਨਹੀਂ ਹੋ, ਇਹ ਤੁਹਾਡਾ ਘਰ ਨਹੀਂ ਹੈ। ਤੁਸੀਂ ਇੱਕ ਜਗ੍ਹਾ ਤੋਂ ਹੋ ਜਿਸ ਨੂੰ ਪੋਰਟਵੇਲੇ, ਕੈਲੀਫੋਰਨੀਆ ਕਿਹਾ ਜਾਂਦਾ ਹੈ। ਇਹ ਠੀਕ ਹੈ। ਕੀ ਤੂੰ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੂੰ ਕੌਣ ਹੈ? ਉਹ ਜਾਣਦਾ ਹੈ, ਤੁਹਾਡਾ ਨਾਮ ਸ਼੍ਰੀਮਤੀ ਵਿੰਥਮ ਹੈ। ਇਹ ਠੀਕ ਹੈ, ਹੁਣ ਵਿਸ਼ਵਾਸ ਕਰੋ ਅਤੇ ਕੈਂਸਰ ਤੁਹਾਨੂੰ ਛੱਡ ਕੇ ਚਲਾ ਜਾਵੇਗਾ। ਜੇ ਤੂੰ ਵਿਸ਼ਵਾਸ ਕਰ ਸਕਦੀ ਹੈ, ਇਹੀ ਸਭ ਹੈ ਜੋ ਪਰਮੇਸ਼ਵਰ ਤੈਨੂੰ ਕਰਨ ਲਈ ਕਹਿੰਦਾ ਹੈ, ਜੇ ਤੂੰ ਵਿਸ਼ਵਾਸ ਕਰ ਸਕਦੀ ਹੈ। ਕੀ ਤੁਸੀਂ ਇਸ ਤੇ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਨਹੀਂ ਕਰਦੇ? ਕੋਈ ਇੱਥੇ ਇਸ ਪਾਸੇ, ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ? ਗੁਰੂ ਆ ਗਿਆ ਹੈ ਅਤੇ ਤੁਹਾਨੂੰ ਬੁਲਾਇਆ ਹੈ। ਉਹ ਤੁਹਾਨੂੰ ਮੌਤ ਤੋਂ ਜੀਵਨ ਵਿੱਚ ਬੁਲਾ ਰਿਹਾ ਹੈ, ਬਿਮਾਰੀ ਤੋਂ ਤੰਦਰੁਸਤੀ ਵਿੱਚ ਬੁਲਾ ਰਿਹਾ ਹੈ। ਇੱਥੇ ਇੱਕ ਮਨੁੱਖ ਹੈ ਜੋ ਪਿੱਛੇ ਬੈਠਾ ਹੋਇਆ ਹੈ, ਸਿਰ ਚੁਕਾ ਕੇ ਪ੍ਰਾਰਥਨਾ ਕਰ ਰਿਹਾ ਹੈ। ਉਹ ਅਸਲ ਵਿੱਚ ਆਪਣੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ, ਉਹ ਕਿਸੇ ਹੋਰ ਲਈ ਪ੍ਰਾਰਥਨਾ ਕਰ ਰਿਹਾ ਹੈ। ਇੱਕ ਲੜਕੀ ਹੈ, ਇਹ ਉਸਦੀ ਬੇਟੀ ਹੈ। ਸ਼੍ਰੀਮਾਨ, ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਤੁਹਾਡੀਆਂ ਲੱਤਾਂ ਵਿੱਚ ਤਕਲੀਫ ਹੈ, ਤੁਹਾਡੇ ਗੋਡਿਆਂ ਵਿੱਚ ਤਕਲੀਫ ਹੈ। ਇਹ ਠੀਕ ਹੈ, ਰੋਣ ਦੀ ਕੋਈ ਲੋੜ ਨਹੀਂ ਹੈ, ਉਹ ਉੱਥੇ ਤੁਹਾਡੇ ਨਾਲ ਹੈ। ਤੁਹਾਡੀ ਬੇਟੀ ਹਸਪਤਾਲ ਵਿੱਚ ਹੈ, ਕੀ ਉਹ ਨਹੀਂ ਹੈ? ਟੀਬੀ ਦਾ ਮਾਮਲਾ ਹੈ। ਤੁਸੀਂ ਵਿਸ਼ਵਾਸ ਕਰਦੇ ਹੋ? ਤੁਸੀਂ ਵਿਸ਼ਵਾਸ ਕਰਦੇ ਹੋ? ਗੁਰੂ ਆ ਗਿਆ ਹੈ ਤੇ ਉਸਨੂੰ ਬੁਲਾਉਂਦਾ ਹੈ। ਕੀ ਤੁਸੀਂ ਉਸਦੇ ਪਿਤਾ ਹੋਣ ਦੇ ਕਾਰਨ ਵਿਸ਼ਵਾਸ ਕਰੋਗੇ? ਤੁਸੀਂ ਕਰੋਗੇ? ਕਾਸ਼ ਅੱਜ ਰਾਤ ਉਸ ਕੋਲ ਜਾਵੇ ਤੇ ਤੁਹਾਡੇ ਕੋਲ ਜਾਵੇ, ਕਾਸ਼ ਇਹ ਖਤਮ ਹੋ ਜਾਵੇ। ਇੱਥੇ ਇੱਕ ਛੋਟਾ ਬਾਲਕ ਹੈ, ਛੋਟਾ ਭੂਰੇ ਮੂੰਹ ਵਾਲਾ ਲੜਕਾ। ਉਹ ਚਮੜੀ ਦੇ ਰੋਗ ਅਤੇ ਦਮੇ ਨਾਲ ਪੀੜਿਤ ਹੈ। ਇੱਕ ਛੋਟਾ ਮੈਕਸੀਕਨ ਲੜਕਾ ਇੱਥੇ ਬੈਠਾ ਹੋਇਆ ਹੈ। ਉਹ ਇੱਥੋਂ ਦਾ ਨਹੀਂ ਹੈ, ਸੈਨ ਜੋਸ ਤੋਂ ਹੈ। ਪੁੱਤਰ, ਕੀ ਤੂੰ ਵਿਸ਼ਵਾਸ ਕਰਦਾ ਹੈ? ਇੱਕ ਹੋਰ ਗੱਲ, ਤੇਰਾ ਪਿਤਾ ਇੱਥੇ ਤੇਰੇ ਨਾਲ ਹੈ, ਉਹ ਸੇਵਕ ਹੈ, ਇਹ ਸਹੀ ਹੈ? ਕੀ ਤੂੰ ਵਿਸ਼ਵਾਸ ਕਰਦਾ ਹੈ ਕਿ ਪਰਮੇਸ਼ਵਰ ਮੈਨੂੰ ਦੱਸ ਸਕਦਾ ਹੈ ਕਿ ਤੇਰਾ ਕੀ ਨਾਮ ਹੈ? ਕੀ ਇਹ ਤੇਰੇ ਵਿਸ਼ਵਾਸ ਨੂੰ ਸੱਚਮੁੱਚ ਮਜ਼ਬੂਤ ਬਣਾਵੇਗਾ? ਤੇਰਾ ਨਾਮ ਰਊਬੇਨ ਹੈ, ਹੁਣ ਵਿਸ਼ਵਾਸ ਕਰ, ਪਰਮੇਸ਼ਵਰ ਤੈਨੂੰ ਚੰਗਾ ਕਰ ਦੇਵੇਗਾ। ਗੁਰੂ ਆਇਆ ਹੈ ਅਤੇ ਤੁਹਾਨੂੰ ਬੁਲਾਉਂਦਾ ਹੈ, ਹੇ ਪਾਪੀ, ਹੇ ਬਿਮਾਰ ਵਿਅਕਤੀ, ਕੀ ਤੂੰ ਗੁਰੂ ਨੂੰ ਮਨੁੱਖਾਂ ਵਿੱਚੋਂ ਵਿਸ਼ਵਾਸੀਆਂ ਵਿਚਕਾਰ ਪ੍ਰਗਟ ਹੁੰਦਾ ਹੋਇਆ ਨਹੀਂ ਵੇਖਦਾ? ਉਹ ਆਪਣੇ ਵਿਸ਼ਵਾਸੀ ਬੱਚਿਆਂ ਨੂੰ ਤੰਦਰੁਸਤੀ ਵਿੱਚ ਬੁਲਾਉਣ ਆਇਆ ਹੈ, ਉਹ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹੈ, ਪਿਛਾਂ ਹਟੇ ਹੋਏ ਕਲੀਸਿਯਾ ਦੇ ਮੈਂਬਰ। ਗੁਰੂ ਆਇਆ ਹੈ ਅਤੇ ਤੁਹਾਨੂੰ ਬੁਲਾਉਂਦਾ ਹੈ, ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? ਕੀ ਤੁਸੀਂ ਹੁਣ ਆਪਣੀ ਲੋੜ ਨੂੰ ਇਸ ਤੇ ਵਿਸ਼ਵਾਸ ਕਰਦੇ ਹੋ? ਜੇ ਤੁਸੀਂ ਕਰਦੇ ਹੋ ਤਾਂ ਆਪਣੇ ਹੱਥ ਉੱਪਰ ਚੁੱਕੋ, ਕਹੋ ਮੈਂ ਆਪਣੀ ਲੋੜ ਲਈ ਵਿਸ਼ਵਾਸ ਕਰਦਾ ਹਾਂ। ਫਿਰ ਆਪਣੇ ਪੈਰਾਂ ਤੇ ਖਲੋ ਜਾਓ ਅਤੇ ਇਸ ਨੂੰ ਸਵੀਕਾਰ ਕਰੋ। ਗੁਰੂ ਆਇਆ ਹੈ ਅਤੇ ਤੁਹਾਡੇ ਲਈ ਬੁਲਾਉਂਦਾ ਹੈ, ਤੁਸੀਂ ਜੋ ਕੋਈ ਵੀ ਹੋ, ਤੁਹਾਨੂੰ ਜਿਸ ਚੀਜ਼ ਦੀ ਵੀ ਲੋੜ ਹੈ, ਗੁਰੂ ਆਇਆ ਹੈ ਅਤੇ ਉਹ ਤੁਹਾਨੂੰ ਬੁਲਾਉਂਦਾ ਹੈ। ਉਹ ਕੱਲ, ਅੱਜ ਅਤੇ ਯੁਗਾਂ ਯੁਗ ਇੱਕੋ ਜਿਹਾ ਹੈ। ਉਹ ਛੋਟੀ ਔਰਤ ਸ਼ਹਿਰ ਵਿੱਚ ਚਲੀ ਗਈ ਅਤੇ ਕਿਹਾ, ਆਓ ਇੱਕ ਮਨੁੱਖ ਨੂੰ ਵੇਖੋ ਜਿਸ ਨੇ ਮੈਨੂੰ ਦੱਸਿਆ ਕੀ ਗਲਤ ਸੀ। ਤੁਸੀਂ ਸ਼ਹਿਰ ਵਿੱਚ ਨਹੀਂ ਗਏ, ਤੁਸੀਂ ਆਏ ਅਤੇ ਇਸ ਨੂੰ ਆਪ ਹੀ ਵੇਖ ਲਿਆ, ਇਸ ਲਈ ਗੁਰੂ ਆਇਆ ਹੈ ਅਤੇ ਤੁਹਾਨੂੰ ਬੁਲਾਉਂਦਾ ਹੈ। ਆਪਣੇ ਹੱਥਾਂ ਨੂੰ ਉੱਪਰ ਚੁੱਕੋ, ਉਸ ਦੀ ਉਪਾਸਨਾ ਕਰੋ ਅਤੇ ਕਹੋ, ਪ੍ਰਭੂ ਯਸੂ, ਮੈਂ ਇੱਕ ਪਾਪੀ ਹਾਂ, ਮੈਨੂੰ ਮਾਫ਼ ਕਰ ਦਿਓ, ਮੈਂ ਇੱਕ ਪਿੱਛਾ ਹਟਿਆ ਹੋਇਆ ਹਾਂ, ਮੈਨੂੰ ਵਾਪਸ ਲੈ ਲਵੋ ਪ੍ਰਭੂ, ਮੈਨੂੰ ਪਵਿੱਤਰ ਆਤਮਾ ਦੀ ਲੋੜ ਹੈ, ਮੈਨੂੰ ਭਰ ਦਿਓ, ਮੈਂ ਬਿਮਾਰ ਹਾਂ, ਮੈਨੂੰ ਚੰਗਾ ਕਰ ਦਿਓ, ਮੈਂ ਅਪਾਹਜ ਹਾਂ, ਮੈਨੂੰ ਚੰਗਾ ਬਣਾ ਦਿਓ। ਗੁਰੂ ਆਇਆ ਹੈ ਅਤੇ ਤੁਹਾਡੇ ਲਈ ਬੁਲਾਉਂਦਾ ਹੈ, ਆਪਣੇ ਹੱਥਾਂ ਨੂੰ ਉੱਪਰ ਚੁੱਕੋ ਅਤੇ ਉਸ ਨੂੰ ਪ੍ਰਸ਼ੰਸਾ ਦਿਓ। ਆਮੀਨ। ਸਾਨੂੰ ਇੱਕ ਥੋੜੀ ਜਿਹੀ ਧੁੰਮ ਦਿਓ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਤੁਸੀਂ ਜਾਣਦੇ ਹੋ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਕੀ ਤੁਸੀਂ ਇਹ ਜਾਣਦੇ ਹੋ? ਤੁਸੀਂ ਨਹੀਂ ਜਾਣਦੇ, ਕੀ ਤੁਸੀਂ ਵਿਸ਼ਵਾਸ ਕਰਦੇ ਹੋ? ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਉਹ ਲੇਲੇ ਦੀ ਪ੍ਰਸ਼ੰਸਾ ਕਰਾਂਗਾ ਜਿਹੜਾ ਪਾਪੀਆਂ ਲਈ ਕੱਟਿਆ ਗਿਆ। ਉਸ ਨੂੰ ਮਹਿਮਾ ਦਿਓ ਤੁਸੀਂ ਸਾਰੇ ਲੋਕ, ਕਿਉਂਕਿ ਉਸਦੇ ਲਹੂ ਨੇ ਹਰੇਕ ਦਾਗ ਨੂੰ ਧੋ ਦਿੱਤਾ ਹੈ। ਕੀ ਤੁਸੀਂ ਉਸ ਨੂੰ ਪ੍ਰੇਮ ਕਰਦੇ ਹੋ? ਹੁਣ ਉਹ ਇੱਥੇ ਹੈ ਤਾਂ ਕੀ ਤੁਸੀਂ ਉਸ ਲਈ ਗਾਣਾ ਪਸੰਦ ਨਹੀਂ ਕਰੋਗੇ? ਉਹ ਇੱਕ ਆਤਮਾ ਹੈ ਜੋ ਇਸ ਇਮਾਰਤ ਵਿੱਚ ਮੰਡਰਾ ਰਿਹਾ ਹੈ। ਉਹ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ। ਆਓ ਆਪਣੇ ਪੂਰੇ ਦਿਲ ਨਾਲ ਅਸੀਂ ਉਸਦੇ ਲਈ ਗਾਈਏ। ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਜਦੋਂ ਤੁਸੀਂ ਇਹ ਕਰੋ ਤਾਂ ਆਪਣੇ ਹੱਥਾਂ ਨੂੰ ਉੱਪਰ ਚੁੱਕੋ। ਮੈਂ ਹੁਣ ਸਿਰਫ ਉਸਦੀ ਪ੍ਰਸ਼ੰਸਾ ਕਰਾਂਗਾ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਲੇਲੇ ਦੀ ਪ੍ਰਸ਼ੰਸਾ ਜਿਹੜਾ ਪਾਪੀਆਂ ਲਈ ਕੱਟਿਆ ਗਿਆ। ਤੁਸੀਂ ਸਾਰੇ ਲੋਕ ਉਸ ਨੂੰ ਮਹਿਮਾ ਦਿਓ। ਕਿਉਂਕਿ ਉਸਦੇ ਲਹੂ ਨੇ ਹਰੇਕ ਦਾਗ ਨੂੰ ਧੋ ਦਿੱਤਾ ਹੈ। ਉਹ ਔਰਤ, ਤੁਸੀਂ ਜਿਹੜੇ ਵ੍ਹੀਲ ਚੇਅਰ ਤੇ ਹੋ, ਜੇ ਤੁਸੀਂ ਬਸ ਥੋੜਾ ਜਿਹਾ ਹੋਰ ਵਿਸ਼ਵਾਸ ਕਰੋ, ਆਓ ਅਸੀਂ ਇੱਕ ਵਾਰ ਫਿਰ ਕੋਸ਼ਿਸ਼ ਕਰੀਏ। ਮੈਂ ਕਿਸੇ ਚੀਜ਼ ਲਈ ਉਡੀਕ ਰਿਹਾ ਹਾਂ। ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਲੇਲੇ ਦੀ ਪ੍ਰਸ਼ੰਸਾ ਜਿਹੜਾ ਪਾਪੀਆਂ ਲਈ ਕੱਟਿਆ ਗਿਆ। ਤੁਸੀਂ ਸਾਰੇ ਲੋਕ ਉਸ ਨੂੰ ਮਹਿਮਾ ਦਿਓ। ਕਿਉਂਕਿ ਉਸਦੇ ਲਹੂ ਨੇ ਹਰੇਕ ਦਾਗ ਨੂੰ ਧੋ ਦਿੱਤਾ ਹੈ। ਹੁਣ ਜਦ ਅਸੀਂ ਇਹ ਦੁਬਾਰਾ ਗਾਉਂਦੇ ਹਾਂ, ਆਲੇ ਦੁਆਲੇ ਜਾਓ, ਕਿਸੇ ਦੇ ਹੱਥ ਨੂੰ ਫੜ ਲਵੋ। ਜਦ ਅਸੀਂ ਇਹ ਗਾ ਰਹੇ ਹਾਂ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਆਓ ਹੁਣ ਸਾਰੇ ਇਕੱਠੇ ਗਾਓ। ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਲੇਲੇ ਦੀ ਪ੍ਰਸ਼ੰਸਾ ਜਿਹੜਾ ਪਾਪੀਆਂ ਲਈ ਕੱਟਿਆ ਗਿਆ। ਤੁਸੀਂ ਸਾਰੇ ਲੋਕ ਉਸ ਨੂੰ ਮਹਿਮਾ ਦਿਓ। ਕਿਉਂਕਿ ਉਸਦੇ ਲਹੂ ਨੇ ਹਰੇਕ ਦਾਗ ਨੂੰ ਧੋ ਦਿੱਤਾ ਹੈ। हे पापी मित्र की तू चल के इत्थे नहीं आवेगा, तुसी सारे लोग आओ अते उसकी प्रशंसा करो। सारे लोग जो उसनु अपना मुक्तिदाता कबूल करना चाहते हैं, जद उसकी हजूरी विच संत आत्मा विच आराधना कर रहे हैं, कि तुसी इत्थे आके खड़े नहीं होवोगे? कहो अज रात मैं गवाही देना चाहता हूँ, मैं उसकी प्रशंसा करनी चाहता हूँ, मैं आना चाहता हूँ, मैं उस तो शर्मा नहीं हाँ, मैं चाहता हाँ कि संसार जान लवे कि मैं उसनु अपना मुक्तिदाता कबूल किया है, ठीक इस जगह ते जादो इत्थे मौजूद है, आओ जद असी इसनु गाउंदे हाँ, मैं उसकी प्रशंसा करांगा, कि तुसी नहीं आओगे? मैं उसकी प्रशंसा करांगा। लेले दी प्रशंसा जेड़ा पापियां लई कट्टिया गया, तुसी सारे लोग उसनु महिमा दियो। क्योंकि उसके लहू ने हरेक दाग नू धो दिता है। ओ महिला आ जाओ मसीह दी हजूरी विच, होर कौन आवेगा? पैन इथे उपर आ जाओ, इथे खड़े हो जाओ। कुछ होर लोग जेड़े हुने ही उसनु अपना मुक्तिदाता बनाना चाहते हैं, जो उस तो शर्मिंदा नहीं हन। उसने कहा जे तुसी मनुखां दे सामने मेरे तो शर्माओगे, तो मैं भी अपने पिता अते पवित्र दूतां दे सामने तुहाथों शर्मावांगा। जे तुसी हुण उस तो शर्माउंदे नहीं हो अते तुसी उसनु अपना मुक्तिदाता चाहुंदे हो, जद ओ इत्थे है तुसी उसनु वेख्या है, एना सिद्ध है, वचन ने अपने आप ही अपनी पहचान कराई है। उपर आ जाओ जद संत आराधना कर रहे हन, कि तुसी उपर नहीं आओगे? परमेश्वर तुहानू बरकत देवे श्रीमान। इत्थे एक बिरध औरत आ रही है, एक असली उम्र कोल आ रही है, कि हुण तुसी नहीं आओगे? मैं करांगा, हुणे गाओ, मैं प्रशंसा करांगा। ए सही है जवान लोको, ठीक आले दुआले आ जाओ, बस प्रशंसा करो, परमेश्वर तेनु बरकत दवे। औरत ए करन दा ए तरीका है, जवान लोको परमेश्वर तुहानु बरकत दवे। पापियां लई कट्टिया गया, तुसी सारे लोग उसनु महिमा दियो। क्योंकि उसके लहू ने हरेक दाग नू धो दिता है। जब सेवक लोग इन्हां लोकां कोल जा रहे हन, कि कोई होर नहीं आएगा? पिछा हटे हुए कि तुसी आओगे? आखोगे मैं अपनी जिंदगी तो शर्मिंदा हूँ, इत्थे वो है। कि तुसी मेरा परमेश्वर दा दास होने का विश्वास करते हो? अपने हाथ उपर करो, क्यों यीशु मसीह साडे विचकार है, कि तुसी नहीं आओगे? उसनु महिमा दियो, कि तुसी नहीं आओगे? उसनु महिमा दियो। क्योंकि उसके लहू ने धो दिता है। मार्था कि तू आ रही है, जा कि तू मरियम नाल घर विच बैठी रहेंगी? कि तू किसी संस्था नाल पिछा रुकी रहेंगी अते कहेंगी ओ मेरी कलीसिया इस तरह विश्वास नहीं करदी? जद मसीह प्रगट किया गया है, कि तुसी पिछा बैठे रहोगे अते ए कहोगे जा तुसी बाहर आ रहे हो? अच्छा मैं तुहानू दसदा हां, जद मैं नहीं, अज ए घड़ी है, मौत तुहाडे उते मंडरा रही है जिवें जैरस दी धी उते सी। हुण आओ, पिछा हटे होए हुण आओ, पापीओ हुण आ जाओ, यही समा है। गुरु आया है ते तुहानू बुलाउंदा है, ओ तुहानू बुला रहा है। तुसी कहोगे मैं किवें जानांगा? ओ मेरी आवाज दा इस्तेमाल कर रहा है। जे ओ मेरी आवाज नू बीमारी दुख तकलीफां अते इस तरह दी चीजां दसने कर सकता है, तो फिर की तुसी नहीं जानदे कि ओ पापी लई भी बुला रहा है? बाहर आओ, हुण आओ, हो सकता है कि ये तुहाडे लई आखरी मौका होवे। एक बार फिर मित्रों, एक होर है जिसनु इत्थे आना चाहिदा है। मैं इस तरह तुहानू बाहर बुला के शर्मिंदा नहीं करना चाहुंदा, ये ठीक नहीं है। जे तुसी कई बार शायद ओ फरीसी सोचदे सन कि ओ बचाए हुए सन, पर ओ नहीं सन, तुसी ओही चीज सोच रहे हो। हुण आओ, पक्की तरह जान लो, मैं इसके लिए थोड़ा जा भी खतरा नहीं लै सकता। जे तुहाडे मन विच थोड़ा जा भी शक है, तां जोखिम ना उठाओ। हुण आओ, हुण समा है, हुण जा चश्मा खुल गया है, जब पवित्र आत्मा इत्थे है, गुरु आया है। ओ थोड़ा जा शक ओही है जो ओ है, ओ तुहानू दसन दी कोशिश कर रहा है, तुसी शक कर रहे हो, इसनू छड्ड दियो। हुण आओ, गुरु आया है अते तुहानू बुलाउंदा है, यही सही है, बस आउंदे रहो, आउंदे रहो। मैं उसकी प्रशंसा करांगा, मैं उसकी प्रशंसा करांगा। कि तुसी आके उसकी प्रशंसा नहीं करोगे? लेले दी प्रशंसा जेड़ा पापियां लई कट्टिया गया, तुसी सारे लोग उसनु महिमा दियो। क्योंकि उसके लहू ने हरेक दाग नू धो दिता है। हुण जद पापी आ रहे हन उसका दावा करने लई, ਲੋਕਾਂ ਨੂੰ ਉਸ ਨੂੰ ਉਸਤਤ ਦੇਣ ਦਿਓ। ਹੁਣ ਜਦ ਅਸੀਂ ਇਹ ਗਾ ਰਹੇ ਹਾਂ, ਆਪਣੇ ਹੱਥ ਉੱਪਰ ਚੁੱਕ ਕੇ ਉਸਦੀ ਪ੍ਰਸ਼ੰਸਾ ਕਰੋ। ਸਾਰੇ ਇਕੱਠੇ ਗਾਵਾਂਗੇ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ, ਮੈਂ ਉਸਦੀ ਪ੍ਰਸ਼ੰਸਾ ਕਰਾਂਗਾ। ਲੇਲੇ ਦੀ ਪ੍ਰਸ਼ੰਸਾ ਜਿਹੜਾ ਪਾਪੀਆਂ ਦੇ ਲਈ ਕੱਟਿਆ ਗਿਆ, ਸਿਰਫ ਉਸਦੀ ਪ੍ਰਸ਼ੰਸਾ ਕਰੋ। ਤੁਸੀਂ ਲੋਕ ਜੋ ਇੱਥੇ ਆਲੇ ਦੁਆਲੇ ਹੋ, ਪ੍ਰਾਰਥਨਾ ਕਰੋ, ਉਸ ਨੂੰ ਕਹੋ ਕਿ ਤੁਹਾਨੂੰ ਮਾਫ ਕਰੇ। ਇਹੀ ਹੈ ਜੋ ਕਰੇਗਾ। ਗੁਰੂ ਆਇਆ ਹੈ ਅਤੇ ਤੁਹਾਨੂੰ ਬੁਲਾਉਂਦਾ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।